ਕੁਦਰਤੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਾਲਵਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਜੀ ਦੋਸਤੋ, ਹਰਮਨ ਰੇਡੀਓ ਤੇ ਮੈਂ ਹਾਜ਼ਰ ਹਾਂ ਅਮਰਦੀਪ ਕੌਰ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ, ਯਾਨੀ ਕਿ ਸਾਡਾ ਮਾਰਨਿੰਗ ਸ਼ੋ ਤੁਸੀਂ ਸੁਣਦੇ ਹੋ ਸਵੇਰੇ 8 ਵਜੇ ਤੋਂ 10 ਵਜੇ ਤੱਕ, ਤੇ ਅੱਜ ਦਾ ਇਹ ਮਾਰਨਿੰਗ ਸ਼ੋ ਮੈਲਬਨ ਤੋਂ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਜੀ। ਔਰ ਮੇਰੇ ਵੱਲੋਂ ਸਾਰੇ ਹੀ ਦੋਸਤਾਂ ਨੂੰ, ਸਾਰੇ ਹੀ ਲਿਸਨਰਸ ਨੂੰ, ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉਮੀਦ ਕਰਦੀ ਹਾਂ ਕਿ ਆਪਦਾ ਦਿਨ ਅੱਜ ਖੂਬਸੂਰਤ ਚੜਿਆ ਹੋਣਾ, ਸੁਹਾਵਣਾ ਚੜਿਆ ਹੋਣਾ। ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਠੰਡ ਆ ਉਹ ਇਸ ਵੇਲੇ ਪੂਰੇ ਜੋਬਨ ਤੇ ਹੈ। ਜਿਸ ਜਿਸ ਵੀ ਸ਼ਹਿਰ ਤੋਂ, ਜਿਸ ਜਿਸ ਵੀ ਸੂਬੇ ਤੋਂ ਤੁਸੀਂ ਸਾਨੂੰ ਸੁਣ ਰਹੇ ਹੋ, ਆਸਟ੍ਰੇਲੀਆ ਦੇ ਵਿੱਚ ਠੰਡ ਦੇ ਨਾਲ ਨਾਲ ਇੱਕ ਜਿਹੜੀ ਨਿੱਘ ਆ ਉਹ ਅਸੀਂ ਦਿੰਦੇ ਰਹਾਂਗੇ ਪ੍ਰੋਗਰਾਮ ਦੇ ਜ਼ਰੀਏ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇੱਕ ਵਾਰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਉਮੀਦ ਕਰਦੇ ਹਾਂ ਤੁਹਾਡਾ ਦਿਨ ਸੋਹਣਾ ਸੁਹਾਵਣਾ ਚੜਿਆ ਹੋਣਾ। ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ, ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ, ਸੁੱਖਾਂ ਦਾ ਹੋਵੇ। ਦਿਨ ਹੈਗਾ ਜੀ ਹਮੇਸ਼ਾ ਵਾਂਗ ਮੰਗਲਵਾਰ ਦਾ, ਸਾਲ 2020 ਦੇ ਜੂਨ ਮਹੀਨੇ ਦੀ 30 ਤਰੀਕ ਹੋ ਚੁੱਕੀ ਹੈ। ਨਾਨਕ ਸ਼ਾਹੀ ਸੰਵਤ 552 ਦੇ ਹਾੜ ਮਹੀਨੇ ਦੀ ਜਿਹੜੀ 17 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਇਸ ਵੇਲੇ ਮੈਲਬਨ, ਕੈਨਬਰਾ, ਸਿਡਨੀ ਤੇ ਬ੍ਰਿਸਬੇਨ ਦੇ ਵਿੱਚ ਸਮਾਂ ਹੋ ਚੁੱਕਿਆ 8:04 ਦਾ, ਜਦਕਿ ਪਰਥ ਦੇ ਵਿੱਚ ਅਜੇ 6:04 ਹੋਏ ਨੇ। ਤੇ ਜੇ ਐਡੀਲੈਂਡ ਚਲੀਏ ਤਾਂ 7:34 ਦਾ ਸਮਾਂ ਅਜੇ ਹੋਇਆ। ਤੇ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਸਮਾਂ 10:04 ਦਾ ਹੋ ਚੁੱਕਿਆ, ਸਾਡੇ ਤੋਂ ਵੀ 2 ਘੰਟੇ ਪਹਿਲਾਂ ਜੀ ਉੱਥੇ ਦਿਨ ਚੜਦਾ ਔਰ ਸਾਡੇ ਤੋਂ 2 ਘੰਟੇ ਅੱਗੇ ਆ ਨਿਊਜ਼ੀਲੈਂਡ ਵਾਲੇ। ਸੋ ਨਿਊਜ਼ੀਲੈਂਡ ਤੋਂ ਬਾਅਦ ਉਹਨਾਂ ਮੁਲਕਾਂ ਵੱਲ ਵੱਧਦੇ ਹਾਂ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਪਰ ਸਮਾਂ ਵੱਖੋ ਵੱਖਰਾ ਹੈ। ਸੋ ਹਾਂਗਕਾਂਗ ਦੇ ਵਿੱਚ ਵੀ ਚੜ ਚੁੱਕਿਆ ਜੀ ਮੰਗਲਵਾਰ, 6:04 ਇਸ ਵੇਲੇ ਸਵੇਰ ਦੇ ਹੋ ਚੁੱਕੇ ਨੇ। ਇਸੇ ਤਰ੍ਹਾਂ ਦੁਬਈ ਦੇ ਵਿੱਚ ਮੰਗਲਵਾਰ ਚੜ ਚੁੱਕਿਆ, ਉੱਥੇ ਵੀ 2:04 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ, ਯਾਨੀ ਬਹੁਤ ਵੱਡਾ ਤੜਕਾ ਉੱਥੇ। ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, 5:05 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਬੈਂਕਾਕ ਦੇ ਵਿੱਚ। ਤੇ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਸਮਾਂ ਕਿੰਨਾ ਹੋਇਆ। ਪੰਜਾਬ ਦੇ ਵਿੱਚ ਇਸ ਵੇਲੇ 3:35 ਦਾ ਸਮਾਂ, ਕਾਫੀ ਵੱਡਾ ਤੜਕਾ ਇਸ ਵੇਲੇ ਪੰਜਾਬ ਦੇ ਵਿੱਚ। ਤੇ ਹੁਣ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਅਜੇ ਸੋਮਵਾਰ ਚੱਲ ਰਿਹਾ। ਬਹੁਤ ਸਾਰੇ ਮੁਲਕਾਂ ਤੋਂ ਸਾਡੇ ਨਾਲ ਸਰੋਤੇ ਜੁੜਦੇ ਨੇ। ਸੋ ਕੈਨੇਡਾ ਦੇ ਵਿੱਚ ਅਜੇ ਸੋਮਵਾਰ ਦਾ ਦਿਨ ਚੱਲ ਰਿਹਾ ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਗੱਲ ਕਰੀਏ 3:05 ਦਾ ਸਮਾਂ ਉੱਥੇ ਹੋ ਚੁੱਕਿਆ, ਯਾਨੀ ਬਾਅਦ ਦੁਪਹਿਰ ਚੱਲ ਰਹੀ ਹੈ। ਜਦਕਿ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ, 6:05 ਦਾ ਸਮਾਂ ਟੋਰਾਂਟੋ ਦੇ ਵਿੱਚ ਹੋ ਚੁੱਕਿਆ। ਵਿਨੀਪੈਗ ਦੇ ਵਿੱਚ ਅਜੇ 5:05 ਹੋਏ ਨੇ ਸ਼ਾਮ ਦੇ, ਸੋਮਵਾਰ ਦੀ ਸ਼ਾਮ ਹੈ ਜੀ। ਇਸੇ ਤਰ੍ਹਾਂ ਲੰਡਨ ਦੇ ਵਿੱਚ ਇਸ ਵੇਲੇ ਰਾਤ ਪਈ ਹੋਈ ਹੈ ਸੋਮਵਾਰ ਦੀ, 11:05 ਦਾ ਸਮਾਂ ਹੈ। ਜਦਕਿ US ਚੱਲੀਏ ਤਾਂ ਲਾਸ ਏਂਜਲਸ ਦੇ ਵਿੱਚ 3:05 ਬਾਅਦ ਦੁਪਹਿਰ ਦਾ ਸਮਾਂ, ਸੋਮਵਾਰ ਦੀ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ। ਜਦਕਿ ਨਿਊਯਾਰਕ ਦੇ ਵਿੱਚ ਸਮਾਂ ਜਿਹੜਾ ਜੀ ਉੱਥੇ 6:06 ਸ਼ਾਮ ਦੇ ਹੋ ਚੁੱਕੇ ਨੇ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਹੋ, ਪ੍ਰੋਗਰਾਮ ਨੂੰ ਖੁਸ਼ਗਵਾਰ ਬਣਾਉਣ ਦੇ ਵਿੱਚ ਸਾਡੀ ਮਦਦ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸੋ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਵੀ ਰਹੇ ਨੇ ਔਰ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜਾ ਸਾਡਾ ਰਾਬਤਾ ਉਹ ਵਿਚਾਰਾਂ ਦੇ ਜ਼ਰੀਏ ਵੀ ਬਣਿਆ ਰਹੇਗਾ। ਇਸ ਉਮੀਦ ਦੇ ਨਾਲ ਪਹਿਲਾ ਪ੍ਰੋਗਰਾਮ ਦੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਮੌਸਮ ਦੇ ਉੱਤੇ ਝਾਤ ਖਬਰਾਂ ਜਿਹੜੀਆਂ ਉਹ ਦੇਸ਼ ਵਿਦੇਸ਼ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਖਬਰਾਂ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਆਪਾਂ ਕਰਨੀ ਆ ਔਰ ਉਹ ਵਿਸ਼ਾ ਹੈ ਜੀ ਕਿ ਬੱਚਿਆਂ ਦੀ ਮਾਨਸਿਕ ਸਿਹਤ ਦੇ ਉੱਤੇ ਅਸਰ ਮਾਪੇ ਇਸ ਬਾਬਤ ਕਿੰਨੇ ਕੁ ਸੁਚੇਤ। ਸੋ ਮਾਨਸਿਕ ਸਿਹਤ ਜਿਹੜੀ ਹੈ ਉਹ ਬੱਚਿਆਂ ਦੀ ਵੀ ਵਿਗੜਦੀ ਜਾ ਰਹੀ ਹੈ ਔਰ ਬਹੁਤ ਸਥਿਤੀਆਂ ਦੇ ਵਿੱਚ ਬਹੁਤ ਸਾਰੇ ਹਾਲਾਤ ਇਹੋ ਜਿਹੇ ਆ ਕਿ ਜਿਹੜੇ ਮਾਪੇ ਆ ਉਹ ਇਸ ਬਾਬਤ ਸੁਚੇਤ ਨਹੀਂ ਆ ਜਾਂ ਫਿਰ ਹੋਣਾ ਨਹੀਂ ਚਾਹੁੰਦੇ। ਪਰ ਇੱਕ ਜਿਹੜੀ ਖੋਜ ਆਈ ਹੈ, ਇੱਕ ਜਿਹੜੀ ਰਿਸਰਚ ਆਈ ਹੈ, ਉਹਦੇ ਵਿੱਚ ਕਿਹਾ ਗਿਆ ਕਿ ਬੱਚਿਆਂ ਦੀ ਜਿਹੜੀ ਮਾਨਸਿਕ ਸਿਹਤ ਆ ਉਹਦੇ ਵਿੱਚ ਵੱਡਾ ਨਿਘਾਰ ਜਿਹੜਾ ਆ ਪਿਛਲੇ 15 ਸਾਲਾਂ ਦੇ ਵਿੱਚ ਆਉਣਾ ਸ਼ੁਰੂ ਹੋਇਆ ਔਰ ਇਹ ਨਿਘਾਰ ਜਿਹੜਾ ਆ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੀ ਕਾਰਨ ਨੇ ਕਿ ਬੱਚਿਆਂ ਦੀ ਜਿਹੜੀ ਮਾਨਸਿਕ ਸਿਹਤ ਆ ਉਹ ਵਿਗੜਦੀ ਜਾ ਰਹੀ ਹੈ। ਅਸੀਂ ਹਮੇਸ਼ਾ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਔਰ ਉਸ ਵਿਸ਼ੇ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਹਮੇਸ਼ਾ ਅਸੀਂ ਬਾਲਗਾਂ ਦੀ ਗੱਲ ਕਰਦੇ ਹਾਂ, ਅਸੀਂ ਆਪਣੀ ਉਮਰ ਦੇ ਲੋਕਾਂ ਦੀ ਗੱਲ ਕਰਦੇ ਹਾਂ। ਪਰ ਕੀ ਅਸੀਂ ਇਹ ਸੋਚ ਸਕਦੇ ਹਾਂ ਕਿ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਬੱਚਿਆਂ ਦੀ ਜਿਹੜੀ ਮਾਨਸਿਕ ਸਿਹਤ ਆ ਉਹਦੇ ਉੱਤੇ ਵੀ ਅਜੋਕੇ ਦੌਰ ਦਾ ਜਿਹੜਾ ਅਸਰ ਹੈ ਉਹ ਹੋ ਰਿਹਾ, ਅਜੋਕਾ ਜਿਹੜਾ ਸਾਡਾ ਜੀਵਨ ਢੰਗ ਆ ਉਹਦਾ ਅਸਰ ਜਿਹੜਾ ਉਹ ਸਾਡੇ ਬੱਚਿਆਂ ਦੇ ਉੱਤੇ ਹੋ ਰਿਹਾ। ਸੋ ਕਿਸ ਕਦਰ ਮਾਨਸਿਕ ਸਿਹਤ ਦੇ ਉੱਤੇ, ਬੱਚਿਆਂ ਦੀ ਮਾਨਸਿਕ ਸਿਹਤ ਦੇ ਉੱਤੇ ਜਿਹੜਾ ਅਸਰ ਹੈ ਉਹ ਹੋ ਰਿਹਾ ਔਰ ਇਹਦੇ ਲਈ ਸਾਨੂੰ ਸੁਚੇਤ ਹੋਣਾ ਕਿਉਂ ਤੇ ਕਿੰਨਾ ਜ਼ਰੂਰੀ ਹੈ, ਇਹਦੇ ਬਾਬਤ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲਬਾਤ ਕਰਨੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਦੇ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਇਓ, ਸਾਡੇ ਨਾਲ ਸਾਂਝ ਪਾਇਓ ਜ਼ਰੂਰ ਕਿ ਕਿਤੇ ਨਾ ਕਿਤੇ ਜੇਕਰ ਜਿਹੜੇ ਲੱਛਣ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ, ਜੇਕਰ ਬੱਚਿਆਂ ਦੇ ਵਿੱਚ ਇਹੋ ਜਿਹੇ ਕੋਈ ਲੱਛਣ ਜਿਹੜੇ ਆ ਉਹ ਦਿਖਾਈ ਦਿੰਦੇ ਆ ਤਾਂ ਕੀ ਜ਼ਰੂਰੀ ਹੈ ਕਿ ਕਿਸ ਢੰਗ ਦੇ ਨਾਲ ਅਸੀਂ ਉਹਨਾਂ ਜਿਹੜੀਆਂ ਕਮੀਆਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਮਾਪਿਆਂ ਦੇ ਵਜੋਂ। ਸੋ ਮਾਪੇ ਹੋਣ ਦਾ ਜਿਹੜਾ ਫਰਜ਼ ਆ ਉਹ ਨਿਭਾਉਣਾ ਕਿੰਨਾ ਜ਼ਰੂਰੀ ਹੈ ਅਜੋਕੇ ਦੌਰ ਦੇ ਵਿੱਚ ਪੈਸਾ ਕਮਾਉਣ ਦੇ ਨਾਲ ਨਾਲ। ਚਲੋ ਜੀ, ਇਸ ਵਿਸ਼ੇ ਦੇ ਉੱਤੇ ਤੁਹਾਡੇ ਵਿਚਾਰਾਂ ਦੀ ਸਾਨੂੰ ਉਡੀਕ ਰਹੇਗੀ। ਤੁਹਾਡੇ ਵਿਚਾਰ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ, ਫੋਨ ਕਾਲ ਦੇ ਜ਼ਰੀਏ। ਸੋ ਤੁਹਾਡੇ ਫੋਨ ਕਾਲਸ ਦੀ ਵੀ ਸਾਨੂੰ ਉਸ ਸਿਲਸਿਲੇ ਦੇ ਵਿੱਚ ਉਡੀਕ ਰਹਿਣੀ ਹੈ। ਸੋ ਉਸ ਸਿਲਸਿਲੇ ਦੇ ਵਿੱਚ ਤੁਹਾਡੀਆਂ ਫੋਨ ਕਾਲਸ ਸਾਡੇ ਤੱਕ ਪਹੁੰਚਣੀਆਂ ਨੇ। ਨੰਬਰ ਨੋਟ ਕਰ ਲਓ 02-8599-2811, ਯਾਨੀ ਇਸ ਫੋਨ ਕਾਲ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਪਰ ਜੇਕਰ ਤੁਸੀਂ ਆਸਟ੍ਰੇਲੀਆ ਤੋਂ ਬਾਹਰੋਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜਾ ਸਾਡਾ ਕੰਟਰੀ ਕੋਡ ਹੈ ਉਹ ਇਹਦੇ ਨਾਲ ਐਡ ਕਰਨਾ ਪਊਗਾ। ਸੋ 02 ਜਿਹੜਾ ਉਹ ਨਹੀਂ ਆਉਣਾ, ਪਰ ਪਲੱਸ ਕੰਟਰੀ ਕੋਡ ਕਰਕੇ 0 ਜਿਹੜਾ ਉਹ ਹਟਾ ਕੇ ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਟੈਲੀਗ੍ਰਾਮ ਤੇ ਆਪਣਾ ਮੈਸੇਜ ਛੱਡ ਸਕਦੇ ਹੋ ਜਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmonradio.com। ਸੋ ਤੁਹਾਡੇ ਵਿਚਾਰਾਂ ਦੀ ਦੋਸਤੋ ਪ੍ਰੋਗਰਾਮ ਦੇ ਵਿੱਚ ਰਹੇਗੀ ਉਡੀਕ, ਕਿਉਂਕਿ ਤੁਹਾਡੇ ਸੁਨੇਹਿਆਂ ਤੋਂ ਬਿਨਾਂ ਜਿਹੜਾ ਪ੍ਰੋਗਰਾਮ ਹੈ ਉਹ ਹਮੇਸ਼ਾ ਸੁਣਨਾ ਸੁਣਨਾ ਲੱਗਦਾ ਔਰ ਪ੍ਰੋਗਰਾਮ ਦੇ ਵਿੱਚ ਵੀ ਜਿਹੜੀ ਇੱਕ ਰੌਣਕ ਹੈ ਉਹ ਤੁਹਾਡੇ ਸੁਨੇਹਿਆਂ ਦੇ ਨਾਲ ਹੀ ਲੱਗਦੀ ਹੈ। ਸੋ ਸਾਡੇ ਨਾਲ ਕੁਛ ਦੋਸਤ ਜਿਹੜੇ ਜੁੜਨੇ ਸ਼ੁਰੂ ਵੀ ਹੋ ਗਏ ਆ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਸੁਖਵਿੰਦਰ ਸੋਹਨ ਸਾਹਿਬ ਜੁੜ ਚੁੱਕੇ ਨੇ, ਗੁਰਿੰਦਰ ਸਿੰਘ ਕਾਲੋਂ ਜੁੜ ਚੁੱਕੇ ਨੇ, ਤੁਹਾਡਾ ਬਹੁਤ ਬਹੁਤ ਸਵਾਗਤ। ਤੁਹਾਡੇ ਜਿਹੜੇ ਮੈਸੇਜਿਸ ਆ ਉਹ ਮੈਂ ਸ਼ਾਮਲ ਕਰਾਂਗੀ, ਪਰ ਇਸ ਤੋਂ ਪਹਿਲਾਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਆਪਾਂ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਜਾਰੀ ਰੱਖਣਾ, ਸੋ ਇਸ ਕਰਕੇ ਪ੍ਰੋਗਰਾਮ ਦਾ ਪਹਿਲਾਂ ਗੀਤ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਤੇ ਫਿਰ ਤੁਹਾਡੇ ਸੁਨੇਹਿਆਂ ਦੇ ਨਾਲ ਤੇ ਅਗਲੇ ਸਿਲਸਿਲੇ ਦੇ ਨਾਲ ਆਉਣੇ ਆ ਪ੍ਰੋਗਰਾਮ ਦੇ ਵਿੱਚ ਵਾਪਸ। ਜੁੜੇ ਰਹੋ, ਬਣੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ ਯਾਨੀ ਅਮਰਦੀਪ ਕੌਰ।
ਪਹਿਲਾਂ ਵਾਲੇ ਨਾ ਦੂਰੋਂ ਲਿਸ਼ਕਣ ਅੱਜ ਦੀਆਂ ਘੱਟ ਹੀ ਹੁਣ ਕਮਾਈਆਂ ਨੇ ਹੱਕ ਮਜ਼ਦੂਰ ਦਾ ਖੋਲਿਆ ਖੜੇ ਸਿਪਾਹੀਆਂ ਨੇ ਹੱਕ ਸੱਚ ਦੀਆਂ ਘੱਟ ਹੀ ਹੁਣ ਕਮਾਈਆਂ ਨੇ ਹੱਕ ਮਜ਼ਦੂਰ ਦਾ ਖੋਲਿਆ ਖੜੇ ਸਿਪਾਹੀਆਂ ਨੇ ਚੰਦ ਨੂੰ ਪਖੰਡੀ ਬਹਿ ਗਏ ਨੇ ਵਹਿਮਾਂ ਭਰਮਾਂ ਵਾਲੇ ਅੱਜ ਵੀ ਹੈਗੇ ਨੇ ਵਿੱਚ ਡੇਰਿਆਂ ਸਾਧ ਪਖੰਡੀ ਬਹਿ ਗਏ ਨੇ ਵਹਿਮਾਂ ਭਰਮਾਂ ਵਾਲੇ ਅੱਜ ਵੀ ਹੈਗੇ ਨੇ ਲੁੱਟ ਲੁੱਟ ਕੇ ਸਭ ਖਾ ਲਿਆ ਇਹਨਾਂ ਚੋਰਾਂ ਨੇ
ਲਓ ਜੀ ਦੋਸਤੋ, ਪ੍ਰੋਗਰਾਮ ਦਾ ਪਹਿਲਾ ਗੀਤ ਤੇ ਤੁਹਾਡੀ ਨਜ਼ਰ ਕੀਤਾ, ਉਮੀਦ ਕਰਦੀ ਹਾਂ ਪਸੰਦ ਜ਼ਰੂਰ ਆਇਆ ਹੋਣਾ। ਔਰ ਵਾਕਈ ਇਹ ਅਰਜ਼ੋਈ ਅਸੀਂ ਬਾਰ ਬਾਰ ਕਰਦੇ ਹਾਂ, ਔਰ ਕਰਨੀ ਕਿਉਂ ਪੈਂਦੀ ਹੈ ਇਹ ਵੀ ਇੱਕ ਵੱਡਾ ਸਵਾਲ ਹੈ। ਕਿਉਂਕਿ ਦੇਖੋ, ਰੱਬ ਦੇ ਬਣਾਏ ਹੋਏ ਅਸੀਂ ਸਾਰੇ ਬੰਦੇ ਹਾਂ, ਹਨਾ, ਔਰ ਰੱਬ ਨੇ ਸਾਨੂੰ ਸਾਰਿਆਂ ਨੂੰ ਹੀ ਜਿਹੜੇ ਅੰਗ ਪੈਰ ਜਿਹੜੇ ਆ ਉਹ ਦਿੱਤੇ ਆ, ਦਿਮਾਗ ਦਿੱਤਾ ਆ, ਸੋਚ ਸ਼ਕਤੀ ਦਿੱਤੀ ਆ। ਪਰ ਇਸ ਸੋਚ ਸ਼ਕਤੀ ਨੂੰ, ਆਪਣੇ ਦਿਮਾਗ ਨੂੰ ਅਸੀਂ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ, ਨਾ, ਇਹ ਬਹੁਤੀ ਹੱਦ ਤੱਕ ਸਾਡੇ ਆਪਣੇ ਤੇ ਨਿਰਭਰ ਕਰਦਾ ਹੈ। ਔਰ ਜਦੋਂ ਅਸੀਂ ਇਸੇ ਦਿਮਾਗ ਨੂੰ ਸਮਾਜ ਦੇ ਵਿਨਾਸ਼ ਦੇ ਲਈ ਵਰਤਦੇ ਹਾਂ ਤਾਂ ਇਹ ਦੂਸਰਿਆਂ ਦੇ ਲਈ ਵੀ ਇੱਕ ਵੱਡੇ ਵਿਨਾਸ਼ ਦਾ ਕਾਰਨ ਬਣਦਾ ਹੈ, ਆਪਣੇ ਲਈ ਤਾਂ ਬਣਦਾ ਹੀ ਬਣਦਾ। ਪਰ ਜਦੋਂ ਅਸੀਂ ਇਸੇ ਦਿਮਾਗ ਨੂੰ ਦੂਸਰਿਆਂ ਦੀ ਭਲਾਈ ਦੇ ਲਈ, ਨੇਕ ਕਾਰਜਾਂ ਦੇ ਲਈ ਵਰਤਦੇ ਹਾਂ ਤਾਂ ਇਹ ਸੰਸਾਰ ਨੂੰ ਸੋਹਣਾ ਕਰਨ ਦੇ ਵਿੱਚ, ਸਮਾਜ ਨੂੰ ਸੁਹਾਵਣਾ ਬਣਾਉਣ ਦੇ ਵਿੱਚ ਮਦਦਗਾਰ ਸਿੱਧ ਹੁੰਦਾ ਹੈ। ਔਰ ਬਹੁਤ ਕੁਛ ਨਿਰਭਰ ਆਪਣੇ ਆਪ ਤੇ ਹੀ ਕਰਦਾ ਕਿ ਅਸੀਂ ਪਰਮਾਤਮਾ ਵੱਲੋਂ ਬਖਸ਼ੀ ਹੋਈ ਇਸ ਦਾਤ ਨੂੰ, ਯਾਨੀ ਇਸ ਜੀਵਨ ਰੂਪੀ ਦਾਤ ਨੂੰ ਕਿਸ ਢੰਗ ਦੇ ਨਾਲ ਜਿਉਣਾ, ਕਿਸ ਢੰਗ ਦੇ ਨਾਲ ਬਿਤਾਉਣਾ, ਕਿਸ ਢੰਗ ਦੇ ਨਾਲ ਨਿਭਾਉਣਾ। ਸੋ ਇਹ ਚੀਜ਼ ਜਿਹੜੀ ਆ, ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਹੈ। ਸੋ ਅੱਜ ਦਾ ਪਹਿਲਾਂ ਤਾਂ ਵਿਚਾਰ ਆਪਾਂ ਸਾਂਝਾ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਨੇਕੀ ਹੈ ਉਹ ਕਰਨੀ ਕਿਉਂ ਜ਼ਰੂਰੀ ਹੈ। ਕਹਿੰਦੇ ਆ ਕਿ ਜ਼ਿੰਦਗੀ 'ਚ ਕੀਤੀ ਹੋਈ ਨੇਕੀ ਕਦੇ ਵਿਅਰਥ ਨਹੀਂ ਜਾਂਦੀ, ਉਹ ਕਦੋਂ ਕਿਸ ਰੂਪ ਵਿੱਚ ਵਾਪਸ ਆਵੇਗੀ ਇਹ ਪਰਮਾਤਮਾ ਹੀ ਜਾਣਦਾ। ਵਾਕਈ ਕਿ ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਕਿਸੇ ਦਾ ਭਲਾ ਕਰਦੇ ਹਾਂ, ਕਿਸੇ ਦੇ ਕੰਮ ਆਉਂਦੇ ਹਾਂ, ਕਿਸੇ ਦੀ ਮਦਦ ਕਰਨ ਦੇ ਵਿੱਚ ਸਹਾਈ ਹੁੰਦੇ ਹਾਂ, ਤਾਂ ਉਹ ਛੋਟੀ ਜਿਹੀ ਭਲਾਈ, ਉਹ ਛੋਟਾ ਜਿਹਾ ਨੇਕ ਕਾਰਜ, ਉਹ ਛੋਟੀ ਜਿਹੀ ਕੀਤੀ ਹੋਈ ਮਦਦ ਜਿਹੜੀ ਹੈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਵੱਡਾ ਸਹਾਰਾ ਬਣ ਸਕਦੀ ਹੈ। ਪਰ ਜੇਕਰ ਅਸੀਂ ਦੂਸਰਿਆਂ ਨੂੰ ਦੁਖੀ ਕਰਨ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਹਾਂ, ਤਾਂ ਉਹ ਸਾਡੀ ਇੱਕ ਛੋਟੀ ਜਿਹੀ ਕਰਤੂਤ ਜਿਹੜੀ ਹੈ, ਉਹ ਛੋਟੀ ਜਿਹੀ ਸਾਡੀ ਇੱਕ ਕੁਤਾਹੀ ਜਿਹੜੀ ਹੈ, ਉਹ ਜ਼ਿੰਦਗੀ ਦੇ ਵਿੱਚ ਬਾਅਦ ਦੇ ਵਿੱਚ ਇੱਕ ਵੱਡਾ ਜਿਹੜਾ ਜ਼ਖਮ ਆ ਬਣ ਜਾਂਦੀ ਹੈ, ਇੱਕ ਵੱਡਾ ਜਿਹੜਾ ਨਸੂਰ ਹੈ ਉਹ ਬਣ ਜਾਂਦੀ ਹੈ। ਸੋ ਕੋਸ਼ਿਸ਼ ਜ਼ਰੂਰ ਇਹ ਕਰਨੀ ਚਾਹੀਦੀ ਹੈ ਕਿ ਇਹ ਜ਼ਿੰਦਗੀ ਦੇ ਵਿੱਚ ਸਾਡੇ ਤੋਂ ਕਦੇ ਕਿਸੇ ਦਾ ਬੁਰਾ ਨਾ ਹੋਵੇ। ਜੇਕਰ ਇਹ ਜੀਵਨ ਸਾਨੂੰ ਮਿਲਿਆ ਤਾਂ ਇਸ ਜੀਵਨ ਦੇ ਵਿੱਚ ਅਸੀਂ ਦੂਸਰਿਆਂ ਦੇ ਕੰਮ ਆ ਸਕੀਏ। ਆਪਣੇ ਲਈ ਜਿਉਣਾ ਹਰ ਕੋਈ ਜਾਣਦਾ, ਪਰ ਤੁਸੀਂ ਦੂਸਰਿਆਂ ਦੇ ਲਈ ਜੀਓ ਕੇ ਕਿੰਨੀ ਰਾਹਤ, ਕਿੰਨੀ ਖੁਸ਼ੀ ਮਹਿਸੂਸ ਕਰ ਸਕਦੇ ਹੋ, ਇਹਦਾ ਅੰਦਾਜ਼ਾ ਸਿਰਫ ਤੁਹਾਨੂੰ ਉਦੋਂ ਹੀ ਹੁੰਦਾ ਜਦੋਂ ਤੁਸੀਂ ਵਾਕਈ ਆਪਣਾ ਆਪ ਜਿਹੜਾ ਸਮਰਪਿਤ ਕਰਕੇ ਦੂਜਿਆਂ ਦੇ ਹਿੱਸੇ ਪਾਉਂਦੇ ਹੋ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਜ ਦਾ ਇਹ ਵਿਚਾਰ ਸੀ, ਔਰ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਇੱਕ ਨਜ਼ਰ ਆਪਾਂ ਮਾਰਨੀ ਹੈ ਅੱਜ ਦੇ ਮੌਸਮ ਦੇ ਉੱਤੇ। ਤੇ ਮੌਸਮ ਜਿਹੜਾ ਜੀ ਆਸਟ੍ਰੇਲੀਆ ਦੇ ਵਿੱਚ ਕਾਫੀ ਠੰਡਾ ਚੱਲ ਰਿਹਾ। ਜੇ ਮੈਲਬਰਨ ਦੀ ਗੱਲ ਕਰਾਂ ਤਾਂ ਮੈਲਬਰਨ ਦੇ ਵਿੱਚ ਪਿਛਲੇ ਕੱਲ ਕਾਫੀ ਜ਼ਿਆਦਾ ਠੰਡ ਸੀ, ਘੱਟ ਤੋਂ ਘੱਟ ਜਿਹੜਾ ਤਾਪਮਾਨ ਸੀ ਕੱਲ 0 ਡਿਗਰੀ ਤੱਕ ਵੀ ਗਿਆ, ਔਰ ਮੈਲਬਰਨ ਦੇ ਬਹੁਤ ਸਾਰੇ ਜਿਹੜੇ ਸਬਰਬ ਆ ਉਹ ਠੰਡ ਦੇ ਵਿੱਚ ਬੁਰੀ ਤਰ੍ਹਾਂ ਲਪੇਟ ਦੇ ਵਿੱਚ ਆਏ ਹੋਏ ਸੀ, ਔਰ ਜਿਹੜਾ ਪਾਰਾ ਸੀਗਾ ਸਵੇਰ ਦਾ ਉਹ 1 ਡਿਗਰੀ ਨੋਟ ਵੀ ਕੀਤਾ ਗਿਆ, ਪਰ ਜਿਹੜਾ ਮਹਿਸੂਸ ਹੋ ਰਹੀ ਸੀ ਠੰਡ ਉਹ -1 ਯਾਨੀ -1 ਜਿਹੜੀ ਸੀ ਉਹ ਮਹਿਸੂਸ ਹੋ ਰਹੀ ਸੀ। ਬਾਹਰ ਘਾਹ ਦੇ ਉੱਤੇ ਬਰਫ਼ ਦੀਆਂ ਜੰਮੀਆਂ ਹੋਈਆਂ ਪਰਤਾਂ ਜਿਹੜੀਆਂ ਸੀ ਉਹ ਇਸ ਗੱਲ ਦੀਆਂ ਗਵਾਹ ਸਨ। ਗੱਡੀਆਂ ਜਿਹੜੀਆਂ ਬਾਹਰ ਖੜੀਆਂ ਸੀ ਉਹਨਾਂ ਦੇ ਉੱਤੇ ਬਰਫ਼ਾਂ ਦੀ ਪਰਤ ਜਿਹੜੀ ਸੀ ਉਹ ਜੰਮੀ ਹੋਈ ਸੀ। ਸੋ ਅੱਜ ਵੀ ਮੈਲਬਰਨ ਜਿਹੜਾ ਉਹ ਠੰਡਾ, ਪਰ ਅੱਜ ਸਵੇਰ ਦਾ ਜਿਹੜਾ ਤਾਪਮਾਨ ਸੀ ਉਹ 3 ਤੋਂ 4 ਡਿਗਰੀ ਦੇ ਦਰਮਿਆਨ ਸੀ, ਔਰ ਘੱਟ ਤੋਂ ਘੱਟ ਅੱਜ ਦਾ ਤਾਪਮਾਨ ਜਿਹੜਾ ਉਹ 5 ਡਿਗਰੀ ਦੱਸਿਆ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਚਲੇ ਜਾਣਾ। ਬੱਦਲਬਾਈ ਜਿਹੜੀ ਆ ਉਹ ਅੱਜ ਜ਼ਰੂਰ ਬਣੇਗੀ, ਪਰ ਦਿਨ ਵੇਲੇ ਸੂਰਜ ਦੇਵਤਾ ਜਿਹੜੇ ਆ ਉਹ ਪ੍ਰਕਾਸ਼ਮਾਨ ਵਿੱਚ ਹੁੰਦੇ ਰਹਿਣਗੇ। ਸਿਡਨੀ ਦੇ ਵਿੱਚ 9 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 19 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ, ਔਰ ਸਿਡਨੀ ਦੇ ਵਿੱਚ ਅੱਜ ਦਿਨ ਵੇਲੇ ਧੁੱਪ ਸੋਹਣੀ ਬਣੀ ਰਹਿਣੀ ਹੈ। ਸੋ 19 ਡਿਗਰੀ ਤਾਪਮਾਨ ਜਿਹੜਾ ਸਿਆਲਾਂ ਦੇ ਮੌਸਮ ਦੇ ਵਿੱਚ ਬਹੁਤ ਸੋਹਣਾ ਮੰਨਿਆ ਜਾਂਦਾ। ਬ੍ਰਿਸਬੇਨ ਦੇ ਵਿੱਚ 11 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਖੈਰ ਬ੍ਰਿਸਬੇਨ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਜ਼ਿਆਦਾਤਰ ਇੱਥੇ ਹੀ ਰਹਿੰਦਾ, ਔਰ ਠੰਡ ਦੇ ਵਿੱਚ ਵੀ ਬਹੁਤ ਜ਼ਿਆਦਾ ਠੰਡ ਬ੍ਰਿਸਬੇਨ ਦੇ ਵਿੱਚ ਨਹੀਂ ਹੁੰਦੀ। ਸੋ ਇਹੀ ਕਾਰਨ ਹੈ ਬ੍ਰਿਸਬੇਨ ਤੋਂ ਜਾਂ ਫਿਰ ਪਰਥ ਤੋਂ ਜਿਹੜੇ ਲੋਕ ਮੈਲਬਰਨ ਦੇ ਵਿੱਚ ਮੂਵ ਹੁੰਦੇ ਆ ਉਹਨਾਂ ਦੇ ਲਈ ਮੈਲਬਰਨ ਦਾ ਜਿਹੜਾ ਸਿਆਲ ਕੱਢਣਾ ਉਹ ਥੋੜਾ ਜਿਹਾ ਮੁਸ਼ਕਲ ਹੁੰਦਾ, ਕਿਉਂਕਿ ਮੈਲਬਰਨ ਜਿਹੜਾ ਕਾਫੀ ਠੰਡਾ ਹੈ। ਇਸੇ ਤਰ੍ਹਾਂ ਕੈਨਬਰਾ ਜਿਹੜਾ ਆ ਉਹ ਵੀ ਕਾਫੀ ਠੰਡਾ ਹੈ, ਕਿਉਂਕਿ ਕੈਨਬਰਾ ਜਿਹੜਾ ਉਹ ਆਸਟ੍ਰੇਲੀਆ ਦਾ ਸਭ ਤੋਂ ਠੰਡਾ ਸ਼ਹਿਰ ਮੰਨਿਆ ਗਿਆ। ਕੈਨਬਰਾ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 2 ਡਿਗਰੀ ਦੱਸਿਆ ਗਿਆ, 14 ਡਿਗਰੀ ਤੱਕ ਤਾਪਮਾਨ ਦਿਨ ਵੇਲੇ ਚਲੇ ਜਾਣਾ, ਔਰ ਇੱਥੇ ਅੱਜ ਧੁੰਦ ਦੱਸੀ ਗਈ ਹੈ। ਧੁੰਦ ਤੋਂ ਬਾਅਦ ਫਿਰ ਜਿਹੜੀ ਧੁੱਪ ਆ ਉਹ ਚੜ ਜਾਣੀ ਹੈ। ਪਰਥ ਦੇ ਵਿੱਚ 12 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਮੀਂਹ ਪੈਣ ਦੀ ਜਿਹੜੀ ਪੂਰੀ ਪੂਰੀ ਸੰਭਾਵਨਾ ਦੱਸੀ ਗਈ ਹੈ ਅੱਜ, ਤੇ ਵਿੱਚ ਵਿੱਚ ਧੁੱਪ ਜਿਹੜੀ ਆ ਉਹ ਵੀ ਤੁਹਾਨੂੰ ਦਿਖਾਈ ਦੇਣੀ ਹੈ। ਐਡੀਲੇਡ ਦੇ ਵਿੱਚ 7 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ, ਧੁੱਪ ਇੱਥੇ ਬਣੀ ਰਹਿਣੀ ਹੈ। ਸੋਹਣਾ ਮੌਸਮ ਹੈ ਜੀ ਐਡੀਲੇਡ ਚ ਵੀ। ਹੋਬਾਰਟ ਚ 4 ਡਿਗਰੀ ਤੋਂ ਲੈ ਕੇ 12 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ, ਧੁੱਪ ਤਕਰੀਬਨ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ 20 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਹਮੇਸ਼ਾ ਹੀ ਮੌਸਮ ਇਹੋ ਜਿਹਾ ਹੀ ਰਹਿੰਦਾ। ਤੇ ਕੇਨਸ ਦੇ ਵਿੱਚ 19 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਉਹ ਅੱਜ ਚਲੇ ਜਾਣਾ। ਸੋ ਸੋਹਣਾ ਦਿਨ ਹੈ ਕੇਨਸ ਦੇ ਵਿੱਚ ਵੀ ਅੱਜ। ਸੋ ਲਓ ਜੀ, ਇਹ ਸੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਆਪਾਂ ਹੁਣ ਬਦਲਦੇ ਹਾਂ ਪ੍ਰੋਗਰਾਮ ਦਾ ਮੌਸਮ। ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਆਉਂਦੇ ਹਾਂ ਵਾਪਸ ਬਹੁਤ ਜਲਦੀ ਤੁਹਾਡੇ ਸੁਨੇਹਿਆਂ ਦੇ ਨਾਲ।
ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ ਇਹ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ ਅਜ਼ਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ ਜੋ ਕੁਦਰਤ ਖੇਡੇ ਸਾਡੇ ਨਾਲ ਸਿਆਸਤ ਹੁਣ ਸਮਝਿਆ ਅਜ਼ਲ ਤੋਂ ਬਖਸ਼ੀ ਜੋ ਸਾਨੂੰ ਰਿਆਸਤ ਹੁਣ ਸਮਝਿਆ ਗਿਣਤੀ ਹੁੰਦੀ ਨਹੀਂ ਹਾਏ ਗਿਣਤੀ ਹੁੰਦੀ ਨਹੀਂ ਜੀ ਹਸਤੀ ਹੋ ਗਈ ਚੱਕਣਾ ਚੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਖੁਸ਼ਹਾਲੀ ਤਾਰੀ ਏ ਤਾਬ ਰੁਖ ਸਾਰਾ ਉੱਤੇ ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ ਰੂਹ ਤੇ ਖੁਸ਼ਹਾਲੀ ਤਾਰੀ ਏ ਤਾਬ ਰੁਖ ਸਾਰਾ ਉੱਤੇ ਜਿਵੇਂ ਕੋਈ ਜੰਗ ਚੱਲਦੀ ਵਿੱਚ ਫੁੱਲ ਰੱਖ ਦੇ ਤਲਵਾਰਾਂ ਉੱਤੇ ਹੋਏ ਫਿਤੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕਿ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕਿ ਹੁਣ ਜਿਸ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕਿ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਚਾ ਜਿਆ ਚੜ ਗਿਆ ਏ ਵਕਤ ਜੋ ਖੜ ਗਿਆ ਏ ਤੇ ਵਗਦਾ ਹਰ ਪਾਸੇ ਤੋਂ ਨੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਸਰਤਾਜ ਕੇ ਤੇਰੇ ਮਾਹੀ ਨੂੰ ਏ ਕਿ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਮੁਬਾਰਕ ਤੈਨੂੰ ਏ ਸਰਤਾਜ ਕੇ ਤੇਰੇ ਮਾਹੀ ਨੂੰ ਏ ਕਿ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਕਿ ਹੁਣ ਕੁਛ ਸਿੱਖ ਲੈ ਮਸਨਵੀ ਲਿਖ ਲੈ ਵੇ ਮੂਰੇ ਖੜ ਗਏ ਤੇਰੇ ਹਜ਼ੂਰ ਜਿਵੇਂ ਕੁਛ ਬਦਲ ਗਿਆ ਏ ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ।
ਲਓ ਜੀ ਦੋਸਤੋ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ ਤੁਸੀਂ ਸੁਣਿਆ। ਉਮੀਦ ਕਰਦੇ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਵੈਸੇ ਨਿੱਜੀ ਤੌਰ ਤੇ ਮੈਨੂੰ ਸਤਿੰਦਰ ਸਰਤਾਜ ਬਹੁਤ ਪਸੰਦ ਨੇ, ਉਹਨਾਂ ਦੇ ਗੀਤ ਬਹੁਤ ਪਸੰਦ ਨੇ, ਔਰ ਇਹ ਗੀਤ ਜਿਹੜਾ ਅੱਜ ਕੱਲ ਚਰਚਿਤ ਹੋ ਰਿਹਾ ਔਰ ਸਾਡੇ ਦਿਲ ਦੀ ਗੱਲ ਜਿਹੜੀ ਹੈ ਉਹ ਕਹਿਣ ਦੇ ਵਿੱਚ ਕਾਫੀ ਹੱਦ ਤੱਕ ਸਫਲ ਵੀ ਹੈ, ਹੈਨਾ। ਔਰ ਕਦੇ ਨਾ ਕਦੇ ਅਸੀਂ ਜ਼ਰੂਰ ਆਪਣੇ ਆਪ ਨੂੰ ਇਹੋ ਜਿਹੀ ਸਥਿਤੀ ਦੇ ਵਿੱਚ ਮਹਿਸੂਸ ਜ਼ਰੂਰ ਕਰਦੇ ਹਾਂ ਕਿ ਜਿਵੇਂ ਕੁਝ ਬਦਲ ਗਿਆ, ਜਿਵੇਂ ਵਾਕਈ ਅਸੀਂ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕਰ ਦਿੱਤਾ। ਔਰ ਜਦੋਂ ਤੁਸੀਂ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕਰ ਦਿੰਦੇ ਹੋ ਨਾ, ਤੇ ਫਿਰ ਵਾਕਈ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਜਿਹੜਾ ਉਹ ਆ ਜਾਂਦਾ, ਸੁਭਾਵਿਕ ਤੌਰ ਤੇ ਆ ਜਾਂਦਾ। ਸੋ ਇਹ ਬਦਲਾਅ ਆਉਣਾ ਜ਼ਰੂਰੀ ਵੀ ਬਹੁਤ ਹੁੰਦਾ। ਕਈ ਵਾਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਤੁਸੀਂ ਜਿਹੋ ਜਿਹੇ ਹੁੰਦੇ ਆ, ਜਿਹੋ ਜਿਹੇ ਪਹਿਲਾਂ ਤੋਂ ਉਹੋ ਜਿਹੇ ਹੀ ਬਣੇ ਰਹਿਣਾ ਤੁਹਾਡੇ ਲਈ ਜ਼ਰੂਰੀ ਹੁੰਦਾ। ਪਰ ਅਸੀਂ ਬਹੁਤ ਵਾਰ ਇਹ ਵੀ ਜਾਣਦੇ ਹਾਂ ਵੀ ਜ਼ਿੰਦਗੀ ਜਿਹੜੀ ਹੈ ਜੀ, ਉਹਦੇ ਵਿੱਚ ਪਰਿਵਰਤਨ ਨਿਯਮ ਹੈ। ਸੋ ਜ਼ਿੰਦਗੀ ਦਾ ਇੱਕ ਨਿਯਮ ਹੈ ਕਿ ਪਰਿਵਰਤਨ ਉਹਦੇ ਵਿੱਚ ਹੁੰਦਾ ਰਹਿਣਾ। ਸੋ ਜਿਹੜੀ ਇੱਕ ਕੁਦਰਤ ਦੀ ਵੀ ਇੱਕ ਜਿਹੜੀ ਨਿਯਮਾਵਲੀ ਹੈ, ਉਹਦੇ ਵਿੱਚ ਦਿਨ ਤੋਂ ਬਾਅਦ ਰਾਤ ਹੁੰਦਾ ਹੈ, ਮੌਸਮ ਜਿਹੜੇ ਆ ਬਦਲਦੇ ਆ, ਬਰਸਾਤ ਆਉਂਦੀ ਹੈ, ਠੰਡ ਆਉਂਦੀ ਹੈ, ਗਰਮੀ ਆਉਂਦੀ ਹੈ, ਪਤਝੜ ਆਉਂਦੀ ਹੈ, ਬਹਾਰ ਆਉਂਦੀ ਹੈ। ਸੋ ਇਹ ਸਾਰਾ ਕੁਛ ਜਿਹੜਾ ਆ ਇਹ ਪਰਿਵਰਤਨ ਦੇ ਨਿਯਮ ਦੇ ਅਧੀਨ ਹੀ ਹੁੰਦਾ। ਸੋ ਇਸ ਕਰਕੇ ਸਾਡੇ ਜੀਵਨ ਦੇ ਵਿੱਚ ਵੀ ਪਰਿਵਰਤਨ ਜਿਹੜਾ ਕਈ ਵਾਰ ਸਾਡੀ ਜ਼ਿੰਦਗੀ ਦੇ ਸੋਚਣ ਦੇ ਰੁੱਖ ਨੂੰ ਬਦਲ ਸਕਦਾ। ਕਈ ਵਾਰ ਅਸੀਂ ਬਹੁਤ ਸਾਰੀਆਂ ਨਕਾਰਾਤਮਕ ਸੋਚਾਂ ਤੋਂ ਬਾਹਰ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਇੱਕ ਸਹੀ ਸੇਧ ਦੇਣ ਦੇ ਵਿੱਚ ਸਫਲ ਹੁੰਦੇ ਹਾਂ। ਔਰ ਜਦੋਂ ਆਪਣੇ ਆਪ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਵੇ ਕਿ ਵਾਕਈ ਕੁਝ ਬਦਲ ਗਿਆ, ਤਾਂ ਜ਼ਿੰਦਗੀ ਦੇ ਵਿੱਚ ਇਹ ਬਦਲਾਅ ਕਈ ਵਾਰ ਬਹੁਤ ਸੁਹਾਵਣਾ ਵੀ ਹੋ ਨਿਬੜਦਾ। ਸੋ ਇਹ ਬਦਲਾਅ ਜਿਹੜਾ ਇਹ ਹਮੇਸ਼ਾ ਸਾਡੇ ਅੰਦਰ ਸੁਹਾਵਣਾ ਹੋ ਨਿਬੜੇ ਔਰ ਇਸ ਬਦਲਾਅ ਦੇ ਨਾਲ ਜ਼ਿੰਦਗੀ ਜਿਹੜੀ ਆ ਹੋਰ ਖੁਸ਼ਗਵਾਰ ਹੋਵੇ, ਇਸ ਗੱਲ ਦੀ ਅਸੀਂ ਉਮੀਦ ਕਰਦੇ ਰਹਿੰਦੇ ਹਾਂ। ਔਰ ਇਹ ਉਮੀਦ ਜਿਹੜੀ ਆ ਉਹ ਕਰਦੇ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਉਮੀਦ ਤੇ ਹੀ ਟਿਕੀ ਹੋਈ ਹੈ। ਖੈਰ, ਗੱਲਾਂ ਬਾਤਾਂ ਜਿਹੜੀਆਂ ਪ੍ਰੋਗਰਾਮ ਚ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਸਾਡੇ ਨਾਲ ਕੁਝ ਦੋਸਤ ਇਸ ਵੇਲੇ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਸਾਂਝ ਜਿਹੜੀ ਹੈ ਪਹਿਲੀ ਬਣਾਈ ਸਿਡਨੀ ਤੋਂ ਸੁਖਵਿੰਦਰ ਸੌਂਦ ਹੋਰਾਂ ਨੇ, ਔਰ ਆਪਣੇ ਅੰਦਾਜ਼ ਮੁਤਾਬਕ ਉਹ ਹਮੇਸ਼ਾ ਹੀ ਸਭ ਤੋਂ ਪਹਿਲਾਂ ਹਾਜ਼ਰੀ ਭਰਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਦ ਸਾਹਿਬ, ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਰੁਝੇਵਿਆਂ ਦੇ ਵਿੱਚ ਹੁੰਦੇ ਹੋ ਪਰ ਪ੍ਰੋਗਰਾਮ ਦੇ ਵਿੱਚ ਤੁਸੀਂ ਹਾਜ਼ਰੀ ਲਾਉਂਦੇ ਹੋ, ਸ਼ਿਰਕਤ ਕਰਦੇ ਹੋ, ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਔਰ ਇਸੇ ਤਰ੍ਹਾਂ ਸਾਡੇ ਨਾਲ ਅਗਲੀ ਸਾਂਝ ਜਿਹੜੀ ਪਾਈ ਹੈ ਜੀ, ਉਹ ਪਾਈ ਹੈ ਰੁਪਿੰਦਰ ਸਿੰਘ ਗਿੱਲ ਹੋਰਾਂ ਨੇ। ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਅਮਰਦੀਪ ਤੇ ਸਾਰੇ ਸਰੋਤਿਆਂ ਨੂੰ ਕਹਿੰਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਨੂੰ ਵੀ ਗਿੱਲ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕੀਤਾ ਤੇ ਸਾਨੂੰ ਬੜਾ ਚੰਗਾ ਲੱਗਦਾ ਕਿ ਪ੍ਰੋਗਰਾਮ ਦੇ ਵਿੱਚ ਜਦੋਂ ਸਾਡੇ ਦੋਸਤ ਸ਼ਿਰਕਤ ਕਰਦੇ ਨੇ, ਸਾਡੇ ਚਾਹਣ ਵਾਲੇ ਸ਼ਿਰਕਤ ਕਰਦੇ ਨੇ, ਤੇ ਪ੍ਰੋਗਰਾਮ ਜਿਹੜਾ ਹੋਰ ਵੀ ਖੁਸ਼ਗਵਾਰ ਹੋ ਜਾਂਦਾ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਜੀ, ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ, ਇਹਦੇ ਲਈ ਵੀ ਬੇਹੱਦ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਔਰ ਮੈਂ ਜ਼ਰੂਰ ਇੱਕ ਵਾਰ ਫੇਰ ਦੱਸਦੀ ਜਾਵਾਂ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਅਸੀਂ ਬੱਚਿਆਂ ਦੀ ਮਾਨਸਿਕ ਸਿਹਤ ਦੇ ਉੱਤੇ ਅਸਰ ਔਰ ਇਸ ਬਾਰੇ ਸਾਡੇ ਮਾਪੇ ਜਿਹੜੇ ਉਹ ਕਿੰਨੇ ਕੁ ਸੁਚੇਤ, ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ। ਇੱਕ ਜਿਹੜੀ ਖੋਜ ਹੋਈ ਹੈ, ਖੋਜ ਦੇ ਵਿੱਚ ਪਿਛਲੇ 15 ਸਾਲ ਦਾ ਜਿਹੜਾ ਇੱਕ ਅਧਿਐਨ ਹੈ ਉਹ ਸ਼ਾਮਲ ਕੀਤਾ ਗਿਆ, ਜਿਹਦੇ ਵਿੱਚ ਪਤਾ ਲੱਗਦਾ ਹੈ ਕਿ ਜਿਹੜੀ ਮਾਨਸਿਕ ਸਿਹਤ ਹੈ, ਬੱਚਿਆਂ ਦੀ ਮਾਨਸਿਕ ਸਿਹਤ ਹੈ, ਪਿਛਲੇ 15 ਸਾਲਾਂ ਤੋਂ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ। ਔਰ ਅਸੀਂ ਅਕਸਰ ਗੱਲਬਾਤ ਜਿਹੜੀ ਕਰਦੇ ਹਾਂ ਕਿ ਵੱਡਿਆਂ ਦੀ, ਬਾਲਗਾਂ ਦੀ, ਆਪਣੇ ਹਮ ਉਮਰ ਲੋਕਾਂ ਦੀ, ਕਿ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਆ ਉਹਦੇ ਉੱਤੇ ਅਸਰ ਹੋ ਰਿਹਾ, ਪਰ ਕਈ ਵਾਰ ਅਣਗੌਲਿਆਂ ਕਰ ਦਿੰਦੇ ਹਾਂ ਕਿ ਇਸ ਚੀਜ਼ ਦਾ ਅਸਰ ਜਿਹੜਾ ਉਹ ਸਾਡੇ ਬੱਚਿਆਂ ਦੇ ਉੱਤੇ ਵੀ ਹੋ ਰਿਹਾ। ਕੀ ਕਾਰਨ ਨੇ, ਕੀ ਲੱਛਣ ਨੇ, ਇਸ ਬਾਰੇ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਗੱਲ ਕਰਨੀ ਹੈ, ਪਰ ਤੁਹਾਡੀ ਸ਼ਮੂਲੀਅਤ ਇਸ ਗੱਲਬਾਤ ਦੇ ਵਿੱਚ ਬਹੁਤ ਜ਼ਰੂਰੀ ਹੈ। ਆਪਣੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਜ਼ਰੂਰ ਪਾਇਆ ਕਰੋ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ ਤੇ ਅਗਲੀ ਸਾਂਝ ਜਿਹੜੀ ਆ ਗੁਰਿੰਦਰ ਸਿੰਘ ਕਾਲੋ ਹੋਰਾਂ ਨੇ ਪਾਈ ਹੈ, ਵਰਜੀਨੀਆ ਤੋਂ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਗਰਮੀਆਂ ਦੇ ਮੌਸਮ ਵਿੱਚ ਵਰਾਂਡੇ ਚ ਆਪਣੀ ਬੇਟੀ ਨਾਲ ਕਸਰਤ ਕਰ ਰਹੇ ਹਾਂ, ਕਿਆ ਬਾਤ ਹੈ ਜੀ। ਕਹਿੰਦੇ ਆਪ ਜੀ ਦਾ ਪ੍ਰੋਗਰਾਮ ਸੁਣ ਰਹੇ ਹਾਂ, ਬਸ ਚੁੱਕੀ ਚੱਲੋ, ਅੱਜ ਦਾ ਤਾਪਮਾਨ 31 ਡਿਗਰੀ ਹੈ। ਸੋ ਗਰਮੀ ਜਿਹੜੀ ਹੈ ਤੁਹਾਡੇ ਵੀ ਪੂਰੇ ਜੋਬਨ ਤੇ ਹੈ ਇਸ ਵੇਲੇ, ਔਰ ਇਸ ਗਰਮੀ ਦਾ ਜਿਹੜਾ ਉਹ ਤੁਸੀਂ ਲਾਹਾ ਲੈ ਰਹੇ ਹੋ ਕਿ ਵਰਜਿਸ਼ ਕਰ ਰਹੇ ਹੋ, ਕਸਰਤ ਕਰ ਰਹੇ ਹੋ, ਔਰ ਕਸਰਤ ਜਿਹੜੀ ਉਹ ਬਹੁਤ ਜ਼ਰੂਰੀ ਹੈ, ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ, ਕਿਉਂਕਿ ਗਰਮੀਆਂ ਦੇ ਵਿੱਚ ਕੀਤੀ ਹੋਈ ਕਸਰਤ ਕਹਿੰਦੇ ਵੀ ਭਾਰ ਘਟਾਉਣ ਦੇ ਵਿੱਚ ਵੀ ਮਦਦ ਕਰਦੀ ਹੈ, ਹਨਾ, ਕਿਉਂਕਿ ਫੈਟ ਜਿਹੜੀ ਹੈ ਉਹ ਬੜੀ ਬਰਨ ਹੁੰਦੀ ਹੈ ਔਰ ਬਹੁਤ ਛੇਤੀ ਬਰਨ ਹੁੰਦੀ ਹੈ ਫੈਟ, ਸੋ ਇਸ ਕਰਕੇ ਬੜੀ ਸਹਾਈ ਹੋ ਸਕਦੀ ਹੈ ਜੀ ਇਹ ਕਸਰਤ, ਔਰ ਕਰਦੇ ਰਹੋ ਤੇ ਪ੍ਰੋਗਰਾਮ ਸੁਣਦੇ ਰਹੋ ਸਾਡੇ ਨਾਲ, ਇਸੇ ਤਰ੍ਹਾਂ ਬਣੇ ਰਹੋ, ਬੜਾ ਚੰਗਾ ਲੱਗਦਾ ਤੁਸੀਂ ਜਦੋਂ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਚ। ਤੇ ਬਾਕੀ ਕਹਿੰਦੇ ਅੱਜ ਮੇਰੀ ਛੋਟੀ ਬੇਟੀ ਮੇਰੇ ਨਾਨਕੇ ਘਰ, ਅੱਛਾ ਪਿਓ ਦੇ ਨਾਨਕੇ ਘਰ ਕਹਿੰਦੇ ਗਈ ਹੋਈ ਆ, ਕਿਆ ਬਾਤ ਹੈ ਜੀ। ਤੇ ਜਦੋਂ ਘਰ ਆਇਆ ਤਾਂ ਵੱਡੀ ਇੱਧਰ ਉੱਧਰ ਫੋਨ ਤੇ ਲੱਗੀ ਹੋਈ ਸੀ ਕਿਉਂਕਿ ਕਾਲਜ ਵੀ ਬੰਦ ਹੋ ਗਏ ਆ ਤੇ ਕਰੋਨਾ ਕਰਕੇ ਅਸੀਂ ਹੁਣ ਕਸਰਤ ਕਰਨ ਲੱਗ ਪਏ। ਠੀਕ ਹੈ ਜੀ, ਠੀਕ ਹੈ। ਸੋ ਇਹੀ ਹੁੰਦਾ ਕਿ ਜਦੋਂ ਬੱਚੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਆ ਤੇ ਉਹ ਫਿਰ ਫੋਨ ਤੇ ਲੱਗ ਜਾਂਦੇ ਆ, ਆਈਪੈਡ ਤੇ ਲੱਗ ਜਾਂਦੇ ਆ, ਤੇ ਫਿਰ ਵੱਧ ਤੋਂ ਵੱਧ ਉਹਨਾਂ ਦੇ ਲਈ ਕੀ ਹੁੰਦਾ ਕਿ ਟੈਲੀਵਿਜ਼ਨ ਦੇ ਉੱਤੇ ਕੋਈ ਇਹੋ ਜਿਹਾ ਸ਼ੋਅ ਜਿਹੜਾ ਉਹਨਾਂ ਨੂੰ ਐਂਟਰਟੇਨ ਕਰ ਸਕੇ। ਪਰ ਇਹ ਬਹੁਤ ਵਧੀਆ ਉਪਰਾਲਾ ਹੈ, ਇਹ ਬਹੁਤ ਵਧੀਆ ਉੱਦਮ ਹੈ ਕਿ ਤੁਸੀਂ ਬੱਚਿਆਂ ਦੇ ਨਾਲ ਸਮਾਂ ਬਿਤਾਉਂਦੇ ਹੋ ਔਰ ਹੁਣ ਬੱਚੀ ਨੂੰ ਵੀ ਤੁਸੀਂ ਆਪਣੇ ਨਾਲ ਕਸਰਤ ਕਰਨ ਲਗਾ ਲਿਆ। ਔਰ ਇਸੇ ਹੀ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲ ਵੀ ਕਰਨੀ ਹੈ, ਬੱਚਿਆਂ ਦੀ ਮਾਨਸਿਕ ਸਿਹਤ ਦੇ ਉੱਤੇ ਜਿਹੜਾ ਅਸਰ ਹੈ ਉਹ ਕਿਉਂ ਹੋ ਰਿਹਾ, ਟੈਕਨੋਲੋਜੀ ਦਾ ਜਿਹੜਾ ਯੂਜ਼ ਆ ਉਹ ਕਿਸ ਕਦਰ ਬੱਚਿਆਂ ਦੇ ਉੱਤੇ ਅਸਰ ਕਰ ਰਿਹਾ, ਨਾ ਸਿਰਫ ਟੈਕਨੋਲੋਜੀ ਦਾ ਜਿਹੜੀ ਟੈਕਨੋਲੋਜੀ ਦੀ ਵਰਤੋਂ, ਟੈਕਨੋਲੋਜੀ ਦਾ ਯੂਜ਼ ਜਿਹੜਾ ਬੱਚਿਆਂ ਦੀ ਸਿਹਤ ਉੱਤੇ ਅਸਰ ਕਰ ਰਿਹਾ, ਪਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਧਿਆਨ ਦੇ ਵਿੱਚ ਆਉਣੀਆਂ ਜ਼ਰੂਰੀ ਨੇ ਜਿਹੜੀਆਂ ਬੱਚਿਆਂ ਦੀ ਮਾਨਸਿਕ ਸਿਹਤ ਦੇ ਉੱਤੇ ਅਸਰ ਪਾ ਰਹੀਆਂ। ਸੋ ਕਸਰਤ ਜਿਹੜੀ ਕਰਨੀ ਜਿਹੜੀ ਬਹੁਤ ਹੀ ਵਧੀਆ ਤਕਨੀਕ ਹੈ, ਬਹੁਤ ਹੀ ਵਧੀਆ ਇੱਕ ਜਿਹੜਾ ਆਸਰਾ ਹੈ ਬੱਚਿਆਂ ਦੇ ਲਈ ਕਿ ਉਹਨਾਂ ਦੀ ਜਿਹੜੀ ਸਿਹਤ ਹੈ, ਉਹਨਾਂ ਦੀ ਜਿਹੜੀ ਦਿਮਾਗੀ ਹਾਲਤ ਹੈ ਉਹਨੂੰ ਚੁਸਤ ਤੇ ਦਰੁਸਤ ਜਿਹੜਾ ਰੱਖਿਆ ਜਾਵੇ। ਸੋ ਬੱਚੇ ਜਿਹੜੇ ਆ ਅੱਜ ਕੱਲ ਮਲਟੀ ਟੈਲੈਂਟਡ ਨੇ, ਉਹਨਾਂ ਦੇ ਵਿੱਚ ਜਿਹੜੀਆਂ ਖੂਬੀਆਂ ਜਿਹੜੇ ਗੁਣ ਆ ਉਹ ਪਰਮਾਤਮਾ ਨੇ ਪਹਿਲਾਂ ਹੀ ਇੰਨੇ ਕੁ ਜ਼ਿਆਦਾ ਭਰ ਕੇ ਭੇਜੇ ਆ। ਜੇ ਅਸੀਂ ਕਹਿੰਦੇ ਹਾਂ ਕਿ ਅੱਜ ਕੱਲ ਜਿਹੜੇ ਮੋਬਾਈਲਸ ਆ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਆ, ਉਹਨਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਟੈਕਨੀਕਸ ਆ, ਹਨਾ, ਨਵੀਆਂ ਨਵੀਆਂ। ਇਸੇ ਤਰ੍ਹਾਂ ਜੇ ਬੱਚੇ ਅਸੀਂ ਦੇਖੀਏ ਤਾਂ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਅੱਜ ਕੱਲ ਬੱਚੇ ਜਿਹੜੇ ਆ ਉਹ ਵੀ ਮਲਟੀ ਜਿਹੜੇ ਫੰਕਸ਼ਨਲ ਆ, ਮਲਟੀ ਟੈਲੈਂਟਡ ਆ। ਸੋ ਇਸ ਕਰਕੇ ਉਹਨਾਂ ਦੇ ਉਹ ਟੈਲੈਂਟਸ ਨੂੰ ਪਛਾਣਨਾ, ਉਹਨਾਂ ਦੇ ਉਹਨਾਂ ਫੰਕਸ਼ਨਸ ਨੂੰ ਜਿਹੜਾ ਪਛਾਣਨਾ ਉਹ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਹਦੇ ਬਾਬਤ ਵੀ ਜ਼ਰੂਰ ਗੱਲ ਕਰਾਂਗੇ, ਪਰ ਤੁਹਾਡੀ ਇਸ ਕਸਰਤ ਨੂੰ ਅਸੀਂ ਜ਼ਰੂਰ ਪਸੰਦ ਕਰ ਰਹੇ ਹਾਂ ਔਰ ਬੱਚਿਆਂ ਦੇ ਨਾਲ ਇਸੇ ਤਰ੍ਹਾਂ ਤੁਸੀਂ ਲੱਗੇ ਰਹੋ। ਪ੍ਰੋਗਰਾਮ ਚ ਰਵਿੰਦਰ ਸਿੰਘ ਧਨੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਧਨੀ ਵੀ। ਕਹਿੰਦੇ ਕਿਵੇਂ ਹੋ? ਬਹੁਤ ਵਧੀਆ, ਔਰ ਚੜ੍ਹਦੀ ਕਲਾ ਚ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਚੜ੍ਹਦੀ ਕਲਾ ਚ ਹੋਵੋਗੇ। ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜਨਾ ਕੀਤਾ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਗੱਲਬਾਤ ਅਸੀਂ ਕਰਨੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਲਓ ਦੋਸਤੋ, ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਵਿਚਾਰ ਨੇ, ਤੁਹਾਡੇ ਜਿਹੜੇ ਸੁਨੇਹੇ ਨੇ ਪ੍ਰੋਗਰਾਮ ਚ ਇਸੇ ਤਰ੍ਹਾਂ ਅਸੀਂ ਸ਼ਾਮਲ ਕਰਦੇ ਰਹਾਂਗੇ। ਪ੍ਰੋਗਰਾਮ ਦਾ ਅਗਲਾ ਸਿਲਸਿਲਾ ਜਿਹੜਾ ਉਹ ਖਬਰਾਂ ਦਾ, ਖਬਰਾਂ ਤੋਂ ਪਹਿਲਾਂ ਇੱਕ ਸੁਨੇਹਾ, ਇੱਕ ਅਨਾਊਂਸਮੈਂਟ ਤੇ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਤੇ, ਉਸ ਗੀਤ ਤੋਂ ਬਾਅਦ ਫਿਰ ਅਗਲੇ ਹਿੱਸੇ ਚ ਖਬਰਾਂ ਦੇ ਨਾਲ ਪਾਉਣੇ ਆ ਸਾਂਝ, ਜੁੜੇ ਰਹੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ? ਅਦਾਕਾਰ ਹੋ ਕੀ ਤੁਸੀਂ? ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ, ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। सहज मिला मिलिया परवान, ना तिस मरण ना आवन जान।
जिनू पाले पुत्ता वांग होए, क्यों देवे जट उजाड़ तू, जट दी पक्की फसल ते क्यों कर दाए गड़े मार तू, अन्नदाता मर चुका तेया, खेत तुने कर चुका
ਸੁਣਿਆ ਮੇਕਰ ਦੀਆਂ ਜ਼ਰੂਰ ਪਸੰਦ ਆਇਆ ਹੋਣਾ। ਤੇ ਵਾਕਈ ਜੱਟ ਜਿਹਾ ਸਾਧ ਵੀ ਕੋਈ ਨਹੀਂ ਹੈ ਨਾ, ਦੁਨੀਆਂ ਦਾ ਦਾਤਾ ਹੈ, ਕਿਉਂਕਿ ਅੰਨ ਉਗਾਉਣ ਵਾਲਾ ਜਿਹੜਾ ਉਹ ਕਿਸਾਨ ਉਹ ਜੱਟ, ਉਸ ਦੀ ਮਿਹਨਤ ਦਾ ਸਦਕਾ ਪੂਰੀ ਦੁਨੀਆਂ ਜਿਹੜੀ ਆ ਉਹਦੇ ਮੂੰਹ ਦੇ ਵਿੱਚ ਅਨਾਜ ਜਾਂਦਾ, ਖਾਣਾ ਜਾਂਦਾ, ਭੋਜਨ ਜਾਂਦਾ, ਹਨਾ, ਔਰ ਉਹਨੂੰ ਸੈਲਿਊਟ ਕਰਨਾ ਬਣਦਾ। ਪਰ ਹਮੇਸ਼ਾ ਇਹ ਦੁਨੀਆਂ ਦੇ ਵਿੱਚ ਹੁੰਦਾ ਆਇਆ ਕਿ ਚਾਹੇ ਕਿਰਸਾਨੀ ਜਿਹੜੀ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਹੋਵੇ ਜਿਹਨਾਂ ਨੂੰ ਅਸੀਂ ਵਿਕਸਿਤ ਮੁਲਕ ਕਹਿੰਦੇ ਹਾਂ, ਤੇ ਚਾਹੇ ਸਾਡੇ ਭਾਰਤ ਵਰਗੇ ਦੇਸ਼ ਦੇ ਵਿੱਚ ਹੋਵੇ, ਕਿਰਸਾਨੀ ਜਿਹੜੀ ਹੈ ਉਹਦੇ ਹੱਕ ਉਹਦੇ ਕਦੇ ਵੀ ਉਹਨੂੰ ਨਹੀਂ ਮਿਲੀ ਔਰ ਉਹਦੀ ਜਿਹੜਾ ਮਿਹਨਤ ਦਾ ਮੁੱਲ ਹੈ ਉਹ ਵੀ ਉਸ ਨੂੰ ਸਹੀ ਰੂਪ ਦੇ ਵਿੱਚ ਕਦੇ ਨਹੀਂ ਮਿਲਦਾ। ਔਰ ਇਹ ਇੱਕ ਬਹੁਤ ਵੱਡੀ ਤਰਾਸਦੀ ਵੀ ਰਹੀ ਹੈ। ਇਸ ਵਿਸ਼ੇ ਦੇ ਉੱਤੇ ਜੇ ਗੱਲ ਵੀ ਕਰਨੀ ਹੋਵੇ ਤਾਂ ਕਾਫੀ ਲੰਬੀ ਕੀਤੀ ਜਾ ਸਕਦੀ ਹੈ, ਪਰ ਫਿਲਹਾਲ ਅਸੀਂ ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ ਸਾਰੇ ਦੋਸਤਾਂ ਦਾ ਜਿਹੜੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਹੋਏ ਨੇ। ਤੇ ਦੋਸਤੋ, ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਮਾਂ ਜਿਹੜਾ ਹੈ ਉਹ ਖਬਰਾਂ ਦਾ ਹੋ ਚੁੱਕਿਆ, ਸੋ ਇਸ ਵਿਸ਼ੇ ਦੇ ਉੱਤੇ ਵੀ ਜ਼ਰੂਰ ਕਿਸੇ ਨਾ ਕਿਸੇ ਦਿਨ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਜਿਹੜਾ ਕਿਰਸਾਨੀ ਜੀਵਨ ਹੈ ਉਹ ਇੰਨੀ ਮਿਹਨਤ ਤੇ ਮੁਸ਼ਕਤ ਭਰਿਆ ਜੀਵਨ ਹੈ ਔਰ ਇਸ ਮਿਹਨਤ ਤੇ ਮੁਸ਼ਕਤ ਦੇ ਬਾਵਜੂਦ ਜੇ ਅਸੀਂ ਕਹੀਏ ਕਿ ਦੂਸਰੇ ਜਿਹੜੇ ਬਿਜ਼ਨਸਿਸ ਨੇ, ਦੂਸਰੇ ਜਿਹੜੇ ਵਪਾਰਕ ਧੰਦੇ ਨੇ, ਉਹਨਾਂ ਦੇ ਨਾਲੋਂ ਜਿਹੜਾ ਕਿਸਾਨ ਆ ਉਹ ਫਿਰ ਵੀ ਖੁਸ਼ਹਾਲ ਨਹੀਂ ਦਿਖਾਈ ਦਿੰਦਾ ਭਾਵੇਂ ਉਹ ਕਿਸੇ ਵੀ ਮੁਲਕ 'ਚ ਹੋਵੇ। ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਖੁਸ਼ਹਾਲੀ ਹੈ ਉਹ ਵੱਖਰੇ ਤਰ੍ਹਾਂ ਦੀ ਹੈ। ਪਰ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵਾਹੁਣ ਯੋਗੀ ਜਿਹੜੀ ਜ਼ਮੀਨ ਆ ਉਹ ਵੀ ਦਿਨੋਂ ਦਿਨ ਘਟਦੀ ਜਾ ਰਹੀ ਹੈ। ਪੰਜਾਬ ਜਿਹੜਾ ਆ ਉਹ ਜ਼ਮੀਨ ਵਿਹੋਣਾ ਹੋ ਰਿਹਾ ਅੱਗੇ ਤੋਂ ਅੱਗੇ। ਔਰ ਇੱਕ ਹੋਰ ਜਿਹੜਾ ਦੁਖਾਂਤ ਉਹ ਇਹ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ, ਸਾਡੇ ਜਿਹੜੇ ਕਿਰਤੀ ਨੇ, ਸਾਡੇ ਜਿਹੜੇ ਕਿਸਾਨ ਨੇ, ਉਹਨਾਂ ਦੇ ਵਿੱਚ ਖੇਤੀ ਕਰਨ ਦੀ ਇੱਛਾ ਜਿਹੜੀ ਆ ਉਹ ਵੀ ਘਟਦੀ ਜਾ ਰਹੀ ਹੈ। ਬਹੁਤ ਪਹਿਲਾਂ ਤੋਂ ਮੈਂ ਦੇਖਦੀ ਆਈ ਹਾਂ ਕਿ ਪਿਛਲੇ 20 ਸਾਲਾਂ ਤੋਂ ਦੇਖੀਏ ਤਾਂ ਸਾਡੇ ਮੁੰਡੇ ਜਿਹੜੇ ਆ ਉਹ ਕਾਲਜਾਂ ਦੀ ਟੌਹਰ ਨੇ, ਯਾਨੀ ਕਿ ਕਾਲਜੀਏਟ ਬਣਨ ਦਾ ਜਿਹੜਾ ਇੱਕ ਸੁਪਨਾ ਆ ਉਹ ਲੈ ਕੇ ਤੁਰੇ ਆ, ਪਰ ਜ਼ਮੀਨ ਦੇ ਨਾਲ, ਮਿੱਟੀ ਦੇ ਨਾਲ ਇੱਕ ਹੋਣਾ ਜਿਹੜਾ ਉਹਨਾਂ ਦੇ ਅੰਦਰੋਂ ਘਟਦਾ ਜਾ ਰਿਹਾ। ਇਹ ਚਾਹ ਜਿਹੜਾ ਆਪਣੀ ਮਿੱਟੀ ਦੇ ਨਾਲ ਇੱਕ ਮਿੱਕ ਹੋਣ ਦਾ ਉਹ ਉਹਨਾਂ ਦੇ ਅੰਦਰੋਂ ਲਗਭਗ ਖਤਮ ਹੋ ਰਿਹਾ। ਬਹੁਤ ਘੱਟ ਲੋਕ ਨੇ ਜਿਹੜੇ ਆਪਣੀ ਮਿੱਟੀ ਦੇ ਵਿੱਚ ਗੜੁੱਚ ਹੋ ਕੇ ਇਸ ਕਿਰਸਾਨੀ ਨੂੰ ਅਮੀਰ ਬਣਾਉਣ ਦੇ ਵਿੱਚ ਜਾਂ ਫਿਰ ਇਸ ਕਿਰਸਾਨੀ ਨੂੰ ਇੱਕ ਅਸਲ ਰੂਪ ਦੇ ਵਿੱਚ ਜਿਉਣ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਆ। ਸੋ ਹੁਣ ਤਾਂ ਕਿਉਂਕਿ ਜ਼ਮੀਨਾਂ ਜਿਹੜੀਆਂ ਉਹ ਵੀ ਖਤਮ ਹੋ ਰਹੀਆਂ, ਵਾਹੀਯੋਗ ਜ਼ਮੀਨਾਂ ਹੀ ਨਹੀਂ ਬਚੀਆਂ ਪੰਜਾਬ ਦੇ ਵਿੱਚ, ਤਾਂ ਇਹ ਇੱਕ ਹੋਰ ਵੱਡਾ ਕਾਰਨ ਹੈ। ਖੈਰ, ਇਸ ਵਿਸ਼ੇ ਦੇ ਉੱਤੇ ਗੱਲਬਾਤ ਕਦੇ ਫੇਰ ਸਹੀ। ਫਿਲਹਾਲ ਪ੍ਰੋਗਰਾਮ ਦੇ ਵਿੱਚ ਵਕਤ ਹੋ ਗਿਆ ਜੀ ਖਬਰਾਂ ਦਾ, ਖਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਤੇ ਲਓ ਜੀ, ਖਬਰਾਂ ਦੇ ਵਿੱਚ ਪਹਿਲਾਂ ਆਪਾਂ ਚੋਣਵੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਚੋਣਵੀਆਂ ਖਬਰਾਂ ਇਹ ਹੈ ਕਿ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ 19,459 ਹੋਰ ਨਵੇਂ ਮਾਮਲੇ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਦਰਜ ਹੋਏ ਨੇ। ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਜਿਹੜਾ ਲਾਕਡਾਊਨ ਹੈ ਉਹ ਵੀ ਹੁਣ ਵਧਾ ਦਿੱਤਾ ਜੀ 31 ਜੁਲਾਈ ਤੱਕ। ਸੋ 31 ਜੁਲਾਈ ਤੱਕ ਜਿਹੜਾ ਲਾਕਡਾਊਨ ਆ ਉਹ ਲਾਗੂ ਰਹੇਗਾ। ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਕੱਲ ਜਾਰੀ ਕਰ ਦਿੱਤੇ ਗਏ ਆ ਸਰਕਾਰ ਵੱਲੋਂ। ਪੈਟਰੋਲ ਡੀਜ਼ਲ ਦਾ ਮੁੱਲ ਨਵੀਂ ਉਚਾਈ ਤੇ ਲਗਾਤਾਰ 22ਵੇਂ ਦਿਨ ਕੀਮਤਾਂ ਜਿਹੜੀਆਂ ਆ ਉਹ ਵਧੀਆਂ ਔਰ ਛੇਤੀ ਹੀ ਭਾਰਤੀ ਸਰਹੱਦਾਂ ਦੀ ਰਾਖੀ ਲਈ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਜਿਹੜੀ ਆ ਉਹ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਉਧਰ ਚੀਨ ਦੇ ਗਲਵਾਨ ਘਾਟੀ ਦੇ ਨੇੜੇ ਤੇੜੇ ਫੌਜ ਜਿਹੜੀ ਆ ਚੀਨ ਨੇ ਵਧਾ ਦਿੱਤੀ ਹੈ। ਕਰਤਾਰਪੁਰ ਲਾਂਘਾ ਫਿਰ ਤੋਂ ਖੁੱਲ ਗਿਆ ਪਰ ਕੋਈ ਵੀ ਯਾਤਰੀ ਇਧਰੋਂ ਉਧਰ ਨਹੀਂ ਗਿਆ। ਪੰਜਾਬ ਦੀਆਂ ਖਬਰਾਂ ਵੱਲ ਵਧੀਏ ਤਾਂ ਪੰਜਾਬ ਦੇ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਪੋਜ਼ਿਟਿਵ ਮਰੀਜ਼ਾਂ ਦਾ ਜਿਹੜਾ ਕੁੱਲ ਅੰਕੜਾ ਉਹ 5400 ਤੋਂ ਵੀ ਪਾਰ ਹੋ ਚੁੱਕਿਆ। ਮੁੱਖ ਮੰਤਰੀ ਨੇ ਕਿਹਾ ਸਰਕਾਰ ਸਾਹਮਣੇ ਕੋਰੋਨਾ ਇੱਕ ਵੱਡੀ ਚੁਣੌਤੀ ਹੈ। ਇਸ ਵੇਲੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਮੀਡੀਆ ਦੇ ਸਵਾਲਾਂ ਦੇ ਜਵਾਬਾਂ 'ਚ ਕੈਪਟਨ ਨੇ ਦੂਰ ਕੀਤੇ ਕਈਆਂ ਦੇ ਸ਼ੰਕੇ। ਉਧਰ ਨਵਜੋਤ ਸਿੰਘ ਸਿੱਧੂ ਦੀ 2022 'ਚ ਕੀ ਭੂਮਿਕਾ ਇਹਦੇ ਬਾਰੇ ਫੈਸਲਾ ਉਹਨਾਂ ਨੇ ਕਿਹਾ ਹਾਈ ਕਮਾਂਡ ਦੇ ਹੱਥ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਸਥਿਤੀ ਤੇ ਯੂਟਿਊਬ ਰਾਹੀਂ ਖੁੱਲ੍ਹ ਕੇ ਬੋਲਦਿਆਂ ਕਿਹਾ ਕਿ ਪੰਜਾਬ ਮੁੜ ਕੇ ਦੇਸ਼ ਦਾ ਮੋਹਰੀ ਸੂਬਾ ਬਣ ਸਕਦਾ। ਗੁਰੂ ਨਾਨਕ ਮੋਦੀਖਾਨਾ ਬੰਦ ਕਰਵਾਉਣ ਲਈ ਘੜੀਆਂ ਜਾ ਰਹੀਆਂ ਨੇ ਸਾਜ਼ਿਸ਼ਾਂ, ਕਿਹਾ ਗੁਰੂ ਨਾਨਕ ਮੋਦੀਖਾਨੇ ਦੇ ਸੰਚਾਲਕਾਂ ਨੇ। ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੀ ਕੋਰੋਨਾ ਵਾਇਰਸ ਦਾ ਜਿਹੜਾ ਕਹਿਰ ਹੈ ਉਹ ਵਿਕਟੋਰੀਆ ਸੂਬੇ ਦੇ ਵਿੱਚ ਜਾਰੀ ਹੈ। ਅੰਕੜਾ ਜਿਹੜਾ ਉਹ ਲਗਾਤਾਰ ਪਿਛਲੇ ਕੱਲ ਤੱਕ ਵੱਧਦਾ ਨਜ਼ਰ ਆ ਰਿਹਾ ਸੀ। ਪਿਛਲੇ ਕੱਲ 75 ਜਿਹੜੇ ਕੇਸ ਹੈ ਉਹ ਕੋਰੋਨਾ ਵਾਇਰਸ ਦੇ ਪਾਏ ਗਏ ਆ। ਸਬਰਬ ਜਿਹੜੇ ਲਾਕਡਾਊਨ ਕਰਨ ਵੱਲ ਸੰਕੇਤ ਜਿਹੜਾ ਪ੍ਰੀਮੀਅਰ ਡੇਨੀਅਲ ਐਂਡਰੂ ਹੋਰਾਂ ਨੇ ਦਿੱਤਾ ਔਰ ਕੁਛ ਬਾਰਡਰ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਖੋਲੇ ਗਏ ਆ, ਪਰ ਵਿਕਟੋਰੀਆ ਨੂੰ ਅਜੇ ਵੀ ਬਾਰਡਰਾਂ ਦੀ ਜਿਹੜੀ ਖੁੱਲ ਹੈ ਉਹ ਨਹੀਂ ਦਿੱਤੀ ਜਾਏਗੀ। ਯਾਨੀ ਕਿ ਵਿਕਟੋਰੀਆ ਤੋਂ ਉਹਨਾਂ ਸੂਬਿਆਂ ਦੇ ਵਿੱਚ ਜਿਹੜਾ ਦਾਖਲਾ ਆ ਉਹ ਨਹੀਂ ਦਿੱਤਾ ਜਾਏਗਾ। ਤੇ ਹੁਣ ਵਿਸਥਾਰ ਦੇ ਵਿੱਚ ਖਬਰਾਂ ਜਿਹੜੀਆਂ ਸਾਂਝੀਆਂ ਕਰਦੇ ਹਾਂ ਦੋਸਤੋ। ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਉਹ ਹੈ ਕਿ ਭਾਰਤ ਦੇ ਵਿੱਚ ਮਹਾਮਾਰੀ ਕੋਰੋਨਾ ਦਾ ਜਿਹੜਾ ਕਹਿਰ ਹੈ ਉਹ ਲਗਾਤਾਰ ਵਧਦਾ ਜਾ ਰਿਹਾ। 19,459 ਨਵੇਂ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ, ਯਾਨੀ ਪਿਛਲੇ 24 ਘੰਟਿਆਂ ਦੇ ਵਿੱਚ। ਤੇ ਜਿਹੜਾ ਇਹ ਅੰਕੜਾ ਆ ਹੁਣ 19,459 ਦੱਸਿਆ ਗਿਆ ਹੈ। ਤੇ ਇਹਦੇ ਨਾਲ ਹੀ ਜਿਹੜੀ ਕੁੱਲ ਪੀੜਤਾਂ ਦੀ ਜਿਹੜੀ ਗਿਣਤੀ ਹੈ 5,48,318 ਇਸ ਵੇਲੇ ਹੋ ਗਈ ਹੈ ਉੱਥੇ। ਤੇ 380 ਹੋਰ ਲੋਕਾਂ ਦੀ ਜਿਹੜੀ ਮੌਤ ਹੈ ਪਿਛਲੇ 24 ਘੰਟਿਆਂ ਦੇ ਵਿੱਚ ਹੋਈ ਹੈ ਔਰ ਕੁੱਲ ਮੌਤਾਂ ਦਾ ਜਿਹੜਾ ਅੰਕੜਾ 16,475 ਤੇ ਹੁਣ ਪਹੁੰਚ ਗਿਆ। ਤੇ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਹ ਲਗਾਤਾਰ 6ਵਾਂ ਦਿਨ ਹੈ ਜਦੋਂ ਕੋਰੋਨਾ ਵਾਇਰਸ ਤੋਂ 15,000 ਤੋਂ ਵੀ ਜਿਹੜੇ ਜ਼ਿਆਦਾ ਮਾਮਲੇ ਆ ਉਹ ਸਾਹਮਣੇ ਆਏ ਆ। ਤੇ ਦੇਸ਼ ਵਿੱਚ 1 ਜੂਨ ਤੋਂ ਬਾਅਦ 3,57,783 ਮਾਮਲੇ ਸਾਹਮਣੇ ਆ ਚੁੱਕੇ ਆ। ਮੰਤਰਾਲੇ ਵੱਲੋਂ ਜਿਹੜੇ ਜਾਰੀ ਅੰਕੜੇ ਆ ਉਹ ਹੈਗੇ ਆ ਜੀ 2,10,120 ਮਰੀਜ਼ਾਂ ਦਾ ਜਿਹੜਾ ਇਲਾਜ ਆ ਚੱਲ ਰਿਹਾ ਦੱਸਿਆ ਜਾ ਰਿਹਾ, ਜਦਕਿ 3,21,722 ਲੋਕ ਜਿਹੜੇ ਆ ਉਹ ਸਿਹਤਯਾਬ ਵੀ ਹੋ ਚੁੱਕੇ ਆ। ਪਰ ਇਹ ਜਿਹੜਾ ਵੱਧ ਰਿਹਾ ਅੰਕੜਾ ਆ ਇਹ ਕਾਫੀ ਜ਼ਿਆਦਾ ਚਿੰਤਾਜਨਕ ਆ। 380 ਹੋਰ ਮੌਤਾਂ ਜਿਹੜੀਆਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ ਇਹ ਆਪਣੇ ਆਪ ਦੇ ਵਿੱਚ ਕਾਫੀ ਚਿੰਤਾਜਨਕ ਨੇ। ਤੇ ਉਧਰ ਕੇਂਦਰ ਸਰਕਾਰ ਨੇ ਲਾਕਡਾਊਨ ਜਿਹੜਾ ਆ ਉਸ ਨੂੰ ਲਾਗੂ ਰਹਿਣ ਦੇ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਜਾਰੀ ਕਰ ਦਿੱਤੇ ਆ। ਸੋ 31 ਜੁਲਾਈ ਤੱਕ ਜਿਹੜਾ ਇਹ ਲਾਕਡਾਊਨ ਆ ਇਹ ਜਾਰੀ ਰਹੇਗਾ, ਯਾਨੀ ਲਾਕਡਾਊਨ 2 ਦੀ ਜਿਹੜੀ ਸਟੇਜ ਆ ਉਹਦੇ ਬਾਰੇ ਕੱਲ ਦਿਸ਼ਾ ਨਿਰਦੇਸ਼ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਆ ਕੇਂਦਰ ਸਰਕਾਰ ਵੱਲੋਂ। ਔਰ ਸਰਕਾਰ ਨੇ ਕਿਹਾ ਕਿ ਲਾਕਡਾਊਨ 2 ਦੀ ਜਿਹੜੀ ਸਟੇਜ ਆ 31 ਜੁਲਾਈ ਤੱਕ ਲਾਗੂ ਰਹੇਗੀ। ਦਿਸ਼ਾ ਨਿਰਦੇਸ਼ਾਂ ਮੁਤਾਬਕ 31 ਜੁਲਾਈ ਤੱਕ ਸਕੂਲ ਕਾਲਜ ਬੰਦ ਰਹਿਣਗੇ, ਆਲਮੀ ਉਡਾਣਾ ਯਾਨੀ ਕਿ ਅੰਤਰਰਾਸ਼ਟਰੀ ਜਿਹੜੀਆਂ ਉਡਾਣਾ ਉਹਨਾਂ ਤੇ ਪਾਬੰਦੀ ਰਹੇਗੀ। ਹਾਲਾਂਕਿ ਉਹਨਾਂ ਅੰਤਰਰਾਸ਼ਟਰੀ ਉਡਾਣਾ ਨੂੰ ਪ੍ਰਵਾਨਗੀ ਵੀ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਪ੍ਰਵਾਨਗੀ ਮਿਲੀ ਹੋਵੇਗੀ। ਮੈਟਰੋ, ਸਿਨੇਮਾ ਹਾਲ, ਸਵਿਮਿੰਗ ਪੂਲ, ਥੀਏਟਰ, ਬਾਰ, ਸਮਾਜਿਕ ਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਇਕੱਠੇ ਹੋਣ ਤੇ ਅਜੇ ਵੀ ਇਹ ਪਾਬੰਦੀ ਜਿਹੜੀ ਹੈ ਉਹ ਜਾਰੀ ਰਹੇਗੀ। ਤੇ ਇਸ ਦੇ ਨਾਲ ਹੀ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਬਾਹਰ ਜਾਣ ਤੇ ਜਿਹੜੀ ਰੋਕ ਹੈ ਉਹ ਲੱਗੀ ਰਹੇਗੀ। ਤੇ ਜ਼ਰੂਰੀ ਸੇਵਾਵਾਂ, ਕੰਪਨੀਆਂ ਵਿੱਚ ਸ਼ਿਫਟਾਂ ਚ ਕੰਮ ਕਰਨ ਵਾਲੇ, ਨੈਸ਼ਨਲ ਤੇ ਸਟੇਟ ਹਾਈਵੇ ਤੇ ਸਮਾਨ ਲਿਜਾਣ ਵਾਲੇ ਵਾਹਨਾਂ ਤੇ ਪਾਬੰਦੀ ਜਿਹੜੀ ਹੈ ਉਹ ਨਹੀਂ ਹੋਵੇਗੀ। ਬੱਸਾਂ, ਟ੍ਰੇਨਾਂ ਤੇ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਲੋਕਾਂ ਨੂੰ ਆਪਣੇ ਘਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ, ਯਾਨੀ ਕਿ ਉਹਨਾਂ ਨੂੰ ਫਿਰ ਕੁਆਰੰਟਾਈਨ ਚ ਰਹਿਣਾ ਪੈਣਾ। ਤੇ ਅਗਲੀ ਖਬਰ ਵੱਲ ਵਧਦੇ ਆ। ਅਗਲੀ ਖਬਰ ਹੈ ਜੀ ਕਿ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਆ ਉਹਦੇ ਵਿੱਚ ਲਗਾਤਾਰ ਵਾਧਾ ਜਾਰੀ ਹੈ। ਤੇ ਡੀਜ਼ਲ ਦਾ ਤੇ ਪੈਟਰੋਲ ਦਾ ਜਿਹੜਾ ਮੁੱਲ ਆ ਉਹ ਨਵੀਂ ਉਚਾਈ ਤੇ ਪਹੁੰਚ ਚੁੱਕੇ ਆ। ਲਗਾਤਾਰ 22ਵੇਂ ਦਿਨ ਵੀ ਪੈਟਰੋਲ ਦੀਆਂ ਜਿਹੜੀਆਂ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਆ ਉਹ ਵੱਧਦੀਆਂ ਨਜ਼ਰ ਆਈਆਂ। ਸੋ ਪੈਟਰੋਲ ਤੇ ਡੀਜ਼ਲ ਦੇ ਮੁੱਲ ਵਿੱਚ ਵਾਧੇ ਦਾ ਸਿਲਸਿਲਾ ਲਗਾਤਾਰ 22ਵੇਂ ਦਿਨ ਵੀ ਜਾਰੀ ਰਿਹਾ। ਡੀਜ਼ਲ ਦਾ ਮੁੱਲ ਸੋਮਵਾਰ ਨੂੰ 13 ਪੈਸੇ ਵੱਧ ਕੇ 80.53 ਰੁਪਏ ਪ੍ਰਤੀ ਲੀਟਰ ਦੀ ਨਵੀਂ ਉਚਾਈ ਤੇ ਪਹੁੰਚ ਗਿਆ। ਪਿਛਲੇ 3 ਹਫ਼ਤਿਆਂ ਵਿੱਚ ਡੀਜ਼ਲ ਦੇ ਮੁੱਲ ਵਿੱਚ ਕੁੱਲ ਮਿਲਾ ਕੇ 11.14 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਿਆ। ਤੇ ਤੇਲ ਕੀਮਤਾਂ ਦੇ ਵਿੱਚ ਇਹ ਵਾਧਾ ਜਿਹੜਾ ਆ ਇਹ ਬੇਇਨਸਾਫ਼ੀ ਆ, ਵਾਧਾ ਵਾਪਸ ਲਵੇ ਸਰਕਾਰ, ਕਾਂਗਰਸ ਵੱਲੋਂ ਸੋਨੀਆ ਗਾਂਧੀ ਹੋਰਾਂ ਨੇ ਇਹ ਕਿਹਾ। ਔਰ ਕਾਂਗਰਸ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਵਾਧੇ ਵਿਰੁੱਧ ਦੇਸ਼ ਵਿਆਪੀ ਪ੍ਰਦਰਸ਼ਨ ਵੀ ਕੀਤਾ ਤੇ ਸਰਕਾਰ ਤੋਂ ਮੁੱਲ ਵਾਧਾ ਤੁਰੰਤ ਵਾਪਸ ਲੈਣ ਤੇ ਪੈਟਰੋਲ ਉਤਪਾਦਾਂ ਨੂੰ ਮਾਲ ਅਤੇ ਸੇਵਾ ਟੈਕਸ ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਵੀ ਕੀਤੀ ਹੈ। ਉਧਰ ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਸ੍ਰੀ ਨਿਵਾਸ ਬੀਵੀ ਦੇ ਅਗਵਾਈ ਚ ਸੰਗਠਨ ਦੇ ਵਰਕਰਾਂ ਨੇ ਬੈਲ ਗੱਡੀ ਨਾਲ ਜਲੂਸ ਕੱਢ ਕੇ ਜਿਹੜਾ ਇਹ ਵਿਰੋਧ ਆ ਉਹ ਜਤਾਇਆ। ਤੇ ਅਗਲੀ ਖਬਰ ਵੱਲ ਵਧਦੇ ਆ। ਅਗਲੀ ਖਬਰ ਹੈ ਕਿ ਛੇਤੀ ਹੀ ਭਾਰਤੀ ਸਰਹੱਦਾਂ ਦੀ ਰਾਖੀ ਲਈ ਰਾਫੇਲ ਜਹਾਜ਼ ਜਿਹੜੇ ਆ ਉਹਨਾਂ ਦੀ ਪਹਿਲੀ ਖੇਪ 27 ਜੁਲਾਈ ਤੱਕ ਭਾਰਤ ਪਹੁੰਚ ਰਹੀ ਹੈ। ਭਾਰਤ ਨੂੰ 6 ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ 27 ਜੁਲਾਈ ਤੱਕ ਮਿਲਣ ਦੀ ਸੰਭਾਵਨਾ ਹੈ। ਇਹਨਾਂ ਜਹਾਜ਼ਾਂ ਨਾਲ ਭਾਰਤੀ ਹਵਾਈ ਫੌਜ ਦੀ ਲੜਾਕੂ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ। ਪੂਰਵੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਨਾਲ ਫੌਜੀ ਝੜਪ ਤੋਂ ਬਾਅਦ 2 ਹਫ਼ਤਿਆਂ ਤੋਂ ਹਵਾਈ ਫੌਜ ਅਲਰਟ ਤੇ ਹੈ। ਉਸ ਝੜਪ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਦੋਵੇਂ ਫੌਜਾਂ 7 ਹਫ਼ਤਿਆਂ ਤੋਂ ਉਸ ਖੇਤਰ ਵਿੱਚ ਆਮੋ ਸਾਹਮਣੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2 ਜੂਨ ਨੂੰ ਫਰਾਂਸੀਸੀ ਹਮਰੁਤਬਾ ਫਲੋਰੈਂਸ ਪਰਲੀ ਨਾਲ ਗੱਲਬਾਤ ਕੀਤੀ ਸੀ। ਗੱਲਬਾਤ ਵਿਚ ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਬਾਵਜੂਦ ਭਾਰਤ ਨੂੰ ਰਾਫੇਲ ਜੈਟ ਜਹਾਜ਼ਾਂ ਦੀ ਪੂਰਤੀ ਨਿਰਧਾਰਿਤ ਸਮੇਂ ਤੇ ਕੀਤੀ ਜਾਵੇਗੀ। ਫੌਜ ਅਧਿਕਾਰੀਆਂ ਦੇ ਨਾਮ ਨਾ ਛਾਪਣ ਦੀ ਬੇਨਤੀ ਨਾਲ ਉਨ੍ਹਾਂ ਨੇ ਕਿਹਾ ਕਿ ਰਾਫੇਲ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਫੌਜ ਦੀ ਸਾਰੀ ਲੜਾਕੂ ਸਮਰੱਥਾ ਵਿਚ ਕਾਫ਼ੀ ਵਾਧਾ ਹੋਵੇਗਾ ਤੇ ਇਹ ਭਾਰਤ ਦੇ ਵਿਰੋਧੀਆਂ ਲਈ ਇਕ ਸਪਸ਼ਟ ਸੁਨੇਹਾ ਹੋਵੇਗਾ। ਜਦਕਿ ਦੂਸਰੇ ਪਾਸੇ ਚੀਨ ਦੀ ਜਿਹੜੀ ਸਥਿਤੀ ਦੇਖੀ ਜਾਵੇ ਤਾਂ ਚੀਨ ਦੀ ਜਿਹੜੀ ਧੋਖੇਬਾਜ਼ੀ ਆ ਕਹਿੰਦੇ ਫਿਰ ਸਾਹਮਣੇ ਆਈ ਆ, ਕਿਉਂਕਿ ਗਲਵਾਨ ਘਾਟੀ ਦੇ ਨੇੜੇ ਤੇੜੇ ਚੀਨ ਨੇ ਜਿਹੜੀ ਫੌਜ ਆ ਉਹ ਕਾਫ਼ੀ ਜ਼ਿਆਦਾ ਵਧਾ ਦਿੱਤੀ ਆ ਤੇ ਕਿਹਾ ਜਾ ਰਿਹਾ ਕਿ 1962 ਚ ਵੀ ਚੀਨ ਨੇ ਭਾਰਤ ਨਾਲ ਮਿੱਤਰਤਾ ਸਥਾਪਿਤ ਕਰਨ ਤੋਂ ਬਾਅਦ ਧੋਖੇ ਨਾਲ ਹਮਲਾ ਕਰ ਦਿੱਤਾ ਸੀ ਤੇ ਅੱਜ ਵੀ ਉਹ ਉਹੀ ਚਾਲ ਨਜ਼ਰ ਆ ਰਹੀ ਹੈ। ਇੱਕ ਪਾਸੇ ਤਾਂ ਭਾਰਤ ਨਾਲ ਗੱਲਬਾਤ ਦਾ ਢੋਂਗ ਰਚਾ ਰਿਹਾ ਤੇ ਦੂਜੇ ਪਾਸੇ ਯੁੱਧ ਦੀਆਂ ਤਿਆਰੀਆਂ ਚ ਲੱਗਿਆ ਹੋਇਆ। ਸੋ ਸੈਟੇਲਾਈਟ ਦੀਆਂ ਤਸਵੀਰਾਂ ਤੋਂ ਕਹਿੰਦੇ ਇਹ ਸੱਚਾਈ ਸਾਹਮਣੇ ਆਈ ਹੈ ਕਿ ਚੀਨ ਨੇ ਗਲਵਾਨ ਘਾਟੀ ਦੇ ਨੇੜੇ ਤੇੜੇ ਜਿਹੜੀ ਫੌਜ ਆ ਉਹਦੇ ਵਿਚ ਜ਼ਿਕਰ ਯੋਗ ਵਾਧਾ ਕਰ ਦਿੱਤਾ ਔਰ ਇਸ ਕਰਕੇ ਚੀਨ ਦੇ ਅਸਲ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ ਕੀ ਨੀਤੀਆਂ ਨੇ ਜਾਂ ਕੀ ਉਹਨਾਂ ਦੇ ਸਿਧਾਂਤ ਨੇ ਇਹ ਅਜੇ ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਅਗਲੀ ਖਬਰ ਵੱਲ ਦੋਸਤੋ ਵਧਦਿਆਂ, ਅਗਲੀ ਖਬਰ ਲਈ ਅਸੀਂ ਗੱਲ ਕਰਦੇ ਹਾਂ ਕਰਤਾਰਪੁਰ ਲਾਂਘੇ ਦੀ। ਸੋ ਕਰਤਾਰਪੁਰ ਲਾਂਘਾ ਜਿਹੜਾ ਹੈ ਜੀ ਉਹ ਖੋਲ ਦਿੱਤਾ ਗਿਆ ਪਰ ਦੱਸਿਆ ਜਾ ਰਿਹਾ ਕਿ ਕੋਈ ਵੀ ਯਾਤਰੀ ਇਧਰੋਂ ਉਧਰ ਨਹੀਂ ਗਿਆ। ਸੋ ਪਾਕਿਸਤਾਨ ਨੇ ਸੋਮਵਾਰ ਨੂੰ 3 ਮਹੀਨਿਆਂ ਤੋਂ ਜ਼ਿਆਦਾ ਸਮੇਂ ਬਾਅਦ ਕਰਤਾਰਪੁਰ ਲਾਂਘਾ ਖੋਲ ਦਿੱਤਾ। ਇਸ ਲਾਂਘੇ ਨੂੰ ਕੋਵਿਡ-19 ਦੀ ਮਹਾਮਾਰੀ ਕਾਰਨ ਅਸਥਾਈ ਰੂਪ ਦੇ ਨਾਲ ਬੰਦ ਕਰ ਦਿੱਤਾ ਸੀ ਤੇ ਅਧਿਕਾਰੀ ਜਿਹੜੇ ਪਾਕਿਸਤਾਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਹਿੰਦੇ ਜਾਣਕਾਰੀ ਦਿੱਤੀ ਹੈ ਕਿ ਲਾਂਘਾ ਹੁਣ ਖੋਲ ਦਿੱਤਾ ਗਿਆ ਪਰ ਕੋਈ ਵੀ ਭਾਰਤੀ ਤੀਰਥ ਯਾਤਰੀ ਗੁਰਦੁਆਰਾ ਸਾਹਿਬ ਨਹੀਂ ਆਇਆ ਤੇ ਭਾਰਤ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਯਾਤਰਾ ਅਤੇ ਪੰਜੀਕਰਨ ਨੂੰ ਅਸਥਾਈ ਰੂਪ ਵਿਚ ਮੁਲਤਵੀ ਕਰ ਦਿੱਤਾ ਸੀ। ਸੋ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਉਪ ਨਿਰਦੇਸ਼ਕ ਇਮਰਾਨ ਖਾਨ ਨੇ ਦੱਸਿਆ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਨੂੰ ਕੱਲ ਫਿਰ ਖੋਲ ਦਿੱਤਾ ਹਾਲਾਂਕਿ ਕਿਸੇ ਵੀ ਭਾਰਤੀ ਤੀਰਥ ਯਾਤਰੀ ਨੇ ਇੱਥੇ ਯਾਤਰਾ ਨਹੀਂ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਚ ਵਿਸ਼ੇਸ਼ ਅਰਦਾਸ ਕੀਤੀ ਗਈ ਹੈ ਤੇ ਪਾਕਿਸਤਾਨ ਅਤੇ ਭਾਰਤ ਦੇ ਸ਼ਰਧਾਲੂਆਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਦਰਬਾਰ ਸਾਹਿਬ ਚ ਜਾਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਸੋ ਅਗਲੀਆਂ ਖ਼ਬਰਾਂ ਲਈ ਵਧਦੇ ਆ ਜੀ ਪੰਜਾਬ ਵੱਲ। ਸੋ ਪੰਜਾਬ ਦੇ ਵਿਚ ਜਿਹੜੀ ਪਹਿਲੀ ਖ਼ਬਰ ਹੈ ਉਹ ਆ ਰਹੀ ਹੈ ਕਿ ਪੰਜਾਬ ਦੇ ਵਿਚ ਵੀ ਕੋਰੋਨਾ ਕਾਰਨ ਜਿਹੜੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਇਸ ਵੇਲੇ ਔਰ ਇਸ ਮਹਾਮਾਰੀ ਦੇ ਜਿਹੜੇ ਕੇਸਿਸ ਆ ਜਿਹੜਾ ਅੰਕੜਾ ਆ ਉਹ 5400 ਤੋਂ ਵੀ ਪਾਰ ਹੋ ਚੁੱਕਿਆ ਔਰ ਇੱਕੋ ਦਿਨ ਦੇ ਵਿਚ 3 ਹੋਰ ਜਾਨਾਂ ਜਿਹੜੀਆਂ ਆ ਕੋਰੋਨਾ ਦੇ ਕਾਰਨ ਪੰਜਾਬ ਦੇ ਵਿਚ ਗਈਆਂ। ਪੰਜਾਬ ਦੇ ਵਿਚ ਕੋਰੋਨਾ ਦਾ ਜਿਹੜਾ ਕਹਿਰ ਆ ਦਿਨੋ ਦਿਨ ਵੱਧ ਰਿਹਾ ਤੇ 24 ਘੰਟਿਆਂ ਦੇ ਵਿਚ 3 ਹੋਰ ਮੌਤਾਂ ਹੋਈਆਂ ਤੇ 200 ਤੋਂ ਵੱਧ ਨਵੇਂ ਪੋਜ਼ਿਟਿਵ ਜਿਹੜੇ ਮਾਮਲੇ ਆ ਉਹ ਵੱਖ ਵੱਖ ਜ਼ਿਲ੍ਹਿਆਂ ਦੇ ਵਿਚੋਂ ਸਾਹਮਣੇ ਆਏ ਆ। ਸੋ ਇਹ ਆਪਣੇ ਆਪ ਦੇ ਵਿਚ ਕਾਫੀ ਚਿੰਤਾ ਦਾ ਵਿਸ਼ਾ ਹੈ ਔਰ ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਲਾਕਡਾਊਨ ਹੈ ਉਹ 31 ਜੁਲਾਈ ਤੱਕ ਵਧਾਇਆ ਗਿਆ ਪਰ ਸੂਬਾ ਸਰਕਾਰ ਲਈ ਵੀ ਜਿਹੜੀਆਂ ਅੱਗੇ ਚੁਣੌਤੀਆਂ ਇਹਦੇ ਕਾਰਨ ਹੋਰ ਬਣੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਮੌਤਾਂ ਦੀ ਜਿਹੜੀ ਕੁੱਲ ਗਿਣਤੀ ਹੈ ਪੰਜਾਬ ਦੇ ਵਿਚ 141 ਤੱਕ ਪਹੁੰਚ ਗਈ ਹੈ। ਉੱਥੇ ਸੂਬੇ ਵਿਚ ਪੋਜ਼ਿਟਿਵ ਮਰੀਜ਼ਾਂ ਦਾ ਜਿਹੜਾ ਅੰਕੜਾ ਹੈ ਉਹ 5400 ਤੋਂ ਵੀ ਪਾਰ ਹੋ ਗਿਆ। ਸੋ ਜਿਹੜੀਆਂ ਕੱਲ ਮੌਤਾਂ ਦੀ ਪੁਸ਼ਟੀ ਹੋਈ ਹੈ ਉਹਦੇ ਵਿਚੋਂ ਇੱਕ ਮਾਮਲਾ ਜਿਹੜਾ ਜ਼ਿਲ੍ਹਾ ਪਟਿਆਲਾ, ਇੱਕ ਗੁਰਦਾਸਪੁਰ ਤੇ ਇੱਕ ਸੰਗਰੂਰ ਦੇ ਨਾਲ ਸੰਬੰਧਿਤ ਹੈ ਤੇ 2 ਮੌਤਾਂ ਦੀ ਜਿਹੜੀ ਪੁਸ਼ਟੀ ਆ ਪਟਿਆਲਾ ਦੇ ਵਿਚ ਦੇਰ ਰਾਤ ਹੋ ਗਈ ਸੀ। ਸੋ ਕੋਰੋਨਾ ਦੀ ਇਹੋ ਜਿਹੀ ਜਿਹੜੀ ਸਥਿਤੀ ਪੰਜਾਬ ਦੇ ਵਿਚ ਬਣਨੀ ਆਪਣੇ ਆਪ ਦੇ ਵਿਚ ਚਿੰਤਾ ਦਾ ਵਿਸ਼ਾ ਹੈ। ਇਸ ਵੇਲੇ ਕੁਛ ਜ਼ਿਲ੍ਹੇ ਜਿਹੜੇ ਆ ਉਹਨਾਂ ਦੇ ਵਿਚ ਕੋਰੋਨਾ ਪੋਜ਼ਿਟਿਵ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਬਲਾਸਟ ਢੰਗ ਦੇ ਨਾਲ ਹੋਈ ਹੈ। ਕ੍ਰਮਵਾਰ 24 ਘੰਟਿਆਂ ਦੌਰਾਨ ਦੱਸਿਆ ਜਾ ਰਿਹਾ 45 ਤੇ 60 ਨਵੇਂ ਪੋਜ਼ਿਟਿਵ ਮਾਮਲੇ ਜਿਹੜੇ ਆ ਪਟਿਆਲਾ ਤੇ ਸੰਗਰੂਰ ਦੇ ਵਿਚ ਸਾਹਮਣੇ ਆਏ ਆ ਤੇ ਵੱਡੀ ਗਿਣਤੀ ਵਿਚ ਮਰੀਜ਼ ਜਿਹੜੇ ਆ ਠੀਕ ਵੀ ਭਾਵੇਂ ਹੋ ਰਹੇ ਆ ਪਰ ਸੂਬੇ ਵਿਚ ਹੁਣ ਤੱਕ 3764 ਮਰੀਜ਼ਾਂ ਦੇ ਠੀਕ ਹੋਣ ਦੇ ਬਾਵਜੂਦ ਲਗਾਤਾਰ ਜਿਹੜਾ ਵੱਧ ਰਿਹਾ ਅੰਕੜਾ ਆ ਇਹ ਵਾਕਈ ਪਰੇਸ਼ਾਨ ਕਰਨ ਵਾਲਾ ਹੈ। ਉਧਰ ਪੰਜਾਬ ਵਜ਼ਾਰਤ ਵਿਚ ਕਾਂਡ ਛਾਂਟ ਅਤੇ ਇਸ ਦੇ ਵਿਸਥਾਰ ਸੰਬੰਧੀ ਸਰਗਰਮ ਚਰਚਾ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਲ ਦੀ ਘੜੀ ਮੰਤਰੀ ਮੰਡਲ ਦਾ ਵਿਸਥਾਰ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਕੋਰੋਨਾ ਵਾਇਰਸ ਨਾਲ ਨਿਪਟਣ ਦੀ ਹੈ, ਇਸ ਲਈ ਕੈਬਨਿਟ ਦਾ ਕੋਈ ਵੀ ਵਿਸਥਾਰ ਨਹੀਂ ਹੋ ਰਿਹਾ। ਫੇਰ ਬਦਲ ਸੰਬੰਧੀ ਸਾਰੀਆਂ ਚਰਚਾਵਾਂ ਕੇਵਲ ਮੀਡੀਆ ਦੇ ਵਿਚ ਨੇ। ਸੋ ਕੱਲ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਔਰ ਪ੍ਰੈਸ ਕਾਨਫਰੰਸ ਰਾਹੀਂ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਨੇ ਕਾਫੀ ਜਿਹੜੇ ਸ਼ੰਕੇ ਆ ਉਹ ਵੀ ਨਿਵਰਤ ਕੀਤੇ ਆ। ਇਹਦੇ ਬਾਬਤ ਦੱਸਿਆ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰੈਸ ਕਾਨਫਰੰਸ ਦੇ ਵਿਚ ਕਾਫੀ ਜ਼ਿਆਦਾ ਮੁੱਦਿਆਂ ਨੂੰ ਛੋਹਿਆ, ਔਰ ਇਨ੍ਹਾਂ ਮੁੱਦਿਆਂ ਨੂੰ ਛੋਹਦਿਆਂ ਹੋਇਆ ਜਿਹੜੇ ਕੁਸ਼ਕ ਜਿਹੜੇ ਕਿੰਤੂ ਪ੍ਰੰਤੂ ਆ ਉਹ ਵੀ ਪ੍ਰੈਸ ਵੱਲੋਂ ਪੱਤਰਕਾਰਾਂ ਵੱਲੋਂ ਕੀਤੇ ਗਏ। ਇਸ ਪ੍ਰੈਸ ਕਾਨਫਰੰਸ ਦੇ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਇਕ ਜਿਹੜਾ ਵੱਡਾ ਬਿਆਨ ਉਹ ਇਹ ਦਿੱਤਾ ਕਿ ਕੋਈ ਵੀ ਸਿੱਖ ਜਿਹੜਾ ਉਹ ਪੰਜਾਬ ਦੇ ਵਿਚ ਖਾਲਿਸਤਾਨ ਨਹੀਂ ਚਾਹੁੰਦਾ। ਦੂਸਰਾ ਜਿਹੜਾ ਉਨ੍ਹਾਂ ਦਾ ਬਿਆਨ ਹੈ ਕਿ ਥਰਮਲ ਪਲਾਂਟ ਜ਼ਮੀਨ ਦੇ ਮਾਮਲੇ ਨੂੰ ਵਿਰੋਧੀਆਂ ਨੇ ਜਾਣ ਬੁੱਝ ਕੇ ਤੂਲ ਦਿੱਤੀ ਹੈ ਤੇ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਜਿਹੜੀ ਤਾਲਾਬੰਦੀ ਹੈ ਯਾਨੀ ਕਿ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਤਾਲਾਬੰਦੀ ਅੱਗੇ ਵਧਾਉਣ ਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ। ਸੋ ਪੰਜਾਬ ਦੇ ਅੰਦਰ ਵੱਧਦੇ ਕੋਰੋਨਾ ਮਾਮਲਿਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਅੰਦਰ ਫਿਲਹਾਲ ਤਾਲਾਬੰਦੀ ਨਹੀਂ ਲਗਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਹਾਲਤ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਅਜੇ ਵੀ ਬਿਹਤਰ ਹੈ ਤੇ ਇੱਥੇ ਮੌਤ ਦਰ ਵੀ ਕਾਫੀ ਥੱਲੇ ਹੈ। ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਤੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਮਾਹਰਾਂ ਦੀ ਰਾਏ ਤੋਂ ਬਾਅਦ ਹੀ ਇਸ ਤੇ ਕੋਈ ਅੰਤਮ ਐਲਾਨ ਜਿਹੜਾ ਉਹ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਦੇ ਖਤਮ ਹੋਵੇਗਾ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ, ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ ਤਾਂ ਜੋ ਕੋਰੋਨਾ ਮਹਾਮਾਰੀ ਨੂੰ ਮਾਤ ਦਿੱਤੀ ਜਾ ਸਕੇ। ਇਹਦੇ ਨਾਲ ਹੀ ਖਾਲਿਸਤਾਨ ਬਾਰੇ ਪੁੱਛੇ ਸਵਾਲ ਦੇ ਵਿਚ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ ਤੇ ਅਜਿਹੀਆਂ ਗੱਲਾਂ ਸਿਰਫ਼ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਰਗੇ ਲੋਕ ਹੀ ਕਰਦੇ ਨੇ। ਸਿੱਧੇ ਤੌਰ ਤੇ ਉਨ੍ਹਾਂ ਨੇ ਉਨ੍ਹਾਂ ਦਾ ਨਾਮ ਜਿਹੜਾ ਉਹ ਲਿਆ। ਔਰ ਬਰਗਾੜੀ ਬੇਅਦਬੀ ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀਕਾਂਡ ਮਾਮਲਿਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਰੀ ਜਾਂਚ ਤੇ ਕੇਸਾਂ ਵਿਚ ਦੋਸ਼ੀ ਵਜੋਂ ਸ਼ਾਮਲ ਕੀਤਾ ਗਿਆ ਹੋਣ ਤੇ ਆਪਣਾ ਪੱਖ ਸਪਸ਼ਟ ਕਰਦਿਆਂ ਇਸ ਮਾਮਲੇ ਦੀ ਵੱਖ ਵੱਖ ਪੱਧਰਾਂ ਦੇ ਉੱਤੇ ਜਾਂਚ ਜਿਹੜੀ ਹੈ ਉਹ ਹੋਈ ਹੈ ਤੇ ਅਜੇ ਵੀ ਉਨ੍ਹਾਂ ਨੇ ਕਿਹਾ ਵੀ ਇਹ ਜਾਂਚ ਜਿਹੜੀ ਹੈ ਉਹ ਜਾਰੀ ਹੈ ਤੇ ਅਜਿਹੇ ਵਿਚ ਜਾਂਚ ਮੁਕੰਮਲ ਹੋਣ ਤੱਕ ਤੱਥ ਤੇ ਸਬੂਤ ਸਾਹਮਣੇ ਆਉਣ ਤੱਕ ਜਿਹੜਾ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਬਾਦਲਾਂ ਨੂੰ ਜਾਂ ਕਿਸੇ ਨੂੰ ਵੀ ਕਹਿੰਦੇ ਦੋਸ਼ੀ ਜਿਹੜਾ ਗਰਦਾਨਿਆ ਜਾਣਾ ਅਜੇ ਸਹੀ ਨਹੀਂ ਹੈ ਜਦੋਂ ਤੱਕ ਸਾਰੀ ਸੱਚਾਈ ਸਾਹਮਣੇ ਨਹੀਂ ਆਉਂਦੀ। ਸੋ ਅਗਲਾ ਜਿਹੜਾ ਉਹਨਾਂ ਨੇ ਕਮਾਨ ਜਿਹੜਾ ਤੀਰ ਹੈ ਉਹ ਕੱਢਿਆ ਜੀ, ਉਹ ਇਹ ਕੱਢਿਆ ਕਿ ਸਿੱਧੂ ਦੀ ਜਿਹੜੀ 2022 ਚ ਭੂਮਿਕਾ ਬਾਰੇ ਫੈਸਲਾ ਹਾਈਕਮਾਂਡ ਦੇ ਹੱਥ ਦੇ ਵਿਚ ਹੈ। ਸੋ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ 2022 ਵਿਚ ਭੂਮਿਕਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਚ ਕੈਪਟਨ ਨੇ ਕਿਹਾ ਕਿ 2022 ਵਿਚ ਉਨ੍ਹਾਂ ਦੀ ਭੂਮਿਕਾ ਕੀ ਹੈ, 2022 ਚ ਉਨ੍ਹਾਂ ਦੀ ਭੂਮਿਕਾ ਬਾਰੇ ਫੈਸਲਾ ਕਾਂਗਰਸ ਹਾਈਕਮਾਂਡ ਵੱਲੋਂ ਕੀਤਾ ਜਾਵੇਗਾ ਤੇ ਪੰਜਾਬ ਕੈਬਨਿਟ ਦੇ ਵਿਸਥਾਰ ਸੰਬੰਧੀ ਚੱਲ ਰਹੀਆਂ ਅਟਕਲਾਂ ਤੇ ਵਿਰਾਮ ਚਿੰਨ ਲਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਪੰਜਾਬ ਕੈਬਨਿਟ ਦਾ ਵਿਸਥਾਰ ਨਹੀਂ ਹੋਵੇਗਾ ਤੇ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਇਸ ਵੇਲੇ ਕੋਰੋਨਾ ਵਾਇਰਸ ਦੇ ਨਾਲ ਨਿਪਟਣ ਦੀ ਹੈ। ਤੇ ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪੰਜਾਬ ਦੀ ਸਥਿਤੀ ਤੇ ਯੂਟਿਊਬ ਦੇ ਇੱਕ ਵੀਡੀਓ ਰਾਹੀਂ ਜਿਹੜੀ ਆਪਣੀ ਗੱਲਬਾਤ ਕਰਦਿਆਂ ਜਾਂ ਯੂਟਿਊਬ ਦੇ ਰਾਹੀਂ ਖੁੱਲ ਕੇ ਬੋਲਦਿਆਂ ਕਿਹਾ ਕਿ ਪੰਜਾਬ ਜਿਹੜਾ ਜੀ ਉਹ ਮੁੜ ਕੇ ਖੁਸ਼ਹਾਲ ਸੂਬਾ ਬਣ ਸਕਦਾ। ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਨੇ ਵਿਦੇਸ਼ੀ ਪੰਜਾਬੀਆਂ ਨਾਲ ਯੂਟਿਊਬ ਰਾਹੀਂ ਪੰਜਾਬ ਦੀ ਸਥਿਤੀ ਤੇ ਖੁੱਲ ਕੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਯਤਨਸ਼ੀਲ ਨੇ ਪਰ ਹਾਕਮਾਂ ਨੇ ਮਨਮਾਨੀਆਂ ਤੇ ਸੂਬੇ ਦੀ ਲੁੱਟ ਕਰਨ ਲਈ ਮੈਨੂੰ ਇੱਕ ਪਾਸੇ ਕਰ ਦਿੱਤਾ। ਮੇਰੇ ਕੋਲ ਹਵਾਈ ਕਿਲੇ ਨਹੀਂ ਹੈ, ਮੈਂ ਸ਼ੁਰਲੀਆਂ ਨਹੀਂ ਛੱਡਦਾ। ਮੇਰਾ ਆਪਣਾ ਏਜੰਡਾ ਹੈ ਜੋ ਇਮਾਨਦਾਰੀ ਨਾਲ ਬਣਾਇਆ ਕਿ ਚੰਗੀ ਨੀਤੀ ਸਾਰੂ ਨੀਅਤ ਅਤੇ ਨਿਆਂ ਨਾਲ ਪੰਜਾਬ ਮੁੜ ਦੇਸ਼ ਦਾ ਮੋਹਰੀ ਸੂਬਾ ਬਣ ਸਕਦਾ। ਸਿੱਧੂ ਨੇ ਕਿਹਾ ਕਿ ਮੈਂ ਹੰਗਾਮਾ ਖੜਾ ਨਹੀਂ ਕਰਨਾ ਚਾਹੁੰਦਾ ਪਰ ਪੰਜਾਬ ਦੀ ਸੂਰਤ ਬਦਲਣੀ ਚਾਹੁੰਦਾ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਲੋਟੂ ਟੋਲੇ ਕੋਲੋਂ 99 ਪੈਸੇ ਹਨ ਪਰ ਗਰੀਬ ਮਿਹਨਤ ਕਸ਼ ਪੰਜਾਬੀਆਂ ਕੋਲ 1 ਪੈਸਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਜਿਹੜੇ ਆ ਦੋਸ਼ ਉਹ ਸਿੱਧੂ ਹੋਰਾਂ ਵੱਲੋਂ ਸਰਕਾਰ ਦੇ ਉੱਤੇ ਵੀ ਲਗਾਏ ਗਏ। ਸੋ ਅਗਲੀ ਖਬਰ ਵੱਲ ਦੋਸਤੋ ਵਧਿਆ। ਅਗਲੀ ਖਬਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਇੱਕ ਵੀਡੀਓ ਦੇਖੀ ਹੋਣੀ ਹੈ। ਸੋ ਉਹ ਵੀਡੀਓ ਹੈ ਗੁਰੂ ਨਾਨਕ ਮੋਦੀਖਾਨਾ ਲੁਧਿਆਣੇ ਦੇ ਬਾਰੇ ਚ, ਜਿਹੜਾ ਕਿ ਗਰੀਬ ਤੇ ਲੋੜਵੰਦ ਲੋਕਾਂ ਨੂੰ ਕੁਛ ਜਿਹੜੀਆਂ ਦਵਾਈਆਂ ਆ ਉਹ ਬਹੁਤ ਘੱਟ ਰੇਟਾਂ ਤੇ ਜਾਂ ਫਿਰ ਬਿਲਕੁਲ ਮੁਫ਼ਤ ਵੀ ਮੁਹੱਈਆ ਕਰਵਾ ਰਿਹਾ। ਪਰ ਹੁਣ ਇਸ ਮੋਦੀਖਾਨੇ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੋਦੀਖਾਨਾ ਬੰਦ ਕਰਾਉਣ ਦੇ ਲਈ ਕੁਛ ਸਾਜਿਸ਼ਾਂ ਜਿਹੜੀਆਂ ਉਹ ਘੜੀਆਂ ਜਾ ਰਹੀਆਂ ਆ, ਔਰ ਉਹਨਾਂ ਨੂੰ ਕੁਛ ਧਮਕੀਆਂ ਜਿਹੜੀਆਂ ਉਹ ਵੀ ਮਿਲ ਰਹੀਆਂ ਆ। ਸੋ ਥੋਕ ਭਾਅ ਤੇ ਖਰੀਦੀਆਂ ਗਈਆਂ ਦਵਾਈਆਂ ਨੂੰ ਰਿਟੇਲ ਭਾਅ ਤੇ ਵੇਚਣ ਵਾਲੇ ਗੁਰੂ ਨਾਨਕ ਮੋਦੀਖਾਨਾ ਦੀ ਮਸ਼ਹੂਰੀ ਕਾਲਾ ਬਾਜ਼ਾਰੀ ਵਾਲਿਆਂ ਨੂੰ ਹਜ਼ਮ ਨਹੀਂ ਹੋ ਰਹੀ। ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ ਤੇ ਦਵਾਈਆਂ ਮੁਹੱਈਆ ਕਰਵਾਉਣ ਵਾਲੇ ਗੁਰੂ ਨਾਨਕ ਮੋਦੀਖਾਨਾ ਨੂੰ ਬੰਦ ਕਰਨ ਦੀ ਸਾਜਿਸ਼ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਮੋਦੀਖਾਨਾ ਚ ਦਵਾਈਆਂ ਦੀ ਸਪਲਾਈ ਜਿਹੜੀ ਆ ਉਹ ਵੀ ਨਹੀਂ ਆਉਣ ਦਿੱਤੀ ਜਾ ਰਹੀ ਤੇ ਇਸ ਗੱਲ ਨਾਲ ਸਿਰਫ ਮੋਦੀਖਾਨਾ ਚਲਾ ਰਹੇ ਸਮਾਜ ਸੇਵੀਆਂ ਚ ਗੁੱਸਾ ਹੀ ਨਹੀਂ ਹੈ, ਸਗੋਂ ਲੋਕ ਵੀ ਹੁਣ ਗੁੱਸੇ ਨਾਲ ਭਰੇ ਪਏ ਨੇ। ਮੋਦੀਖਾਨੇ ਨੂੰ ਚਲਾ ਰਹੇ ਬਲਵਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਫੋਨ ਕਾਲ ਤੇ ਧਮਕੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਮੋਦੀਖਾਨਾ ਬੰਦ ਨਾ ਕੀਤਾ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਸੋ ਇਹ ਕਹਿਣਾ ਜੀ ਮੋਦੀਖਾਨੇ ਦੇ ਸੰਚਾਲਕਾਂ ਦਾ, ਔਰ ਮੋਦੀਖਾਨੇ ਦੇ ਸੰਚਾਲਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਇਹ ਲੋਕ ਜਿਹੜੇ ਨੇ ਇਹ ਪਹਿਲਾਂ ਤੋਂ ਹੀ ਕਾਰਜਸ਼ੀਲ ਨੇ। ਸੋ ਲੋਕ ਭਲਾਈ ਦੇ ਹੀ ਇਸ ਨੇਕ ਕਾਰਜ ਰਾਹੀਂ ਲੋਕਾਂ ਦੇ ਕੰਮ ਆਉਣ ਦੀ ਜਿਹੜੀ ਇੱਕ ਪਿਰਤ ਸੀ, ਦਵਾਈਆਂ ਜਿਹੜੀਆਂ ਸਸਤੀਆਂ ਉਪਲਬਧ ਕਰਵਾਉਣੀਆਂ ਜਿਹੜੀਆਂ ਇਹ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਸੀ, ਪਰ ਦੂਸਰੇ ਕੁਛ ਲੋਕ ਜਿਹੜੇ ਇਸ ਕਿੱਤੇ ਨੂੰ ਵਪਾਰ ਦੇ ਰੂਪ ਦੇ ਵਿੱਚ ਅਪਣਾ ਕੇ ਦੇਖ ਰਹੇ ਆ, ਉਹਨਾਂ ਦੇ ਲਈ ਸ਼ਾਇਦ ਇਹ ਜਿਹੜੀ ਗੱਲ ਆ ਉਹ ਹਜ਼ਮ ਹੋਣ ਵਾਲੀ ਨਹੀਂ ਹੈ। ਸੋ ਇਹ ਸੀ ਜੀ ਪੰਜਾਬ ਦੀਆਂ ਕੁਝ ਖਬਰਾਂ। ਪਰ ਪੰਜਾਬ ਤੋਂ ਬਾਅਦ ਹੁਣ ਅਸੀਂ ਅੱਗੇ ਵਧਦੇ ਹਾਂ ਆਸਟ੍ਰੇਲੀਆ ਵੱਲ। ਸੋ ਆਸਟ੍ਰੇਲੀਆ ਦੇ ਵਿੱਚ ਵੀ ਕੋਰੋਨਾ ਦਾ ਜਿਹੜਾ ਕਹਿਰ ਹੈ ਉਹ ਲਗਾਤਾਰ ਜਾਰੀ ਹੈ। ਜੇ ਅਸੀਂ ਕੋਰੋਨਾ ਦੇ ਅੰਕੜੇ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਦੇਖੀਏ ਤਾਂ ਇਹ ਅੰਕੜੇ ਜਿਹੜੇ ਆ ਉਹ ਵਿਕਟੋਰੀਆ ਸਟੇਟ ਦੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਆ। ਪਿਛਲੇ ਕੱਲ ਤੱਕ 4:50 ਤੱਕ ਜਿਹੜੀ ਰਿਪੋਰਟ ਸੀ ਉਹ ਇਹ ਸੀ ਕਿ ਆਸਟ੍ਰੇਲੀਆ ਦੇ ਨਿਊ ਸਾਊਥ ਵੇਲ ਸੂਬੇ ਦੇ ਵਿੱਚ 7 ਕੇਸ ਜਿਹੜੇ ਸੀ ਉਹ ਕੋਰੋਨਾ ਪੋਜ਼ਿਟਿਵ ਆਏ ਸੀ, ਜਦਕਿ 75 ਕੇਸ ਜਿਹੜੇ ਆ ਉਹ ਵਿਕਟੋਰੀਆ ਦੇ ਵਿੱਚ ਕੋਰੋਨਾ ਪੋਜ਼ਿਟਿਵ ਪਾਏ ਗਏ ਸੀ, ਔਰ ਜਿਹੜੇ 3 ਕੇਸ ਆ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਦੁਬਾਰਾ ਦਿਖਾਈ ਦਿੱਤੇ ਆ। ਸੋ ਟੋਟਲ ਜਿਹੜੀ ਗਿਣਤੀ ਹੈ ਉਹ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਵਧੀ ਹੈ, ਔਰ ਇਸ ਗਿਣਤੀ ਦਾ ਵਧਣ ਦਾ ਜਿਹੜਾ ਕਾਰਨ ਹੈ ਉਹ ਵਿਕਟੋਰੀਆ ਦੇ ਵਿੱਚ ਜਿਹੜੀ ਆਊਟਬ੍ਰੇਕ ਪਿਛਲੇ ਦਿਨਾਂ ਤੋਂ ਲਗਾਤਾਰ ਹੋਈ ਹੈ ਉਹ ਵੀ ਦੱਸਿਆ ਜਾ ਰਿਹਾ, ਔਰ ਪਿਛਲੇ ਕੁਛ ਦਿਨਾਂ ਤੋਂ ਲਗਾਤਾਰ ਵਿਕਟੋਰੀਆ ਦੇ ਵਿੱਚ ਕੋਰੋਨਾ ਦੇ ਜਿਹੜੇ ਕੇਸਿਸ ਆ ਇਹਦੇ ਵਿੱਚ ਲਗਾਤਾਰ ਵਾਧਾ ਹੋਣ ਦੇ ਕਾਰਨ ਇਹ ਗਿਣਤੀ ਜਿਹੜੀ ਹੈ ਪਿਛਲੇ ਕੱਲ ਤੱਕ ਪਿਛਲੀ ਸ਼ਾਮ ਤੱਕ 75 ਤੱਕ ਪਹੁੰਚ ਗਈ ਹੈ। ਇਸ ਵੇਲੇ ਜੇ ਗੱਲ ਕੀਤੀ ਜਾਵੇ ਤਾਂ 7,92,173 ਜਿਹੜੇ ਟੈਸਟ ਆ ਉਹ ਇਕੱਲੇ ਵਿਕਟੋਰੀਆ ਦੇ ਵਿੱਚ ਕੀਤੇ ਜਾ ਚੁੱਕੇ ਆ। 288 ਜਿਹੜੇ ਐਕਟਿਵ ਕੇਸ ਅਜੇ ਵੀ ਵਿਕਟੋਰੀਆ ਦੇ ਵਿੱਚ ਪਾਏ ਗਏ ਆ, ਜਦਕਿ 20 ਜਾਨਾਂ ਜਿਹੜੀਆਂ ਆ ਉਹ ਚਲੇ ਗਈਆਂ ਆ ਵਿਕਟੋਰੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ। ਔਰ ਦੱਸਿਆ ਜਾ ਰਿਹਾ ਕਿ 75 ਨਵੇਂ ਕੇਸਾਂ ਦੇ ਆਉਣ ਦੇ ਨਾਲ ਜਿਹੜੀ ਵਿਕਟੋਰੀਆ ਸੂਬੇ ਦੇ ਵਿੱਚ ਜਿਹੜੀ ਇਹ ਚਿੰਤਾ ਆ ਇਹ ਵਧੀਆ, ਨਾ ਸਿਰਫ ਵਿਕਟੋਰੀਆ ਸੂਬੇ ਦੇ ਵਿੱਚ ਵਧੀਆ ਸਗੋਂ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਕੇਸਾਂ ਦੇ ਵਧਣ ਦੇ ਨਾਲ ਸਰਕਾਰ ਜਿਹੜੀ ਆ ਉਹ ਚਿੰਤਤ ਜਾਪ ਰਹੀ ਹੈ। ਇਸ ਵੇਲੇ 9 ਲੋਕ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਨੇ, 1 ਜਿਹੜਾ ਮਰੀਜ਼ ਹੈ ਉਹ ਇੰਟੈਂਸਿਵ ਕੇਅਰ ਦੇ ਵਿੱਚ ਨੇ, ਜਦਕਿ 20 ਲੋਕ ਜਿਹੜੇ ਆ ਉਹ ਇਸ ਵੇਲੇ ਤੱਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਆ, ਤੇ ਟੋਟਲ ਇਸ ਵੇਲੇ ਗਿਣਤੀ ਜਿਹੜੀ ਆ ਉਹ 2099 ਹੋ ਚੁੱਕੀ ਹੈ। 1772 ਮੈਟਰੋਪੋਲੀਟਨ ਮੈਲਬਰਨ ਦੇ ਵਿੱਚ ਹੈ, 2,246 ਜਿਹੜੇ ਆ ਉਹ ਰੀਜਨਲ ਵਿਕਟੋਰੀਆ ਦੇ ਵਿੱਚ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਆ, ਜਦਕਿ 7,92,000 ਜਿਹੜੇ ਟੈਸਟ ਆ ਉਹ ਕੀਤੇ ਜਾ ਚੁੱਕੇ ਆ ਇਹ ਜਿਹੜਾ ਡਿਪਾਰਟਮੈਂਟ ਵੱਲੋਂ ਦੱਸਿਆ ਜਾ ਰਿਹਾ। ਸੋ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ 19 ਜੁਲਾਈ ਤੱਕ ਜਾਰੀ ਰਹਿਣ ਦੀ ਜਿਹੜੀ ਉਮੀਦ ਆ ਉਹ ਕੀਤੀ ਜਾ ਰਹੀ ਹੈ, ਔਰ ਦੱਸਿਆ ਇਹ ਜਾ ਰਿਹਾ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਵੀ ਸਬਰਬ ਜਿਹੜੇ ਆ ਹੌਟ ਸਪੌਟ ਇਸ ਵੇਲੇ ਬਣੇ ਹੋਏ ਨੇ ਉਹਨਾਂ ਸਬਰਬਾਂ ਦੇ ਵਿੱਚ ਜਿਹੜੀ ਟੈਸਟ ਕਰਨ ਦੀ ਜਿਹੜੀ ਇੱਕ ਰਫ਼ਤਾਰ ਆ ਉਹ ਵਧਾਈ ਗਈ ਆ। ਮੋਬਾਈਲ ਵੈਨਾਂ ਜਿਹੜੀਆਂ ਆ ਉਹਨਾਂ ਸਬਰਬਾਂ ਦੇ ਵਿੱਚ ਭੇਜੀਆਂ ਜਾ ਰਹੀਆਂ ਆ ਔਰ ਉੱਥੇ ਦੇ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਚਾਹੇ ਲੱਛਣ ਦਿਖਾਈ ਦੇ ਰਹੇ ਆ ਚਾਹੇ ਨਹੀਂ ਉਹਨਾਂ ਨੂੰ ਜ਼ਰੂਰੀ ਜਿਹੜਾ ਟੈਸਟ ਆ ਉਹ ਕਰ ਦਿੱਤਾ ਗਿਆ ਔਰ ਇਹ ਜਿਹੜਾ ਟੈਸਟ ਹੈ ਇਹ ਹੌਟਸਪੌਟ ਸਬਰਬਾਂ ਦੇ ਵਿੱਚ ਫ੍ਰੀ ਵੀ ਕੀਤਾ ਜਾ ਰਿਹਾ। ਸੋ ਇਹਨਾਂ ਸਬਰਬਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਲੋਕਡਾਊਨ ਦੀ ਜਿਹੜੀ ਸਥਿਤੀ ਆ ਉਹ ਸਬਰਬ ਲੋਕਡਾਊਨ ਜਿਹੜੀ ਆ ਉਹ ਕੀਤੀ ਜਾਵੇ ਪਰ ਅਜੇ ਤੱਕ ਇਹਦੇ ਸੰਕੇਤ ਹੀ ਮਿਲ ਰਹੇ ਆ ਅਜੇ ਤੱਕ ਕੋਈ ਅਨਾਊਂਸਮੈਂਟ ਜਿਹੜੀ ਆ ਉਹ ਨਹੀਂ ਹੋਈ। ਸੋ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਜਿਹੜੇ ਆ ਉਹਨਾਂ ਨੇ ਧਿਆਨ ਦਿੱਤਾ ਕਿ ਜੇਕਰ ਇਹ ਗਿਣਤੀ ਇਸੇ ਤਰ੍ਹਾਂ ਲਗਾਤਾਰ ਵੱਧਦੀ ਹੈ ਤਾਂ ਫਿਰ ਸਬਰਬ ਜਿਹੜੇ ਆ ਉਹ ਲੋਕਡਾਊਨ ਕੀਤੇ ਜਾਣ ਦੀ ਜਿਹੜੀ ਨੀਤੀ ਆ ਉਹ ਸਾਹਮਣੇ ਆ ਸਕਦੀ ਹੈ। ਸੋ ਲੋਕਲ ਹੌਟਸਪੌਟ ਜਿਹੜੇ ਏਰੀਏ ਆ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਜਾਂ ਫਿਰ ਵੱਧਦੇ ਹੋਏ ਕੇਸਾਂ ਦੀ ਗਿਣਤੀ ਦੇ ਉੱਤੇ ਕਾਬੂ ਪਾਉਣ ਦੇ ਲਈ ਫਿਰ ਨਵੀਂ ਨੀਤੀ ਜਿਹੜੀ ਆ ਉਹ ਸਰਕਾਰ ਦੱਸ ਸਕਦੀ ਹੈ। ਹੋ ਸਕਦਾ ਸਾਡੇ ਪ੍ਰੋਗਰਾਮ ਚੱਲਦੇ ਦੇ ਦੌਰਾਨ ਜਿਹੜੀਆਂ ਕੁਛ ਅਨਾਊਂਸਮੈਂਟਸ ਆ ਉਹ ਸਾਹਮਣੇ ਆਉਣ ਸਰਕਾਰ ਵੱਲੋਂ ਸੂਬਾ ਸਰਕਾਰ ਵੱਲੋਂ। ਸੋ ਵਿਕਟੋਰੀਆ ਦੇ ਵਿੱਚ ਲੋਕਲਾਈਜ਼ਡ ਲੋਕਡਾਊਨ ਕਰਨ ਦੇ ਲਈ ਸਰਕਾਰ ਵੱਲੋਂ ਜਿਹੜੀ ਨਵੀਂ ਨੀਤੀ ਆ ਕੀ ਹੋਏਗੀ ਇਹ ਧਿਆਨ ਦੇਣ ਵਾਲੀ ਗੱਲ ਹੈ ਔਰ ਆਉਣ ਵਾਲੇ ਕੁਛ ਘੰਟਿਆਂ ਦੇ ਵਿੱਚ ਸ਼ਾਇਦ ਇਹਦੇ ਬਾਰੇ ਕੋਈ ਜਾਣਕਾਰੀ ਜਿਹੜੀ ਆ ਉਹ ਸਾਨੂੰ ਮਿਲ ਸਕੇ। ਤੇ ਇਹਦੇ ਨਾਲ ਹੀ ਕੁਛ ਕੁ ਜਿਹੜੇ ਸਬਰਬ ਆ ਉਹ ਤਾਂ ਚਲੋ ਲੋਕਡਾਊਨ ਕੀਤੇ ਜਾ ਸਕਦੇ ਆ ਪਰ ਨਾਲ ਹੀ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਵਿਕਟੋਰੀਆ ਸੂਬੇ ਨੂੰ ਖਾਸ ਤੌਰ ਦੇ ਉੱਤੇ ਜਿਹੜੇ ਬਾਰਡਰ ਓਪਨ ਹੋਣ ਤੋਂ ਬਾਅਦ ਵੀ ਅਜੇ ਵਿਕਟੋਰੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਊਗਾ। ਜੇ ਅਸੀਂ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੀ ਗੱਲ ਕਰੀਏ ਤਾਂ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਜਿਹੜੇ ਬਾਰਡਰ ਆ ਉਹ ਖੁੱਲੇ ਆਪਸ ਦੇ ਵਿੱਚ ਨਿਊ ਸਾਊਥ ਵੇਲਸ ਦੇ ਨਾਲ ਤੇ ਇਹਦੇ ਨਾਲ ਹੀ ਜਿਹੜਾ ਨਿਊ ਸਾਊਥ ਵੇਲਸ ਆ ਉਹਦੇ ਉੱਤੇ ਕੋਈ ਵੀ ਬਾਰਡਰ ਕੰਟਰੋਲਸ ਦੀਆਂ ਜਿਹੜੀਆਂ ਰੈਸਟ੍ਰਿਕਸ਼ਨ ਆ ਭਾਵੇਂ ਨਹੀਂ ਆ ਪਰ ਦੱਸਿਆ ਜਾ ਰਿਹਾ ਕਿ ਜਿਹੜੀਆਂ ਗੈਰ ਜ਼ਰੂਰੀ ਦਖਲ ਆ ਆਉਣ ਜਾਣ ਵਾਲਾ ਜਿਹੜਾ ਉਹ ਜਿਹੜਾ ਨਹੀਂ ਇੱਥੇ ਸਮਝਿਆ ਜਾਊਗਾ ਯਾਨੀ ਕਿ ਜਿਹੜਾ ਗੈਰ ਜ਼ਰੂਰੀ ਜਿਹੜਾ ਆਉਣ ਜਾਣ ਆ ਉਹਦੇ ਉੱਤੇ ਅਜੇ ਵੀ ਜਿਹੜੀ ਰੋਕ ਆ ਉਹ ਜਾਰੀ ਰਹੇਗੀ ਪਾਬੰਦੀ ਜਿਹੜੀ ਆ ਉਹ ਜਾਰੀ ਰਹੇਗੀ। ਜਦਕਿ ਵਿਕਟੋਰੀਆ ਦੇ ਵਿੱਚ ਭਾਵੇਂ ਕੋਈ ਵੀ ਬਾਰਡਰ ਰੈਸਟ੍ਰਿਕਸ਼ਨ ਨਹੀਂ ਆ ਪਰ ਇੱਥੇ ਵੀ ਕੋਈ ਵੀ ਗੈਰ ਜ਼ਰੂਰੀ ਜਿਹੜਾ ਘਰੇਲੂ ਟਰੈਵਲ ਆ ਉਹ ਅਜੇ ਵੀ ਰੋਕਿਆ ਜਾਵੇਗਾ ਤੇ ਇਸੇ ਤਰ੍ਹਾਂ ਬਹੁਤੇ ਜਿਹੜੇ ਵਿਕਟੋਰੀਅਨਸ ਆ ਉਹਨਾਂ ਨੂੰ ਸਰਕਾਰ ਵੱਲੋਂ ਵੀ ਹਦਾਇਤ ਆ ਕਿ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਕਿਉਂਕਿ ਲਗਾਤਾਰ ਜਿਹੜੇ ਕੇਸਾਂ ਦੀ ਗਿਣਤੀ ਵੱਧ ਰਹੀ ਆ ਤੇ ਉਹਨਾਂ ਨੂੰ ਆਪਣੇ ਸੂਬੇ ਤੋਂ ਬਾਹਰ ਜਾਣ ਦੀ ਜਿਹੜੀ ਉਹ ਜਿਹੜਾ ਰਿਸਕ ਆ ਖਤਰਾ ਜਿਹੜਾ ਆ ਉਹ ਨਹੀਂ ਲੈਣਾ ਚਾਹੀਦਾ ਕਿਉਂਕਿ ਦੂਸਰੇ ਸੂਬਿਆਂ ਦੇ ਉੱਤੇ ਜਿਹੜਾ ਇਹਦਾ ਅਸਰ ਹੈ ਉਹ ਮਾਰੂ ਹੋ ਸਕਦਾ। ਤੇ ਇਹਦੇ ਨਾਲ ਹੀ ਜੇ ਅਸੀਂ ਗੱਲ ਤਸਮੈਨੀਆ ਦੀ ਕਰੀਏ ਤਾਂ ਤਸਮੈਨੀਆ ਦੇ ਵਿੱਚ ਪਿਛਲੇ 41 ਦਿਨਾਂ ਤੋਂ ਕੋਈ ਵੀ ਨਵਾਂ ਜਿਹੜਾ ਕੇਸ ਹੈ ਉਹ ਨਹੀਂ ਹੈ ਔਰ ਤਸਮੈਨੀਆ ਇਸ ਗੱਲ ਨੂੰ ਲੈ ਕੇ ਕਾਫੀ ਸਖ਼ਤ ਰੁੱਖ ਅਪਣਾ ਚੁੱਕਿਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਵੇਂ ਸਾਡੇ ਇਸ ਸ਼ਹਿਰ ਦੇ ਵਿੱਚ ਕੋਈ ਵੀ ਕੋਰੋਨਾ ਪ੍ਰਭਾਵਿਤ ਮਰੀਜ਼ ਜਿਹੜਾ ਪਿਛਲੇ 41 ਦਿਨਾਂ ਤੋਂ ਸਾਹਮਣੇ ਨਹੀਂ ਆਇਆ ਪਰ ਸਟੇਜ 3 ਦੀਆਂ ਜਿਹੜੀਆਂ ਰੈਸਟ੍ਰਿਕਸ਼ਨ ਆ ਉਹ ਉਹਨਾਂ ਦੀਆਂ ਜਾਰੀ ਰਹਿਣੀਆਂ ਤੇ ਇਹਦੇ ਚੱਲਦਿਆਂ ਅਜੇ ਵੀ ਜਿਹੜੀ ਉਹਨਾਂ ਦੀ ਜਿਹੜੀ ਟ੍ਰਾਂਜ਼ਿਟ ਪਾਲਿਸੀ ਆ ਉਹ ਸਖ਼ਤ ਹੀ ਰਹੂਗੀ ਯਾਨੀ ਕਿ ਜਿਹੜੇ ਬਾਰਡਰ ਆ ਉਹ ਓਪਨ ਕਰਨ ਦੇ ਬਾਰੇ ਅਜੇ ਕੋਈ ਜਿਹੜਾ ਉਹਨਾਂ ਦਾ ਵਿਚਾਰ ਆ ਉਹ ਨਹੀਂ ਆ ਔਰ ਇਸ ਕਰਕੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਣਗੇ ਕਿ ਜੇਕਰ ਉਹ ਬਾਰਡਰ ਓਪਨ ਕਰਦੇ ਆ ਤਾਂ ਫਿਰ ਉਹਨਾਂ ਦੇ ਲਈ ਕਿਹੜੀਆਂ ਹਦਾਇਤਾਂ ਜਿਹੜੀਆਂ ਆ ਉਹ ਸਾਹਮਣੇ ਲਿਆਉਣੀਆਂ ਜ਼ਰੂਰੀ ਅਪਣਾਉਣੀਆਂ ਜਿਹੜੀਆਂ ਉਹ ਹੋਣਗੀਆਂ ਲਾਜ਼ਮੀ। ਸੋ ਇਸੇ ਤਰ੍ਹਾਂ ਨਾਰਦਰਨ ਟੈਰੀਟਰੀ ਜਿਹੜਾ ਹੈ ਜੀ ਉਹਨੇ ਵੀ ਦੱਸਿਆ ਕਿ ਜੇਕਰ 17 ਜੁਲਾਈ ਤੋਂ ਪਹਿਲਾਂ ਕੁਛ ਜੇ ਨਾਰਦਰਨ ਟੈਰੀਟਰੀ ਦੇ ਵਿੱਚ ਲੋਕ ਜਿਹੜੇ ਆ ਦਾਖਲ ਹੋਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਕੁਛ ਖਾਸ ਹਦਾਇਤਾਂ ਦਾ ਜਿਹੜਾ ਧਿਆਨ ਆ ਉਹ ਜ਼ਰੂਰ ਰੱਖਣਾ ਪਊਗਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਹਦਾਇਤਾਂ ਬਹੁਤ ਸਾਰੀਆਂ ਜਿਹੜੀਆਂ ਕੰਡੀਸ਼ਨਸ ਜਿਹੜੀਆਂ ਨਾਰਦਰਨ ਟੈਰੀਟਰੀ ਦੇ ਵੱਲੋਂ ਲਗਾਈਆਂ ਗਈਆਂ ਆ ਔਰ ਜੇਕਰ ਤੁਸੀਂ ਨਾਰਦਰਨ ਟੈਰੀਟਰੀ ਦੇ ਵਿੱਚ ਦਾਖਲ ਹੁੰਦੇ ਹੋ 17 ਜੁਲਾਈ ਤੋਂ ਪਹਿਲਾਂ ਤਾਂ ਉਹਨਾਂ ਹਦਾਇਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਹਾਨੂੰ ਦਾਖਲ ਹੋਣਾ ਪਏਗਾ। ਜੇਕਰ ਤੁਸੀਂ ਉਹ ਹਦਾਇਤਾਂ ਨਹੀਂ ਪੜ੍ਹੀਆਂ ਤਾਂ ਫਿਰ ਸ਼ਾਇਦ ਨਾਰਦਰਨ ਟੈਰੀਟਰੀ ਦੇ ਵਿੱਚ ਤੁਸੀਂ ਦਾਖਲ ਨਾ ਹੋ ਸਕੋ। ਸਾਊਥ ਆਸਟ੍ਰੇਲੀਆ ਗਵਰਨਮੈਂਟ ਜਿਹੜਾ ਹੈ ਜੀ, ਉਹਨੇ ਵੀ ਬਾਰਡਰ ਰਿਸਟ੍ਰਿਕਸ਼ਨ ਜਿਹੜੀਆਂ ਆ ਉਹ ਭਾਵੇਂ ਈਜ਼ ਕੀਤੀਆਂ ਆ, ਪਰ ਉਸ ਸੂਬੇ ਦੇ ਵਿੱਚ ਸਿਰਫ ਨਾਰਦਰਨ ਟੈਰੀਟਰੀ, ਕੁਈਨਜ਼ਲੈਂਡ, ਤਸਮੈਨੀਆ ਤੇ ਵੈਸਟਰਨ ਆਸਟ੍ਰੇਲੀਆ ਤੋਂ ਆਉਣ ਵਾਲੇ ਲੋਕ ਜਿਹੜੇ ਆ ਉਹੀ ਦਾਖਲ ਹੋ ਸਕਦੇ ਆ। ਵਿਕਟੋਰੀਆ ਦੇ ਜਾਂ ਫਿਰ ਨਿਊ ਸਾਊਥ ਵੇਲਸ ਦੇ ਲੋਕਾਂ ਨੂੰ ਅਜੇ ਆਪਣਾ ਜਿਹੜਾ ਦਾਖਲਾ ਕਰਨ ਦੀ ਇਜਾਜ਼ਤ ਉਹ ਨਹੀਂ ਹੈ। ਸੋ ਇਸ ਕਰਕੇ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਜਾਂ ਫਿਰ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਜਿਹੜੇ ਆ ਇਹਨਾਂ ਨੂੰ ਅਜੇ ਵੀ ਖਤਰੇ ਤੇ ਦੱਸਿਆ ਜਾ ਰਿਹਾ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜੇਕਰ ਹਾਲਾਤ ਸੁਧਰਦੇ ਆ ਤਾਂ ਇਹਨਾਂ ਸੂਬਿਆਂ ਦਾ ਜਿਹੜਾ ਦਾਖਲ ਹੈ, ਯਾਨੀ ਕਿ ਇਹਨਾਂ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਦੁਬਾਰਾ ਸਾਊਥ ਆਸਟ੍ਰੇਲੀਆ ਦੇ ਵਿੱਚ ਦਾਖਲ ਹੋਣ ਦਿੱਤਾ ਜਾਵੇ। ਸੋ ਇਹ ਜਿਹੜੀਆਂ ਬਾਰਡਰ ਰਿਸਟ੍ਰਿਕਸ਼ਨ ਆ ਇਹ ਲਗਾਤਾਰ ਬਣੀਆਂ ਹੋਈਆਂ ਆ, ਪਰ ਸਾਊਥ ਆਸਟ੍ਰੇਲੀਆ ਦੀਆਂ ਜਿਹੜੀਆਂ ਬਾਰਡਰ ਰਿਸਟ੍ਰਿਕਸ਼ਨ ਆ ਉਹ ਉਹਨਾਂ ਨੇ ਕਿਹਾ ਆ ਕਿ ਜਿਹੜਾ ਪਬਲਿਕ ਹੈਲਥ ਰਿਸਕ ਆ ਉਹਨੂੰ ਅਸੈਸ ਕਰਨ ਤੋਂ ਬਾਅਦ 20 ਜੁਲਾਈ ਤੋਂ ਬਾਅਦ ਜਿਹੜੀਆਂ ਓਪਨ ਆ ਉਹ ਕਰ ਦਿੱਤੀਆਂ ਜਾਣਗੀਆਂ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਇਸ ਵੇਲੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਔਰ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਇਹ ਜ਼ਰੂਰੀ ਹੈ ਕਿ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਚੁੱਕੀਆਂ, ਔਰ ਸਕੂਲਾਂ ਦੇ ਵਿੱਚ ਛੁੱਟੀਆਂ ਹੋਣ ਤੋਂ ਬਾਅਦ ਹੁਣ ਜਿਹੜਾ ਲੋਕਾਂ ਦਾ ਬਾਹਰ ਨਿਕਲਣਾ ਉਹ ਸੁਭਾਵਿਕ ਹੈ। ਪਰ ਸਰਕਾਰ ਵੱਲੋਂ ਬਾਰ ਬਾਰ ਹਦਾਇਤ ਕੀਤੀ ਜਾ ਰਹੀ ਹੈ ਕਿ ਜੇ ਤੁਸੀਂ ਬਾਹਰ ਨਿਕਲਦੇ ਹੋ ਆਪਣੀ ਜਿਹੜੀ ਦੂਰੀ ਆ ਇੱਕ ਦੂਸਰੇ ਤੋਂ ਬਣਾ ਕੇ ਰੱਖੋ, ਜਿਹੜੇ ਪ੍ਰੀਕੋਸ਼ਨਸ ਦੱਸੇ ਗਏ ਆ ਜੀ ਆਪਣੀ ਸੇਫਟੀ ਨੂੰ ਲੈ ਕੇ ਉਹਨਾਂ ਨੂੰ ਜ਼ਰੂਰ ਵਰਤੋ। ਜਿਹੜੀਆਂ ਵੀ ਹਦਾਇਤਾਂ ਜਿਹੜੀਆਂ ਆ ਉਹ ਦਿੱਤੀਆਂ ਗਈਆਂ, ਯਾਨੀ ਕਿ ਘਰ ਦੇ ਵਿੱਚ ਸਿਰਫ 5 ਮੈਂਬਰ ਇਕੱਠੇ ਹੋ ਸਕਦੇ ਆ, ਤੇ ਇਹਦੇ ਨਾਲ ਹੀ ਜੇਕਰ ਤੁਸੀਂ ਬਾਹਰ ਕਿਤੇ ਬੈਠਦੇ ਹੋ ਪਾਰਕਾਂ ਦੇ ਵਿੱਚ ਜਾਂ ਫਿਰ ਆਊਟਡੋਰ ਕਿਸੇ ਵੀ ਸਥਾਨ ਦੇ ਉੱਤੇ ਪਬਲਿਕ ਪਲੇਸ ਦੇ ਉੱਤੇ ਬੈਠਦੇ ਆ ਤਾਂ ਸਿਰਫ 10 ਲੋਕਾਂ ਨੂੰ ਬੈਠਣ ਦੀ ਜਿਹੜੀ ਇਜਾਜ਼ਤ ਆ ਉਹ ਇਸ ਵੇਲੇ ਦਿੱਤੀ ਗਈ ਆ। ਸੋ ਲਓ ਜੀ, ਖ਼ਬਰਾਂ ਦਾ ਜਿਹੜਾ ਸਿਲਸਿਲਾ ਕਾਫੀ ਜ਼ਿਆਦਾ ਲੰਬਾ ਹੋ ਗਿਆ, ਆਪਾਂ ਨੂੰ ਇਹ ਖ਼ਬਰਾਂ ਹੁਣ ਇੱਥੇ ਰੋਕਣੀਆਂ ਪੈਣੀਆਂ। ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਜਗਤਾਰ ਗਿੱਲ ਭਾਜੀ ਪ੍ਰੋਗਰਾਮ 'ਚ ਸ਼ਾਮਲ ਹੋ ਚੁੱਕੇ ਨੇ, ਬਹੁਤ ਬਹੁਤ ਸਵਾਗਤ ਗਿੱਲ ਸਾਹਿਬ ਤੁਹਾਡਾ। ਔਰ ਇਸੇ ਤਰ੍ਹਾਂ ਸਾਡੇ ਨਾਲ ਘੁੰਮਣ ਸਾਹਿਬ ਵੀ ਸ਼ਾਮਲ ਹੋ ਚੁੱਕੇ ਨੇ, ਘੁੰਮਣ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੁਹਾਡੇ ਜਿਹੜੇ ਸੁਨੇਹੇ ਆ ਉਹ ਮੈਂ ਇਸ ਸਿਲਸਿਲੇ ਤੋਂ ਬਾਅਦ ਸ਼ਾਮਲ ਕਰਾਂਗੀ, ਪਰ ਬੇਹੱਦ ਜੀ ਆਇਆਂ ਨੂੰ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ, ਅਗਲੇ ਪ੍ਰੋਗਰਾਮ 'ਚ ਸਮਾਂ ਬ੍ਰੇਕ ਦਾ ਹੋ ਚੁੱਕਿਆ, ਬ੍ਰੇਕ ਤੋਂ ਬਾਅਦ ਅਗਲਾ ਵਿਸ਼ਾ ਜਿਹੜਾ ਉਹ ਹੈ ਕਿ ਬੱਚਿਆਂ ਦੀ ਮਾਨਸਿਕ ਸਿਹਤ ਉੱਤੇ ਅਸਰ, ਔਰ ਇਸ ਬਾਰੇ ਸਾਡੇ ਮਾਪੇ ਕਿੰਨੇ ਕੁ ਸੁਚੇਤ। ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਆ, ਸਾਡੇ ਨਾਲ ਤੁਸੀਂ ਜੁੜਨਾ ਹੈ ਆਪਣੇ ਵਿਚਾਰਾਂ ਦੇ ਨਾਲ। ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਕਾਲ ਦੇ ਰਾਹੀਂ। ਫੋਨ ਕਾਲ ਕਰਨ ਲਈ 02-85-99 ਸਾਡਾ ਕੰਟੈਕਟ ਨੰਬਰ ਹੈ। ਸੋ ਇਸ ਨੰਬਰ ਤੇ ਤੁਸੀਂ ਜ਼ਰੂਰ ਜਾਇਓ, ਸਾਡੇ ਨਾਲ ਗੱਲਬਾਤ ਕਰਿਓ, ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਿਓ। ਅਗਲੇ ਹਿੱਸੇ ਦੇ ਵਿੱਚ ਕੋਸ਼ਿਸ਼ ਕਰਦੀ ਹਾਂ ਹਰਮਿੰਦਰ ਕਾਂਗੂਰੀ ਸਾਡੇ ਨਾਲ ਸ਼ਾਮਲ ਹੋਣਗੇ ਇਸ ਸਿਲਸਿਲੇ ਦੇ ਵਿੱਚ। ਫਿਲਹਾਲ ਲੈਣੇ ਆ ਬ੍ਰੇਕ, ਆਉਣੇ ਆ ਬਹੁਤ ਜਲਦੀ ਬ੍ਰੇਕ।
ਕੀ ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au।
ਇੰਡੀਆ 'ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9898-152-93-297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ। ਵੈਲਿਊ
ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨਸ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣਿਆਂ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ, ਸੰਧੂ ਬੱਸ ਲਾਈਨਸ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info, 0424-115-551. You can email us
info@sandhubuslines.com.au।
ਪ੍ਰੋਸੇ ਦਾ ਨਾਮ
ਸੰਧੂ ਬੱਸ ਲਾਈਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 5।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay vich skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। The Wedding Guru, the experienced marriage celebrant, Sumandeep Kaur tuhade vyah di registration di sari kagji karwai vich tuhadi madad karde ne. Jekar tusi apne vyah di registration layi wajib fees te bemisal seva da laha lena hove tan Sumandeep Kaur nu 0430044772 0430044772 te sampark karo.
ਜੀ ਬੱਚੇ ਮਨ ਕੇ ਸੱਚੇ, ਸਾਰੇ ਜਗ ਕੇ ਆਂਖ ਕੇ ਤਾਰੇ, ਯੇ ਵੋ ਨੰਨੇ ਫੂਲ ਹੈ ਜੋ ਭਗਵਾਨ ਕੋ ਲੱਗਦੇ ਪਿਆਰੇ। ਬਿਲਕੁਲ, ਬੱਚਿਆਂ ਦੇ ਵਿੱਚ ਭੋਲਾਪਨ, ਕੋਮਲਤਾ ਜਿਹੜੀ ਹੈ ਉਹ ਵਾਕਈ ਸਾਨੂੰ ਟੁੰਬਦੀ ਹੈ, ਹਨਾ। ਔਰ ਇਹ ਬੱਚੇ ਹੀ ਹੁੰਦੇ ਆ ਜਿਨ੍ਹਾਂ ਦੀਆਂ ਛੋਟੀਆਂ ਛੋਟੀਆਂ ਕੀਤੀਆਂ ਜਿਹੜੀਆਂ ਸ਼ਰਾਰਤਾਂ ਉਹ ਸਾਡੀ ਚਿਰਾਂ ਤੋਂ ਜਿਹੜੀ ਇੱਕ ਜਿਹੜੀ ਸਟ੍ਰੈਸ ਆ, ਚਿਰਾਂ ਤੋਂ ਇੱਕ ਸਾਡੇ ਉੱਤੇ ਜਿਹੜੀ ਪਰੇਸ਼ਾਨੀ ਬਣੀ ਹੁੰਦੀ ਹੈ ਉਸ ਨੂੰ ਮਿੰਟਾਂ ਦੇ ਵਿੱਚ ਹੀ ਖੁਰਦ ਬੁਰਦ ਕਰ ਦਿੰਦੀ ਹੈ। ਸੋ ਉਹੀ ਇੱਕ ਸ਼ਰਾਰਤ ਜਿਹੜੀ ਹੈ, ਜਿਹੜੀ ਉਹਨਾਂ ਦੀ ਛੋਟੀ ਉਮਰ ਦੇ ਵਿੱਚ ਸਾਨੂੰ ਚੰਗੀ ਲੱਗਦੀ ਹੈ, ਜਦੋਂ ਉਹ ਵੱਡੇ ਹੁੰਦੇ ਆ ਤਾਂ ਉਹੀ ਸ਼ਰਾਰਤਾਂ ਜਿਹੜੀਆਂ ਸਾਨੂੰ ਬੁਰੀਆਂ ਵੀ ਲੱਗਣ ਲੱਗ ਜਾਂਦੀਆਂ। ਪਰ ਅਸਲ ਦੇ ਵਿੱਚ ਜਿਉਂ ਜਿਉਂ ਉਹਨਾਂ ਦਾ ਵਿਕਾਸ ਹੁੰਦਾ, ਜਿਉਂ ਜਿਉਂ ਉਹਨਾਂ ਦੀ ਉਮਰ ਵੱਧਦੀ ਹੈ, ਤਾਂ ਉਮਰ ਦੇ ਵਾਧੇ ਦੇ ਨਾਲ ਨਾਲ ਉਹਨਾਂ ਦੇ ਵਿੱਚ ਕੁਛ ਹੋਰ ਬਦਲਾਵ ਜਿਹੜੇ ਆ ਉਹ ਵੀ ਨਜ਼ਰ ਆਉਂਦੇ ਆ, ਔਰ ਉਹ ਬਦਲਾਵ ਕਈ ਵਾਰ ਸਾਡੇ ਲਈ ਚਿੰਤਾ ਦਾ ਕਾਰਨ ਵੀ ਬਣਦੇ ਆ। ਔਰ ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਆ ਉਹ ਵਿਸ਼ਾ ਹੈ ਕਿ ਬੱਚਿਆਂ ਦੀ ਮਾਨਸਿਕ ਸਿਹਤ ਦੇ ਵਿੱਚ ਆ ਰਿਹਾ ਨਿਗਾਰ, ਔਰ ਉਸ ਨਿਗਾਰ ਦੇ ਬਾਰੇ ਸਾਡੇ ਮਾਪੇ ਕਿੰਨੇ ਕੁ ਸੁਚੇਤ, ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਨੀ ਆ। ਔਰ ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਦੀ ਸ਼ੁਰੂਆਤ ਹੈ ਉਹ ਆਪਾਂ ਕਰਨ ਜਾ ਰਹੇ ਹਾਂ ਬਸ ਚੰਦ ਪਲਾਂ ਦੇ ਵਿੱਚ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੀ ਜਾਵਾਂ ਕਿ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਆਪਣੀ ਸਾਂਝ ਪਾਉਣ ਦੇ ਲਈ ਇਸ ਵੇਲੇ ਹਰਮੰਦਰ ਕੰਗ ਸ਼ਾਮਲ ਹੋ ਰਹੇ ਨੇ। ਹਰਮੰਦਰ ਕੰਗ, ਜਿਨ੍ਹਾਂ ਦੀ ਆਵਾਜ਼ ਤੁਸੀਂ ਹਰਮਨ ਰੇਡੀਓ ਤੇ ਅਕਸਰ ਸੁਣਦੇ ਹੋ, ਹਰਮੰਦਰ ਗੁਰਾਂ ਦਾ ਜਿਹੜਾ ਕੁੱਕੜ ਹੈ ਉਹ ਹਮੇਸ਼ਾ ਬੜਾ ਪਸੰਦ ਕੀਤਾ ਗਿਆ। ਇਸ ਵੇਲੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜੇ ਹੋਏ ਨੇ। ਹਰਮੰਦਰ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਬਹੁਤ ਬਹੁਤ ਸ਼ੁਕਰੀਆ ਮੇਰੀ ਭੈਣ ਜੀ ਔਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੁੱਕੜ ਦਾ ਨਾਂ ਲੈ ਕੇ ਤੁਸੀਂ ਮੈਨੂੰ ਲੱਗਦਾ ਸਾਰਾ ਨੂੰ ਯਾਦ ਕਰਾਤਾ ਦੁਬਾਰੇ।
ਬਿਲਕੁਲ ਬਿਲਕੁਲ। ਔਰ ਤੁਹਾਡੀ ਆਵਾਜ਼ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਹੜੇ ਸਪੋਟ ਹੈ ਅਕਸਰ ਸਾਡੇ ਸਰੋਤੇ ਸੁਣਦੇ ਆ। ਬਹੁਤ ਸਾਰੀਆਂ ਕਵਿਤਾਵਾਂ ਤੁਹਾਡੀ ਆਵਾਜ਼ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦੀਆਂ, ਪਰ ਇੱਕ ਜਿਹੜੀ ਗੈਰ ਹਾਜ਼ਰੀ ਆ ਤੁਹਾਡੀ ਆਵਾਜ਼ ਦੀ, ਉਹ ਅਸੀਂ ਪ੍ਰੋਗਰਾਮਾਂ ਦੇ ਵਿੱਚ ਹਮੇਸ਼ਾ ਮਹਿਸੂਸ ਕਰਦੇ ਹਾਂ ਔਰ ਸਾਨੂੰ ਹਮੇਸ਼ਾ ਉਡੀਕ ਹੁੰਦੀ ਹੈ, ਸਾਡੇ ਸਰੋਤਿਆਂ ਨੂੰ ਉਡੀਕ ਹੁੰਦੀ ਹੈ ਕਿ ਜਿਹੜੀ ਤੁਹਾਡੀ ਆਵਾਜ਼ ਹੈ ਉਹ ਸਿਰਫ ਕਵਿਤਾਵਾਂ ਵਿੱਚ ਹੀ ਨਹੀਂ ਸਗੋਂ ਪ੍ਰੋਗਰਾਮਾਂ ਦੇ ਵਿੱਚ ਵੀ ਦੁਬਾਰਾ ਸੁਣਨ ਨੂੰ ਜ਼ਰੂਰ ਮਿਲੇ। ਸੋ ਅੱਜ ਇਸੇ ਕੋਸ਼ਿਸ਼ ਤਹਿਤ ਅਸੀਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਲਿਆਂਦਾ ਹੈ। ਉਮੀਦ ਕਰਦੇ ਹਾਂ ਕਿ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਤਾਂ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ 'ਚ ਸ਼ਿਰਕਤ ਜ਼ਰੂਰ ਕਰਿਆ ਕਰੋ।
ਹਾਂਜੀ ਜ਼ਰੂਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੰਨਾ ਮਾਣ ਸਤਿਕਾਰ ਦੇਣ ਲਈ, ਔਰ ਮੈਂ ਕੋਸ਼ਿਸ਼ ਕਰਾਂਗਾ ਜੀ ਕਿ ਤੁਹਾਡੇ ਨਾਲ ਜਾਂ ਇੰਡੀਵਿਜੁਅਲੀ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਹਾਜ਼ਰੀ ਲਵਾਇਆ ਕਰਾਂਗੇ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਜੀ ਅੱਜ ਦਾ ਬੱਚਿਆਂ ਦਾ ਟੌਪਿਕ ਹੈ, ਉਹ ਮੇਰੇ ਇਹ ਜਿਹੜੀ ਗੈਰ ਹਾਜ਼ਰੀ ਨਾਲ ਵੀ ਸੰਬੰਧਿਤ ਹੈ, ਇਸ ਵਿਸ਼ੇ ਤੇ ਆਪਾਂ ਗੱਲ ਅੱਗੇ ਕਰਾਂਗੇ ਜ਼ਰੂਰ।
ਜੀ ਜੀ ਜ਼ਰੂਰ। ਸੋ ਦੋਸਤੋ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਦੇ ਆ ਰਹੇ ਹਾਂ ਕਿ ਅੱਜ ਜਿਹੜੀ ਗੱਲਬਾਤ ਹੈ ਉਹ ਅਸੀਂ ਬੱਚਿਆਂ ਦੀ ਮਾਨਸਿਕ ਸਿਹਤ ਦੇ ਬਾਰੇ ਕਰਨੀ ਹੈ। ਸੋ ਮਾਨਸਿਕ ਸਿਹਤ ਦੇ ਵਿੱਚ ਲਗਾਤਾਰ ਨਿਘਾਰ ਆਉਂਦਾ ਜਾ ਰਿਹਾ, ਇਹ ਅਸੀਂ ਨਹੀਂ ਕਹਿ ਰਹੇ, ਇਹ ਇੱਕ ਆਰਟੀਕਲ ਡਾਕਟਰ ਲੂਇਸ ਰੋਜਾਸ ਮਾਰਕਸ ਵੱਲੋਂ ਲਿਖਿਆ ਗਿਆ, ਜਿਹੜੇ ਕਿ ਇੱਕ ਅਮੈਰੀਕਨ ਸਾਈਕੈਟ੍ਰਿਸਟ ਨੇ, 76 ਸਾਲ ਦੀ ਉਹਨਾਂ ਦੀ ਉਮਰ ਹੈ, ਔਰ ਇਹਨਾਂ ਦੇ ਇਸ ਆਰਟੀਕਲ ਦੇ ਵਿੱਚ ਇਹ ਖੁਲਾਸੇ ਕੀਤੇ ਗਏ ਆ ਕਿ 5 ਦੇ ਵਿੱਚੋਂ ਜਿਹੜਾ ਇੱਕ ਬੱਚਾ ਆ ਉਹ ਦੁਨੀਆਂ ਦੇ ਵਿੱਚ ਇਸ ਵੇਲੇ ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆ ਦਾ ਸ਼ਿਕਾਰ ਹੋ ਰਿਹਾ, ਔਰ ਉਹਨਾਂ ਦੇ ਆਰਟੀਕਲ ਮੁਤਾਬਕ 43% ਜਿਹੜੇ ਬੱਚੇ ਆ ਉਹ ADHD ਡਿਸਆਰਡਰ ਜਿਹੜੇ ਆ ਉਹਦੇ ਤੋਂ ਪ੍ਰਭਾਵਿਤ ਨੇ। ਯਾਨੀ ADHD ਹੈਗਾ ਜੀ, ਅਟੈਂਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਆਰਡਰ, ਤੇ ਇਹ ਇੱਕ ਮੈਂਟਲ ਹੈਲਥ ਡਿਸਆਰਡਰ ਹੈ ਜਿਹੜਾ ਕਿ ਬੱਚਿਆਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦਾ ਹੈ, ਤੇ ਬੱਚੇ ਜਿਹੜੇ ਆ ਉਹ ਹਾਈਪਰ ਐਕਟਿਵ ਹੁੰਦੇ ਆ ਤੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਦੋਸਤਾਂ ਦੇ ਨਾਲ ਜਿੱਦਾਂ ਜਿੱਦਾਂ ਉਹਨਾਂ ਦੀ ਉਮਰ ਵੱਧਦੀ ਹੈ ਉਹਨਾਂ ਦਾ ਵਿਵਹਾਰ ਜਿਹੜਾ ਉਹ ਆਮ ਬੱਚਿਆਂ ਦੇ ਨਾਲੋਂ ਥੋੜਾ ਵੱਖਰਾ ਹੁੰਦਾ ਜਾਂਦਾ, ਤੇ ਇਹੋ ਜਿਹੜੇ ਬੱਚੇ ਆ ਉਹ 37% ਦੱਸਿਆ ਜਾ ਰਿਹਾ ਕਿ ਨਿਰਾਸ਼ਾ ਜਾਂ ਉਦਾਸੀ ਦੇ ਸ਼ਿਕਾਰ ਵੀ ਪਾਏ ਜਾਂਦੇ ਆ, ਤੇ 10 ਤੋਂ 14 ਸਾਲ ਤੱਕ ਦੀ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਵੱਲੋਂ ਖੁਦਕੁਸ਼ੀ ਦੇ ਵਿੱਚ ਵੀ ਜਿਹੜਾ ਤੇਜ਼ ਵਾਧਾ ਆ ਉਹ ਦਰਜ ਕੀਤਾ ਗਿਆ ਆ। ਮਾਪੇ ਇਸ ਸਮੱਸਿਆ ਨੂੰ ਸਮਝਣ ਦੇ ਵਿੱਚ ਕਿੰਨੇ ਕੁ ਸਫਲ ਜਾਂ ਅਸਫਲ ਹੁੰਦੇ ਆ ਇਹ ਤਾਂ ਜਾਣਨਾ ਜ਼ਰੂਰੀ ਹੈ ਹੀ ਆ, ਪਰ ਉਸ ਤੋਂ ਪਹਿਲਾਂ ਗੱਲ ਇਹ ਵੀ ਸਾਨੂੰ ਸਮਝਣੀ ਜ਼ਰੂਰੀ ਹੈ ਕਿ ਗਲਤ ਕਿੱਥੇ ਕੀ ਹੋ ਰਿਹਾ, ਕੀ ਗਲਤ ਹੋ ਰਿਹਾ ਇਹੋ ਜਿਹੀਆਂ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਇਹ ਛੋਟੇ ਛੋਟੇ ਬੱਚੇ ਹੋ ਰਿਹਾ, ਜਦੋਂ ਕਿ ਅੱਜ ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ ਤਾਂ ਹਰਮੰਦਰ ਦੇਖਣ ਦੇ ਵਿੱਚ ਜ਼ਿਆਦਾਤਰ ਇਹ ਆਉਂਦਾ ਕਿ ਗੱਲਬਾਤ ਜਿਹੜੀ ਉਹ ਬਾਲਗਾਂ ਦੀ ਹੁੰਦੀ ਹੈ, ਸਾਡੇ ਲੋਕਾਂ ਦੀ ਹੁੰਦੀ ਹੈ, ਬਜ਼ੁਰਗਾਂ ਦੀ ਹੁੰਦੀ ਹੈ ਕਿ ਮੈਂਟਲ ਹੈਲਥ ਜਿਹੜੀ ਉਹਨਾਂ ਦੀ ਪ੍ਰਭਾਵਿਤ ਹੋ ਰਹੀ ਹੈ, ਪਰ ਜ਼ਿਆਦਾਤਰ ਬੱਚਿਆਂ ਦੀ ਜਿਹੜੀ ਆ ਮੈਂਟਲ ਹੈਲਥ ਉਹਨੂੰ ਅਣਗੌਲਿਆ ਕੀਤਾ ਜਾਂਦਾ। ਜੀ
ਬਿਲਕੁਲ ਜੀ ਬਿਲਕੁਲ। ਮੈਂ ਤਾਂ ਸਮਝਦਾ ਜੀ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਜਿਸ ਤਰ੍ਹਾਂ ਦਾ, ਹਨਾ, ਮੈਂ ਸਮਝਦਾ ਵੀ ਹਰ ਇੱਕ ਬੰਦਾ ਹੀ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕਿਸੇ ਤਰੀਕੇ ਨਾਲ। ਆਪਾਂ ਇਹ ਨੀ ਕਹਿੰਦੇ ਕਿ ਉਹ ਬੰਦਾ ਪਾਗਲ ਹੋ ਗਿਆ ਜਾਂ ਅਸੀਂ ਸ਼ਾਮਲ ਹਾਂ ਉਹਨਾਂ ਦੇ ਵਿੱਚ, ਤੁਸੀਂ ਵੀ ਸ਼ਾਮਲ ਹੋ, ਮੈਂ ਵੀ ਸ਼ਾਮਲ ਹਾਂ, ਬਹੁਤ ਸਾਰੇ ਲੋਕ ਜਿਹੜੇ ਸਾਨੂੰ ਸੁਣ ਰਹੇ ਉਹ ਵੀ ਸ਼ਾਮਲ ਹੈ, ਪਰ ਕਈ ਵਾਰੀ ਅਸੀਂ ਆਪਣੇ ਆਪ ਨੂੰ ਸੱਚਾਈ ਤੋਂ ਨਾ ਥੋੜਾ ਜਿਹਾ ਦੂਰ ਜਿਹਾ ਰੱਖ ਲੈਂਦੇ ਹਾਂ ਵੀ ਯਾਰ ਨਹੀਂ ਨਹੀਂ ਮੈਂ ਨੀ, ਮੈਂ ਤਾਂ ਠੀਕ ਹਾਂ, ਮੈਨੂੰ ਕੀ ਪ੍ਰੋਬਲਮ ਹੈ, ਹਨਾ। ਕਿਸੇ ਨਾ ਕੋਈ ਨਾ ਕੋਈ ਕਿਸੇ ਨਾ ਕਿਸੇ ਪ੍ਰੋਬਲਮ ਚ ਫਸਿਆ ਹੁੰਦਾ ਹੈ। ਪ੍ਰੋਬਲਮ ਕਿਸੇ ਕਿਸਮ ਦੀ ਹੋ ਸਕਦੀ ਹੈ, ਛੋਟੀ ਹੋ ਸਕਦੀ ਹੈ, ਵੱਡੀ ਹੋ ਸਕਦੀ ਹੈ। ਅਸੀਂ ਜਦੋਂ ਉਹਦੇ ਬਾਰੇ ਸੋਚਣਾ ਸ਼ੁਰੂ ਕਰਦੇ ਹਾਂ, ਦੈਟ ਮੀਨ ਉਹ ਅਸੀਂ ਮੈਂਟਲ ਤੌਰ ਤੇ ਪੂਰੀ ਤਰ੍ਹਾਂ ਫਿੱਟ ਨਹੀਂ ਆ। ਔਰ ਪੂਰੀ ਦੁਨੀਆਂ ਦੇ ਵਿੱਚ ਮੈਂ ਨੀ ਸਮਝਦਾ ਕਿ 98% ਲੋਕ ਆ ਜਿਹੜੇ ਇਸ ਡਿਸਆਰਡਰ ਕਹਿ ਲਓ ਜਾਂ ਇਹਨੂੰ ਕਹਿ ਲਓ ਵੀ ਮਾਨਸਿਕ ਪਰੇਸ਼ਾਨੀ ਕਹਿ ਲਓ, ਚਾਹੇ ਉਹ ਮਾਈਨਰ ਆ ਚਾਹੇ ਮੇਜਰ ਆ, ਕੋਈ ਨਾ ਕੋਈ ਤਾਂ ਜ਼ਰੂਰ ਪਰੇਸ਼ਾਨ ਆ। ਔਰ ਜਿਹੜੀ ਤੁਸੀਂ ਗੱਲ ਕੀਤੀ ਬੱਚਿਆਂ ਦੀ, ਅਸਲ ਬੱਚਿਆਂ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਮੈਂ ਸਮਝਦਾ ਵੀ ਸਮਝਣਾ ਬਹੁਤ ਜ਼ਰੂਰੀ ਹੈ, ਫੇਰ ਜਾ ਕੇ ਅਸੀਂ ਬੱਚਿਆਂ ਨੂੰ ਸਮਝਾਂਗੇ। ਕਈ ਵਾਰੀ ਤੁਸੀਂ ਤੁਹਾਡੇ ਨਾਲ ਵੀ ਹੋਇਆ ਹੋਣਾ, ਮੇਰੇ ਨਾਲ ਅਕਸਰ ਹੁੰਦਾ ਹੈ ਜਾਂ ਸਾਡੇ ਤੋਂ ਜਿਹੜੇ ਸੋਨੋ ਨਾਲ ਅਕਸਰ ਹੁੰਦਾ ਹੈ, ਅਸੀਂ ਬੱਚਿਆਂ ਤੇ ਨਾ ਆਪਣੀ ਮਰਜ਼ੀ ਥੋਪਣ ਦੀ ਕੋਸ਼ਿਸ਼ ਕਰਦੇ ਹਾਂ।
ਬਿਲਕੁਲ,
ਸਾਨੂੰ ਲੱਗਦਾ ਹੁੰਦਾ ਯਾਰ ਵੀ ਕਿਉਂਕਿ ਅਸੀਂ ਮੈਚਿਓਰ ਹਾਂ, ਅਸੀਂ ਬਾਲਗ ਹਾਂ, ਅਸੀਂ ਉਸ ਲੈਵਲ ਤੋਂ ਬੱਚਿਆਂ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਦੇ ਕਦੇ ਇਹ ਜ਼ਰੂਰ ਸੋਚ ਕੇ ਦੇਖੀਏ ਕਿ ਜਦੋਂ ਅਸੀਂ ਇਸ ਏਜ ਦੇ ਵਿੱਚ ਸੀਗੇ, ਜਿਵੇਂ ਅਸੀਂ ਫਰ ਉਦਾਹਰਣ ਦੇਣਾ ਚਾਹਾਂਗੇ ਜੀ, ਤੇ ਬੱਚੇ ਸਕਰੀਨ ਦੇਖ ਰਹੇ ਆ, ਆਈਪੈਡ ਦੇਖ ਰਹੇ ਆ, ਅਸੀਂ ਇੱਕਦਮ ਉਹਨਾਂ ਤੋਂ ਫੜ ਲੈਂਦੇ ਹਾਂ ਵੀ ਏਦਾਂ ਨੀ ਕਰਨਾ, ਉਹ ਨੀ ਕਰਨਾ, ਇਹ ਨੀ ਕਰਨਾ। ਤਾਂ ਮੈਂ ਸਮਝਦਾ ਕਿ ਜਦੋਂ ਅਸੀਂ ਖੇਡਦੇ ਹੁੰਦੇ ਸੀ, ਜਦੋਂ ਸਾਡੇ ਮਾਂ ਬਾਪ, ਚਲੋ ਸਾਡੇ ਵਾਰੀ ਸਕਰੀਨ ਵਗੈਰਾ ਨਹੀਂ ਸੀ, ਅਸੀਂ ਖਿਡੌਣਾ ਨਾਲ ਖੇਡਦੇ ਸੀ, ਕਈ ਵਾਰੀ ਸਾਨੂੰ ਵੀ ਟੋਕਦੇ ਸੀ ਕਿ ਹੁਣ ਪੜ੍ਹ ਲਓ ਜਾਂ ਆਹ ਕੰਮ ਕਰ ਲੋ ਤੇ ਇਹ ਤੋਂ ਇਹਨੂੰ ਛੱਡ ਦਿਓ ਖਿਡਾਉਣਿਆਂ ਨੂੰ। ਜਦੋਂ ਸਾਥੋਂ ਇਕਦਮ ਉਹ ਖਿਡਾਉਣਾ ਖੋਹਦੇ ਸੀ ਜਾਂ ਕੋਈ ਏਦਾਂ ਦੀ ਗੱਲ ਕਰਦੇ ਸੀ ਤਾਂ ਸਾਨੂੰ ਵੀ ਬਹੁਤ ਬੁਰਾ ਲੱਗਦਾ ਸੀ। ਸਾਨੂੰ ਲੱਗਦਾ ਸੀ ਕਿ ਸਾਡੇ ਮਾਂ ਪਿਓ ਸਾਡੇ ਸਾਨੂੰ ਪਿਆਰ ਨਹੀਂ ਕਰਦੇ ਬਲਕਿ ਸਾਡੇ ਦੁਸ਼ਮਣ ਨੇ। ਮੈਂ ਸਮਝਦਾ ਵੀ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੇ ਬੱਚਿਆਂ ਦੀ ਏਜ ਦੇ ਵਿੱਚ ਜਿਹੜੀ ਏਜ ਦੇ ਵਿੱਚ ਬੱਚੇ ਹੈਗੇ ਨੇ ਉਸ ਏਜ ਦੇ ਵਿੱਚ ਉਹਨਾਂ ਦੀ ਥੋਟਸ ਕਿਹੋ ਜਿਹੀਆਂ ਨੇ, ਉਹ ਕੀ ਕਰਨਾ ਚਾਹੁੰਦੇ ਨੇ, ਜੇ ਉਹਨਾਂ ਨੂੰ ਕਿਸੇ ਹੋਰ ਕੰਮ ਚ ਲਾਉਣਾ ਤਾਂ ਕਿੱਦਾਂ ਲਾਇਆ ਜਾਵੇ, ਮੇਰਾ ਇਹ ਮੰਨਣਾ ਜੀ।
ਜੀ ਜੀ ਬਿਲਕੁਲ, ਮੈਂ ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਨਾਲ ਕਿਉਂਕਿ ਜਦੋਂ ਆਪਣੇ ਵੇਲੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਟੈਕਨੋਲੋਜੀ ਜਿਹੜੀ ਸੀਗੀ ਉਹ ਇੰਨੀ ਵਿਕਸਿਤ ਨਹੀਂ ਸੀ ਹਨਾ, ਜਿੰਨੀ ਵਿਕਸਿਤ ਹੁਣ ਹੋ ਚੁੱਕੀ ਹੈ ਪਿਛਲੇ 15 ਸਾਲਾਂ ਤੋਂ। ਔਰ ਡਾਕਟਰ ਲੋਇਸ ਦਾ ਵੀ ਇਹੀ ਕਹਿਣਾ ਕਿ ਪਿਛਲੇ 15 ਸਾਲਾਂ ਤੋਂ ਹੀ ਜਿਹੜੇ ਬੱਚੇ ਆ ਉਹਨਾਂ ਦੀ ਮਾਨਸਿਕ ਸਿਹਤ ਦੇ ਵਿੱਚ ਨਿਘਾਰ ਆਉਣਾ ਜਿਹੜਾ ਆ ਉਹ ਹੋਇਆ, ਔਰ ਇਹ ਚਿੰਤਾਜਨਕ ਆ। ਕਾਰਨ ਇਹੀ ਆ ਕਿ ਉਦੋਂ ਜਿਹੜੀ ਤਕਨੀਕ ਸੀ ਉਹ ਇੰਨੀ ਵਿਕਸਿਤ ਨਹੀਂ ਸੀ ਤੇ ਖੇਡਣ ਦੇ ਲਈ ਜਿਹੜੀਆਂ ਖੇਡਾਂ ਸੀਗੀਆਂ ਉਹ ਵੀ ਜ਼ਿਆਦਾਤਰ ਆਊਟਡੋਰ ਹੁੰਦੀਆਂ ਸੀਗੀਆਂ ਹਨਾ। ਦੇਖੋ ਆਪਾਂ ਮਿੱਟੀ ਨਾਲ ਇੱਕ ਮਿੱਕ ਹੁੰਦੇ ਸੀ, ਮਿੱਟੀ ਦੇ ਜਿੱਥੇ ਇੱਕ ਥੋੜਾ ਜਿਹਾ ਗਾਰਾ ਜਾਂ ਜਿਹੜੀ ਉਹ ਚੀਕਣੀ ਮਿੱਟੀ ਮਿਲਦੀ ਹੁੰਦੀ ਸੀ ਉੱਥੇ ਜਿਹੜੇ ਮੁੰਡੇ ਹੁੰਦੇ ਸੀ ਉਹਨਾਂ ਨੇ ਆਪਣੇ ਹਲ ਜੇ ਬਣਾਉਣ ਲੱਗ ਜਾਣਾ ਹਨਾ, ਤੇ ਕੁੜੀਆਂ ਜਿਹੜੀਆਂ ਹੁੰਦੀਆਂ ਸੀ ਛੋਟੇ ਛੋਟੇ ਭਾਂਡੇ ਬਣਾਉਣੇ ਉਹਨਾਂ ਨੇ। ਔਰ ਜੇ ਤੁਸੀਂ ਦੂਜੀਆਂ ਖੇਡਾਂ ਦੀ ਗੱਲ ਕਰੀਏ, ਗੁੱਲੀ ਡੰਡਾ ਹੁੰਦਾ ਸੀਗਾ ਹਨਾ, ਗੁੱਲੀਆਂ ਘੜ ਲੈਣੀਆਂ, ਗੁੱਲੀ ਡੰਡੇ ਨਾਲ ਖੇਡਣਾ ਹਨਾ, ਪਿੱਠੂ ਖੇਡਣਾ। ਔਰ ਇਹਦੇ ਨਾਲ ਹੀ ਤੁਸੀਂ ਦੇਖੋ ਵੀ ਬੈਟ ਤਾਂ ਭਾਵੇਂ ਉਸ ਵੇਲੇ ਕੋਈ ਬ੍ਰਾਂਡਡ ਨਹੀਂ ਸੀ ਹੁੰਦੇ ਪਰ ਥਾਪੀ ਜ਼ਰੂਰ ਹੁੰਦੀ ਸੀ ਤੇ ਘਰਾਂ ਦੇ ਵਿੱਚੋਂ ਮਾਵਾਂ ਦੀਆਂ ਥਾਪੀਆਂ ਚੁੱਕ ਕੇ ਹਨਾ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਜਾਂ ਫਿਰ
ਜਿਹੜੇ
ਬਿਲਕੁਲ ਬਿਲਕੁਲ, ਔਰ ਉਹ ਖੇਡਾਂ ਜਿਹੜੀਆਂ ਏਦਾਂ ਦੀਆਂ ਖੇਡੀਆਂ ਜਾਂਦੀਆਂ ਸੀ। ਤੇ ਕਈ ਵਾਰ ਜਦੋਂ ਆਪਾਂ ਆਪਣੇ ਸਰਕਲਾਂ ਦੇ ਵਿੱਚ ਬਹਿੰਦੇ ਹਾਂ ਆਪਣੇ ਜਿਹੜੇ ਦੋਸਤ ਮਿੱਤਰਾਂ ਦੇ ਵਿੱਚ ਬਹਿੰਦੇ ਹਾਂ ਤਾਂ ਅਕਸਰ ਗੱਲਬਾਤ ਇਹ ਹੁੰਦੀ ਆ ਵੀ ਸਾਨੂੰ ਤਾਂ ਜਿਹੜੀ ਸਾਡੀ ਮਾਂ ਸੀਗੀ ਨਾ ਵੀ ਏਦਾਂ ਹੀ ਖੇਤਾਂ ਚੋਂ ਹੀ ਖੇਤਾਂ ਚ ਕਈ ਵਾਰ ਹੁੰਦਾ ਸੀ ਵੀ ਗੁੱਲੀ ਡੰਡਾ ਖੇਡਣਾ ਜਾਂ ਫਿਰ ਜਦੋਂ ਆਹ ਖਿੱਦੋ ਖੁੰਡੀ ਖੇਡਣੀ ਹਨਾ ਤੇ ਉੱਥੋਂ ਹੀ ਤੂਤ ਦੀਆਂ ਛੁੱਟੀਆਂ ਦੇ ਨਾਲ ਕੁੱਟਦੇ ਹੋਏ ਜਿਹੜੇ ਮਾਪੇ ਸੀ ਉਹ ਘਰ ਨੂੰ ਲੈ ਕੇ ਜਾਂਦੇ ਹੁੰਦੇ ਸੀ ਕੰਨ ਫੜ ਕੇ ਹਨਾ। ਔਰ ਏਦਾਂ ਦੀਆਂ ਜਿਹੜੀਆਂ ਕੁਦਰਤੀ ਮਾਹੌਲ ਦੇ ਵਿੱਚ ਜਿਹੜੀਆਂ ਖੇਡਾਂ ਸੀ ਉਸ ਵੇਲੇ ਖੇਡੀਆਂ ਜਾਂਦੀਆਂ ਸੀਗੀਆਂ। ਤੇ ਇੱਕ ਹੁੰਦਾ ਸੀਗਾ ਕਿ ਲਿਮਿਟਸ ਜ਼ਰੂਰ ਸੀਗੀਆਂ, ਜੇ ਅਸੀਂ ਇਹ ਕਹੀਏ ਕਿ ਉਸ ਵੇਲੇ ਬਹੁਤ ਜ਼ਿਆਦਾ ਖੁੱਲ ਸੀ ਇਸ ਤਰ੍ਹਾਂ ਨਹੀਂ ਸੀ, ਪਰ ਇੱਕ ਜਿਹੜਾ ਵਾਤਾਵਰਨ ਸੀ ਉਹ ਬੜਾ ਕੁਦਰਤੀ ਵਾਤਾਵਰਨ ਹੁੰਦਾ ਸੀਗਾ ਹਨਾ। ਪਰ ਮਾਪਿਆਂ ਵੱਲੋਂ ਇੱਕ ਜਿਹੜਾ ਸਮਾਂ ਸੀ ਉਹ ਨਿਯਤ ਜ਼ਰੂਰ ਕੀਤਾ ਜਾਂਦਾ ਸੀਗਾ, ਕੁਛ ਕੁ ਜ਼ਿੰਮੇਵਾਰੀਆਂ ਜਿਹੜੀਆਂ ਸੀਗੀਆਂ ਉਹ ਵੀ ਵੰਡੀਆਂ ਜਾਂਦੀਆਂ ਹੁੰਦੀਆਂ ਸੀ ਕਿਉਂਕਿ ਬੱਚੇ ਜਿਹੜੇ ਸੀਗੇ ਉਹ ਖੁੱਲੇ ਮਾਹੌਲ ਚ ਪਲਦੇ ਸੀ, ਪਰਿਵਾਰ ਵੱਡੇ ਹੁੰਦੇ ਸੀ। ਔਰ ਹਰਮਿੰਦਰ ਮੈਨੂੰ ਲੱਗਦਾ ਕਿ ਅੱਜ ਪਰਿਵਾਰਾਂ ਦਾ ਜਿਹੜਾ ਇਹ ਕਹਿਰਾ ਪਾਨੇ ਆ ਇਹ ਵੀ ਇੱਕ ਤਰ੍ਹਾਂ ਦੇ ਨਾਲ ਮਾਨਸਿਕ ਸਿਹਤ ਦੇ ਉੱਤੇ ਅਸਰ ਕਰ ਰਿਹਾ ਕਿਉਂਕਿ ਜਿਹੜੇ
ਵੱਡੇ ਇਹ ਤਾਂ ਬਹੁਤ ਵੱਡਾ ਕਾਰਨ ਹੈ ਜੀ।
ਜੀ
ਜੀ ਜੀ ਜੀ
ਬਿਲਕੁਲ,
ਮੈਂ ਇਹੀ ਕਹਿ ਰਿਹਾ ਸੀ ਕਿ ਮੈਂ ਨਾ ਇੱਕ ਦਿਨ ਕਾਰਟੂਨ ਛਪਿਆ ਭੈਣ ਜੀ ਤੁਹਾਡੀ ਗੱਲ ਦੇ ਵਿੱਚ ਗੱਲ ਹੈ, ਇੱਕ ਦਿਨ ਬੜਾ ਮੈਨੂੰ ਵਧੀਆ ਲੱਗਿਆ ਕਾਰਟੂਨ, ਸਾਡੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਣਾ, ਇੱਕ ਬੜੀ ਸੱਚਾਈ ਪੇਸ਼ ਕੀਤੀ ਸੀ। ਕਈ ਵਾਰੀ ਨਾ ਕਹਿੰਦੇ ਹੁੰਦੀਆਂ ਤਸਵੀਰਾਂ ਬੋਲਦੀਆਂ ਜਿਹਨੂੰ ਕਹਿੰਦੇ ਓਦਾਂ ਹੁੰਦੀਆਂ, ਇੱਕ ਕਾਰਟੂਨ ਕਿਸੇ ਨੇ ਛਾਪਿਆ ਅਖਬਾਰ ਦੇ ਵਿੱਚ ਤੇ ਅੱਜ ਤੋਂ 25 ਸਾਲ ਪੁਰਾਣਾ ਸਮਾਂ ਜਿਹਦੇ ਵਿੱਚ ਇੱਕ ਮਾਂ ਆਪਦੇ ਬੱਚੇ ਨੂੰ ਕੰਨ ਫੜ ਕੇ ਘਰ ਵੱਲ ਨੂੰ ਖਿੱਚ ਰਹੀ ਹੈ, ਅੰਦਰ ਲਿਆ ਰਹੀ ਹੈ, ਤੇ ਉਸ ਤੋਂ 25 ਸਾਲ ਜਿਹੜੇ ਅੱਜ ਦੇ ਸਮੇਂ ਚ ਕੀ ਸੀ ਕਿ ਉਹਨੂੰ ਕੰਨ ਫੜ ਕੇ ਬਾਹਰ ਕੱਢ ਰਹੀ ਹੈ। ਮਤਲਬ ਦੇਖੋ 20-25 ਸਾਲਾਂ ਦੇ ਵਿੱਚ ਇੰਨਾ ਫਰਕ ਪੈ ਗਿਆ ਕਿ ਅਸੀਂ ਬੱਚਿਆਂ ਨੂੰ ਪਹਿਲਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਤੂਹੀਆਂ ਸਾਡੀਆਂ ਮਾਵਾਂ ਤੂਹ ਦੀਆਂ ਛੱਡੀਆਂ ਨਾਲ ਕੁੱਟ ਕੇ ਸਾਨੂੰ ਅੰਦਰ ਲਿਆਉਂਦੀ ਵੀ ਘਰੇ ਵੀ ਵੜ ਜਾ ਕਰ ਬਾਹਰ ਹੀ ਮਤਲਬ ਭੌਂਕਦਾ ਫਿਰਦਾ ਏਦਾਂ ਦੇ ਸ਼ਬਦ ਬੋਲਦੀ ਆਉਂਦੀਆਂ ਸਨ। ਤੇ ਅੱਜ ਇਹ ਕਿ ਵੀ ਤੂੰ ਘਰੇ ਹੀ ਬੈਠਾ ਰਹਿੰਦਾ ਸਕਰੀਨ ਲਈ ਬੈਠਾ ਰਹਿੰਦਾ ਜਾਂ ਤਾਂ ਬਾਹਰ ਜਾ ਕੇ ਮਤਲਬ ਆਊਟਡੋਰ ਕੋਈ ਗੇਮ ਖੇਡ ਲਓ। ਮੈਂ ਸਮਝਦਾ ਵੀ ਉਹ ਬਹੁਤ ਵੱਡੀ ਗੱਲ ਕਹੇਗੀ ਤਸਵੀਰ, ਇੰਨੇ ਕੇ ਮਤਲਬ ਸਿਰਫ ਛੋਟੇ ਜਿਹੇ ਥਾਂ ਤੇ ਛੱਡੀ ਤਸਵੀਰ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਪਰਿਵਾਰਾਂ ਦੀ, ਮੈਂ ਸਮਝਦਾ ਇਹ ਵੀ ਬਹੁਤ ਵੱਡੀ ਗੱਲ ਹੈ ਜੀ। ਤੁਸੀਂ ਇੱਥੇ ਦੇਖਿਆ ਹੋਣਾ ਖਾਸ ਕਰਕੇ ਜਿਹੜੇ ਇੱਦਾਂ ਦੇ ਮੁਲਕ ਹੈ ਆਸਟ੍ਰੇਲੀਆ ਦੀ, ਆਪਾਂ ਬੈਠੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਮੈਂ ਬਹੁਤ ਸਾਰੀਆਂ ਫੈਮਿਲੀਆਂ ਨੂੰ ਜਾਣਦਾ, ਤੁਸੀਂ ਵੀ ਜਾਣਦੇ ਹੋ ਕਿ ਜਿਨ੍ਹਾਂ ਦੇ ਦੋ ਦੋ ਬੱਚੇ ਨੇ ਪਰ ਉਹਨਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਉਮਰ ਦਾ ਅੰਤਰ ਹੈ ਉਹ ਕਿਸੇ ਦਾ 6 ਸਾਲ ਦਾ, ਕਿਸੇ ਦਾ 5 ਸਾਲ ਦਾ, 4 ਦਾ, ਈਵਨ ਕਿ ਇੱਕ ਫੈਮਿਲੀ ਮੈਨੂੰ ਮੈਂ ਜਾਣਦਾ ਉਹਨਾਂ ਦੇ 2 ਬੱਚੇ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ 9.5 ਸਾਲ ਦਾ ਫਰਕ ਹੈ। ਸੋ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇੰਨਾ ਫਰਕ ਵੀ ਕੋਈ ਮਤਲਬ ਮੈਡੀਕਲੀ ਮਤਲਬ ਪ੍ਰੋਬਲਮ ਸੀਗੀ ਜਿਸ ਕਰਕੇ ਦੂਜਾ ਬੱਚਾ ਛੇਤੀ ਨਹੀਂ ਪੈਦਾ ਹੋ ਸਕਿਆ, ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਪ੍ਰਪੇਅਰ ਹੀ ਨਹੀਂ ਸੀ, ਅਸੀਂ ਸਟਰਗਲ ਦੇ ਵਿੱਚ ਸੀ ਤਾਂ ਅਸੀਂ ਇਸ ਨੂੰ ਦੂਜੇ ਬੱਚੇ ਨੂੰ ਪਾਲਣ ਦੇ ਪ੍ਰਪੇਅਰ ਹੀ ਨਹੀਂ ਸੀ, ਇਸ ਕਰਕੇ ਸਾਨੂੰ ਦੂਜਾ ਬੱਚਾ ਚਾਹੀਦਾ ਸੀ। ਇਸੇ ਕਰਕੇ ਅਸੀਂ ਟਾਈਮ ਲੈ ਪੈਣਾ ਪਾਤਾ ਕਿ ਅਸੀਂ ਪ੍ਰਪੇਅਰ ਜੇ ਹੋ ਲਈਏ ਉਸ ਪਹਿਲਾਂ ਸੈੱਟ ਹੋ ਲਈਏ, ਤਾਂ ਕਰਕੇ ਅਸੀਂ ਮਤਲਬ 9.5 ਸਾਲ ਦਾ ਗੈਪ ਪੈ ਗਿਆ। ਤੇ ਤੁਸੀਂ ਹੁਣ ਹੁਣ ਆਪਾਂ ਚੱਲਦੇ ਪੰਜਾਬ ਚ ਪਿਛਲੇ ਆਪਣੇ ਆਪਣੇ ਸਮਾਂ ਦੇ ਵਿੱਚ, ਤੁਸੀਂ ਦੇਖੋ ਇੱਕ ਘਰ ਦੇ ਵਿੱਚ ਬੱਚਿਆਂ ਦੀ ਉਮਰ ਦੇ ਵਿੱਚ ਕੋਈ ਬਾਹਲਾ ਫਰਕ ਨਹੀਂ ਹੁੰਦਾ ਸੀ, 1 ਸਾਲ 1.5 ਸਾਲ 2 ਸਾਲ ਹੱਦ 2 ਸਾਲ ਹੁੰਦਾ ਸੀ, ਔਰ ਇਹ ਨੀ ਪਤਾ ਲੱਗਦਾ ਸੀ ਕਿ ਇਹ ਬੱਚੇ ਕਿੰਨੇ ਨੇ ਘਰ ਦੇ ਵਿੱਚ ਆਪੀ ਪਲ ਪੁਲ ਜਾਂਦੇ ਸੀ, ਜਿਸ ਘਰੇ ਚਲੇ ਗਏ ਰੋਟੀ ਖਾਏ, ਪਤਾ ਨੀ ਕੌਣ ਉਹਨਾਂ ਨੂੰ ਬਜੁਰਗ ਆਇਆ ਕੋਈ ਉਹ ਆਸੇ ਪਾਸੇ ਲੈ ਗਿਆ, ਮਤਲਬ ਮਾਵਾਂ ਨੂੰ ਨੀ ਪਤਾ ਲੱਗਦਾ ਸੀ ਕਿਹੜੇ ਵੇਲੇ ਬੱਚੇ ਪਲ ਗਏ। ਇੱਥੇ ਸਭ ਤੋਂ ਵੱਡੀ ਟੈਨਸ਼ਨ ਟੈਨਸ਼ਨ ਕਹਿਣਾ ਮੈਨੂੰ ਬੁਰਾ ਲੱਗ ਰਿਹਾ ਇਸ ਗੱਲ ਦਾ, ਕਿਉਂਕਿ ਬੱਚੇ ਸਭ ਤੋਂ ਪਿਆਰੇ ਹੁੰਦੇ ਨੇ ਸਾਨੂੰ। ਟੈਨਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਉਹਨੂੰ ਟਾਈਮ ਦਈਏ, ਪਰ ਕਈ ਵਾਰੀ ਟਾਈਮ ਨਹੀਂ ਨਿਕਲ ਪਾਉਂਦਾ, ਕਈ ਵਾਰੀ ਸਾਡੇ ਏਦਾਂ ਦੇ ਕੰਮ ਹੁੰਦੇ ਨੇ, ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਯਾਰ ਟੇਕੇ ਬਹਿ ਜਾਓ, ਅੱਜ ਕੁਛ ਸਕਰੀਨ ਦੇਖ ਲਓ ਜਾਂ ਕੁਛ ਹੋਰ ਕਰ ਲਓ, ਬਹਿ ਜਾਓ ਟੇਕੇ, ਤਾਂ ਅਸੀਂ ਆਪਣੇ ਆਪ ਨੂੰ ਟਾਈਮ ਦੇਣਾ ਮਤਲਬ ਹੁੰਦਾ। ਤਾਂ ਨਰਿੰਦਰ ਸਿੰਘ ਕਪੂਰ ਦੀ ਇੱਕ ਗੱਲ ਮੈਨੂੰ ਬੜੀ ਸੋਹਣੀ ਲੱਗਦੀ ਹੁੰਦੀ ਆ, ਉਹਨਾਂ ਨੇ ਲਿਖਿਆ ਇੱਕ ਥਾਂ, ਕਹਿੰਦੇ ਕਿ ਬੱਚਿਆਂ ਨੂੰ ਅਸੀਂ ਲੋਰੀਆਂ ਦੇ ਕੇ ਇਸੇ ਲਈ ਸਮਾਉਂਦੇ ਹਾਂ ਤਾਂ ਕਿ ਅਸੀਂ ਚੈਨ ਦੀ ਨੀਂਦ ਪਾ ਸਕੀਏ। ਮੈਂ ਸਮਝਦਾ ਅਸੀਂ ਜ਼ਿਆਦਾ ਕਸੂਰਵਾਰ ਆ, ਕਿਉਂਕਿ ਠੀਕ ਹੈ ਮੰਨਦੇ ਕਿ ਜੇ ਆਪਾਂ ਇੱਥੋਂ ਦੀ ਗੱਲ ਕਰ ਰਹੇ ਇਹਨਾਂ ਮੁਲਕਾਂ ਦੇ ਵਿੱਚ ਸਟਰਗਲ ਪੀੜ੍ਹੀ ਚੱਲ ਲੰਘ ਰਹੇ ਆ, ਬਹੁਤ ਸਾਰੇ ਲੋਕ ਸਾਰੇ ਲੰਘ ਰਹੇ ਆ ਆਪਾਂ, ਤੇ ਜੇ ਕੋਈ ਸੈਟਅਪ ਜੇ ਕਿਤੇ ਹੋ ਵੀ ਗਿਆ ਤਾਂ ਉਹ ਵੀ ਮਤਲਬ ਬੱਚੇ ਉਹਨਾਂ ਵਾਸਤੇ ਇੱਕ ਤਰ੍ਹਾਂ ਦੀ ਇੱਕ ਸਿਰਦਰਦੀ ਵੀ ਬਣ ਜਾਂਦੇ ਨੇ ਕਈ ਵਾਰੀ। ਤੋ ਦੂਜੀ ਜਿਹੜੀ ਮੈਂ ਗੱਲ ਇਹ ਕਰਨਾ ਚਾਹੁੰਦਾ ਇਹ ਚਾਹਾਂਗੀ ਕਿ ਇੱਕ ਖਲਾ ਹੁੰਦਾ ਹੈ ਜਿਹਨਾਂ ਮੇਰੀ ਸੋਚ ਆਪਣੀ, ਹੋ ਸਕਦਾ ਕਿ ਮੇਰੇ ਨਾਲ ਨਾ ਸਹਿਮਤ ਹੋਵੇ, ਖਲਾ ਜਿੱਥੇ ਖਲਾ ਪੈਦਾ ਹੋ ਗਿਆ ਉੱਥੇ ਕੁਛ ਨਾ ਕੁਛ ਹੋਊਗਾ, ਜਿਵੇਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਕਿ ਵਿਹਲਾ ਮਨ ਸ਼ੈਤਾਨ ਦਾ ਘਰ। ਸੋ ਸਾਡੇ ਬੱਚਿਆਂ ਦੇ ਵਿੱਚ ਇੱਕ ਖਲਾ ਹੈ, ਜੇ ਸਕੂਲ ਜਾਂਦੇ ਨੇ ਸਕੂਲ ਚ ਬਿਜੀ ਰਹਿੰਦੇ ਨੇ, ਘਰੇ ਆਉਂਦੇ ਨੇ, ਕਈ ਵਾਰੀ ਸਾਡੇ ਬੱਚੇ ਮੈਨੂੰ ਖੁਦ ਪੁੱਛਦੇ ਨੇ, ਜਦੋਂ ਮੈਂ ਉਹਨਾਂ ਨੂੰ ਕਹਿਣਾ ਕਿ ਨਹੀਂ ਹੋ ਸਕਰੀਨ ਨੀ ਦੇਖਣੀ, ਤਾਂ ਉਹਨਾਂ ਕੋਲ ਇੱਕੋ ਹੀ ਕੁਐਸਚਨ ਹੁੰਦਾ, ਦੱਸੋ ਫਿਰ ਕੀ ਕਰੀਏ। ਤੁਹਾਡੇ ਬੱਚੇ ਵੀ ਕਹਿੰਦੇ ਹੋਣਗੇ ਦੱਸੋ ਫਿਰ ਕੀ ਕਰੀਏ, ਜਾਂ ਤਾਂ ਫਿਰ ਤੁਸੀਂ ਬੱਚਿਆਂ ਨਾਲ ਖੇਡੋ ਬਾਹਰ, ਜਾਂ ਉਹਨਾਂ ਨੂੰ ਕੋਈ ਐਕਟੀਵਿਟੀ ਦਿਓ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਬੱਚਿਆਂ ਤੇ ਛੋਟੇ ਹੁੰਦੇ ਜ਼ਿੰਮੇਵਾਰੀਆਂ ਪਾ ਦਿਓ। ਇਹ ਜ਼ਿੰਮੇਵਾਰੀ ਦਾ ਮਤਲਬ ਇਹ ਨੀ ਕਿ ਉਹਨਾਂ ਨੂੰ ਬਿਲਕੁਲ ਹੀ ਇੰਨੀ ਸਟ੍ਰੈਸ ਪਾ ਦੋ, ਦੱਬ ਦੋ ਉਹਨਾਂ ਨੂੰ, ਉਹਨਾਂ ਨੂੰ ਟਾਸਕ ਦਿਓ ਕੋਈ ਨਾ ਕੋਈ, ਜਿਹੜਾ ਉਹਨਾਂ ਦਾ ਇੰਟਰਸਟ ਦੇਖੋ ਤੁਸੀਂ, ਉਹਨਾਂ ਨੂੰ ਟਾਸਕ ਦਿਓ ਜਿਹਦੇ ਵਿੱਚ ਇੰਟਰਸਟ ਦਿਖਾਉਣ ਤੇ ਉਹ ਕਰਨ, ਤੇ ਫਿਰ ਜੇ ਕਿਤੇ ਜਾ ਕੇ ਕਿਸੇ ਦੀ ਗੰਦੀ ਆਦਤ ਤੁਸੀਂ ਛੁਡਾ ਸਕਦੇ ਹੋ। ਸੋ ਮੈਂ ਸਮਝਦਾ ਜਿਹੜਾ ਖਲਾਅ ਪੈਦਾ ਹੁੰਦਾ, ਜਿੱਥੇ ਵੀ ਖਲਾਅ ਪੈਦਾ ਹੋ ਗਿਆ ਉੱਥੇ ਕੁਛ ਨਾ ਕੁਛ ਹੋਊਗਾ, ਚਾਹੇ ਉਹ ਬੱਚਿਆਂ ਦੇ ਆਪਾਂ ਗੱਲ ਕਰ ਲਈਏ, ਚਾਹੇ ਸਾਡੇ, ਅਸੀਂ ਜਦੋਂ ਵਿਹਲੇ ਬੈਠੇ ਹੁੰਦੇ ਹਾਂ, ਜਾਂ ਤਾਂ ਫੋਨ ਹੱਥ ਚ ਹੁੰਦਾ ਜਾਂ ਫਿਰ ਕੋਈ ਹੋਰ ਏਦਾਂ ਦੀ ਗੱਲ ਕਰ ਰਹੇ ਜਿਹੜਾ ਕਿ ਕ੍ਰਿਏਟਿਵ ਨਹੀਂ ਹੁੰਦਾ, ਪ੍ਰੋਡਕਟਿਵ ਨਹੀਂ ਹੁੰਦਾ ਕਈ ਵਾਰੀ। ਸੋ ਮੈਂ ਸਮਝਦਾ ਕਿ ਇਹ ਖਲਾਅ ਨੂੰ ਜੇ ਅਸੀਂ ਪੂਰਨ ਸਿੱਖ ਲਈਏ ਤੇ ਬੱਚਿਆਂ ਦੀ ਸਾਈਕੋਲੋਜੀ ਕਰੀਏ, ਉਹਨੂੰ ਸਮਝਣਾ ਸ਼ੁਰੂ ਕਰ ਦਈਏ, ਤੇ ਮੈਂ ਸਮਝਦਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਜੀ।
ਬਿਲਕੁਲ ਹਰਮੰਦਰ, ਮੈਂ ਇਸ ਗੱਲ ਦੇ ਨਾਲ 100% ਸਹਿਮਤ ਆ, ਕਿਉਂਕਿ ਅੱਜ ਨਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਨਾਲ ਗੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਨਾਲ ਜੁੜਦੇ ਹੁੰਦੇ ਆ, ਔਰ ਉਹਨਾਂ ਨੇ ਜਿਹੜਾ ਮੈਸੇਜ ਕੀਤਾ, ਕਹਿੰਦੇ ਵੀ ਮੈਂ ਜਦੋਂ ਵਾਪਸ ਆਇਆ ਮੇਰੀ ਛੋਟੀ ਬੇਟੀ ਜਿਹੜੀ ਸੀ ਉਹ ਕਹਿੰਦੇ ਮੇਰੇ ਨਾਨਕੇ ਘਰ ਗਈ ਹੋਈ ਸੀ, ਯਾਨੀ ਕਿ ਉਹਨਾਂ ਦੇ ਆਪਣੇ ਫਾਦਰ ਦੇ ਨਾਨਕੇ ਘਰ ਗਈ ਹੋਈ ਸੀ, ਤੇ ਜਿਹੜੀ ਵੱਡੀ ਬੇਟੀ ਸੀ ਕਹਿੰਦੇ ਉਹ ਇੱਧਰ ਉੱਧਰ ਫੋਨ ਤੇ ਲੱਗੀ ਹੋਈ ਸੀ, ਹਨਾ, ਕਿਉਂਕਿ ਕਹਿੰਦੇ ਉੱਥੇ ਕਾਲਜ ਦੇ ਵਿੱਚ ਛੁੱਟੀਆਂ ਚੱਲ ਰਹੀਆਂ, ਇਸ ਕਰਕੇ ਉਹ ਹੁਣ ਜਿਹੜਾ ਬੱਚਾ ਬੋਰ ਫੀਲ ਕਰ ਰਿਹਾ ਉਹਦੇ ਲਈ ਜਾਂ ਤਾਂ ਫੋਨ ਹੈ ਜਾਂ ਆਈਪੈਡ ਹੈ, ਹਨਾ, ਜਾਂ ਫਿਰ ਉਹ ਟੈਲੀਵਿਜ਼ਨ ਤੇ ਕੁਛ ਨਾ ਕੁਛ ਆਪਣਾ ਕੋਈ ਸ਼ੋਅ ਲਾ ਲੂਗੀ, ਹਨਾ, ਇਹੀ ਹੋਊਗਾ ਵੱਧ ਤੋਂ ਵੱਧ। ਪਰ ਉਹ ਕਹਿੰਦੇ ਕਿ ਜਦੋਂ ਮੈਂ ਫਿਰ ਆਇਆ ਤੇ ਉਹਨਾਂ ਨੇ ਕੀ ਕੀਤਾ ਕਿ ਆਪ ਵੀ ਉਹਨਾਂ ਨੇ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿੱਤੀ ਤੇ ਬੱਚੀ ਨੂੰ ਵੀ ਆਪਣੇ ਨਾਲ ਉਹਨਾਂ ਨੇ ਐਕਸਰਸਾਈਜ਼ ਕਰਨ ਦੇ ਲਈ ਲਗਾ ਲਿਆ, ਹਨਾ। ਔਰ ਤੁਸੀਂ ਦੇਖੋ ਕਿ ਬੜਾ ਸੋਹਣਾ ਇੱਕ ਐਫਰਟ, ਇੱਕ ਸੋਹਣੀ ਕੋਸ਼ਿਸ਼ ਹੈ ਇਹ ਕਿ ਜੇ ਅਸੀਂ ਬੱਚਿਆਂ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹਾਂ, ਜੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੀ ਜਿਹੜੀ ਸਰੀਰਕ ਸਿਹਤ ਆ ਉਹ ਤਾਂ ਰਹੇ ਦਰੁਸਤ, ਪਰ ਉਹਦੇ ਨਾਲ ਮਾਨਸਿਕ ਸਿਹਤ ਜਿਹੜੀ ਆ ਉਹ ਦਰੁਸਤ ਰਹਿਣੀ ਬਹੁਤ ਜ਼ਰੂਰੀ ਆ। ਸੋ ਮੈਨੂੰ ਲੱਗਦਾ ਕਿ ਇਹ ਇੱਕ ਛੋਟਾ ਜਿਹਾ ਉਪਰਾਲਾ ਹੀ, ਇੱਕ ਛੋਟੀ ਜਿਹੀ ਕੋਸ਼ਿਸ਼ ਆ, ਜੇ ਤੁਸੀਂ ਕਰ ਰਹੇ ਹੋ ਤਾਂ ਵਾਈ ਨਾਟ ਤੁਸੀਂ ਆਪਣੇ ਬੱਚੇ ਨੂੰ ਵੀ ਉਹਦੇ ਵਿੱਚ ਅੰਗੇਜ਼ ਕਰ ਲਓ, ਹਨਾ, ਤਾਂ ਕਿ ਉਹ ਉਸ ਟੈਕਨੀਕ ਤੋਂ ਟੁੱਟੇ, ਕਿਉਂਕਿ ਉਹ ਜਿਹੜੀ ਟੈਕਨੀਕ ਆ ਉਹ ਮਾੜੀ ਅਸਰ ਕਰ ਰਹੀ ਹੈ, ਕੁਛ ਹੱਦ ਤੱਕ ਬਹੁਤ ਫਾਇਦੇ ਵੀ ਹੈਗੇ ਆ ਇਹਨਾਂ ਚੀਜ਼ਾਂ ਦੇ, ਪਰ ਜ਼ਿਆਦਾਤਰ ਤੁਸੀਂ ਦੇਖੋ ਕਿ ਨਿਗਾਹ ਦੇ ਉੱਤੇ ਅਸਰ ਹੋ ਰਿਹਾ, ਅੱਜ ਕੱਲ ਬੱਚਿਆਂ ਦੀ ਜਿਹੜੀ ਨਿਗਾਹ ਬੜੀ ਛੋਟੀ ਏਜ ਦੇ ਵਿੱਚ ਜਾ ਰਹੀ ਹੈ, ਘੱਟ ਰਹੀ ਹੈ, ਹਨਾ। ਔਰ ਇਹਦੇ ਨਾਲ ਹੀ ਤੁਸੀਂ ਦੇਖੋ ਕਿ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਇਹਨਾਂ ਚੀਜ਼ਾਂ ਦਾ ਬਣਿਆ ਰਹਿੰਦਾ ਆ, ਕਿਉਂਕਿ ਜਿਹੜੀਆਂ ਗੇਮਸ ਫੋਨਾਂ ਦੇ ਉੱਤੇ ਆਉਂਦੀਆਂ, ਨਵੀਆਂ ਤੋਂ ਨਵੀਆਂ ਜਿਹੜੀਆਂ ਗੇਮਸ ਆਉਂਦੀਆਂ ਆ, ਉਹ ਗੇਮਸ ਜਿਹੜੀਆਂ ਆ ਉਹ ਬੱਚਿਆਂ ਦੇ ਦਿਮਾਗ ਨੂੰ ਅੰਦਰ ਅੰਦਰ ਖੋਰ ਰਹੀਆਂ ਆ ਅਸਲ ਦੇ ਵਿੱਚ, ਕਿਉਂਕਿ ਬੱਚੇ ਜਿਹੜੇ ਆ ਬਿਨਾਂ ਸ਼ੱਕ ਬੜੇ ਹਾਈਪਰ ਐਕਟਿਵ ਆ। ਆਪਾਂ ਕਹਿੰਦੇ ਹਾਂ ਕਿ ਅੱਜ ਕੱਲ ਜਿਹੜਾ ਇੱਕ ਬੱਚਾ ਜੰਮਦਾ 2 ਦਿਨ ਤੋਂ ਬਾਅਦ ਉਹ ਅੱਖਾਂ ਖੋਲ ਖੋਲ ਕੇ ਫੋਨ ਵੱਲ ਦੇਖਣ ਲੱਗ ਜਾਂਦਾ, ਤੁਸੀਂ ਦੇਖੋ ਵੀ ਉਹ ਪਿੱਛੇ ਟੈਕਨੋਲੋਜੀ ਜਿਹੜੀ ਆ ਉਹ ਉਹਨਾਂ ਦੇ ਅੰਦਰ ਕਿੰਨੀ ਕੁ ਵਿਕਸਿਤ ਹੋ ਕੇ ਆਈ ਆ, ਹਨਾ। ਤੇ ਇਸ ਕਰਕੇ ਉਹ ਹਾਈਪਰ ਐਕਟਿਵ ਬੱਚਿਆਂ ਨੂੰ ਰੁੱਝਿਆ ਰੱਖਣਾ, ਜਿਵੇਂ ਤੁਸੀਂ ਕਿਹਾ ਸੀ ਵੀ ਪਿਛਲੇ ਮਾਪੇ ਜਿਹੜੇ ਸੀ ਉਹ ਘੱਟੋ ਘੱਟ ਇਹੋ ਜਿਹੀਆਂ ਰਿਸਪੋਂਸੀਬਿਲਿਟੀ, ਇਹੋ ਜਿਹੀਆਂ ਜ਼ਿੰਮੇਵਾਰੀਆਂ ਜ਼ਰੂਰ ਬੱਚਿਆਂ ਨੂੰ ਦੇ ਕੇ ਰੱਖਦੇ ਸੀ ਕਿ ਉਹ ਰੁੱਝੇ ਰਹਿਣ, ਤੇ ਅੱਜ ਦੇ ਸਮੇਂ ਦੀ ਤਾਂ ਲੋੜ ਇਹ ਹੈ ਕਿ ਬੱਚੇ ਹਾਈਪਰ ਐਕਟਿਵ ਆ, ਓਦੋ ਬੱਚੇ ਭੋਲੇ ਹੁੰਦੇ ਸੀਗੇ ਹਨਾ, ਪਰ ਹੁਣ ਜਿਹੜੇ ਆ ਬੱਚਿਆਂ ਦੇ ਵਿੱਚ ਇੰਨੀ ਕੁ ਜ਼ਿਆਦਾ ਐਨਰਜੀ ਆ, ਉਹ ਐਨਰਜੀ ਉਹਨਾਂ ਦੀ ਯੂਜ਼ ਹੋਣੀ ਬਹੁਤ ਜ਼ਰੂਰੀ ਆ, ਉਹ ਵਰਤੋਂ ਦੇ ਵਿੱਚ ਆਉਣੀ ਬਹੁਤ ਜ਼ਰੂਰੀ ਆ। ਸੋ ਉਹਦੇ ਲਈ ਓਨੇ ਕੇ ਜ਼ਿਆਦਾ ਰੁਝੇਵੇਂ ਸਾਨੂੰ ਲੱਭਣੇ ਪੈਣੇ ਆ ਕਿ ਉਹ ਰੁਝੇਵੇਂ ਜਿਹੜੇ ਆ ਉਹ ਉਸਾਰੂ ਵੀ ਹੋਣ ਔਰ ਉਹਨਾਂ ਦੀ ਸਿਹਤ ਦੇ ਉੱਤੇ ਵੀ ਉਹ ਚੰਗਾ ਅਸਰ ਪਾਉਣ। ਸੋ ਇਹਦੇ ਲਈ ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਉਹ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਹਰਮੰਦਰ,
ਇੱਕ ਹੋਰ ਗੱਲ ਬੜੀ ਕਰਨੀ ਮੈਂ ਕਹਿੰਦਾ ਬਣਦੀ ਹੈ ਜੀ ਅੱਜ ਦੇ ਸਮੇਂ ਦੇ ਵਿੱਚ, ਕਿ ਜਦੋਂ ਬੱਚੇ ਕੋਈ ਕਾਰਟੂਨ ਦੇਖਦੇ ਨੇ ਹੌਲੀ ਹੌਲੀ ਉਹਨਾਂ ਦਾ ਜਦੋਂ ਉਹਦੀ ਉਮਰ ਵੱਧਦੀ ਹੈ, ਜਦੋਂ ਮਤਲਬ ਖਾਸ ਕਰਕੇ ਜਿਹੜੇ ਟੀਨੇਜਰ ਬੱਚੇ ਨੇ, ਮਤਲਬ 10 ਤੋਂ ਲੈ ਕੇ ਟੀਨੇਜਰ ਵਿੱਚ ਐਂਟਰੀ ਕਰਦੇ 12 ਤੋਂ ਬਾਅਦ ਜਾਂ 10 ਤੋਂ ਲੈ ਕੇ 15 ਸਾਲ ਤੱਕ ਇਹਦੀ ਉਮਰ ਹੁੰਦੀ ਹੈ, ਬੜਾ ਕ੍ਰਿਟੀਕਲ ਪੀਰੀਅਡ ਮੈਂ ਸਮਝਦਾ ਜੀ, ਕਿਉਂਕਿ ਇਹਦੇ ਵਿੱਚ ਸਾਡੇ ਹੋਰ ਬਹੁਤ ਸਾਰੇ ਜਨਣ ਅੰਗਾਂ ਨੇ ਵਿਕਸਿਤ ਹੋਣਾ ਹੁੰਦਾ, ਸਾਡੀਆਂ ਭਾਵਨਾਵਾਂ ਉਦਾਂ ਦੀਆਂ ਹੋਣੀਆਂ ਹੁੰਦੀਆਂ, ਸ਼ੁਰੂ ਮਤਲਬ ਡਿਵੈਲਪ ਹੋਣੀਆਂ ਹੁੰਦੀਆਂ ਨੇ। ਤਾਂ ਉਦੋਂ ਮੈਂ ਸਮਝਦਾ ਅਸੀਂ ਕਈ ਮਾਪੇ ਕਹਿੰਦੇ ਨੇ, ਮੈਂ ਇੱਥੇ ਅਕਸਰ ਕਹਿਣਾ ਸੁਣਿਆ, ਮੈਂ ਇਕੱਠਾਂ 'ਚ ਕਈ ਵਾਰੀ ਗੱਲਾਂ ਬਾਤਾਂ ਹੁੰਦੀਆਂ ਸੁਣੀਆਂ ਕਿ ਬੱਚਿਆਂ 'ਤੇ ਨਿਗਾਹ ਰੱਖੋ। ਮੈਂ ਸਮਝਦਾ ਵੀ ਬੱਚਿਆਂ 'ਤੇ ਤੁਸੀਂ ਕਿੱਥੇ ਨਿਗਾਹ ਰੱਖੋਗੇ ਬੱਚਿਆਂ 'ਤੇ, ਬੱਚੇ ਸਕੂਲ ਜਾਂਦੇ ਨੇ ਉੱਥੇ ਵੀ ਉਹ ਮਤਲਬ ਏਦਾਂ ਦਾ ਕੋਈ ਏਦਾਂ ਦੀ ਜਿਹੜੀ ਉਹਨਾਂ ਦੇ ਏਜ ਦੇ ਮੁਤਾਬਕ ਨਹੀਂ ਵੀਡੀਓ ਵੀ ਦੇਖ ਸਕਦੇ ਨੇ, ਜਾਂ ਕੋਈ ਏਦਾਂ ਦੀ ਹੋਰ ਏਦਾਂ ਦੀ ਸਮੱਗਰੀ ਜਿਹੜੀ ਕਿ ਉਹਨਾਂ ਦੇ ਏਜ ਦੇ ਹਿਸਾਬ ਨਾਲ ਅਜੇ ਨਹੀਂ ਦੇਖਣੀ ਚਾਹੀਦੀ, ਉਹ ਦੇਖ ਲੈਂਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਨਿਗਾਹ ਰੱਖਣ ਨਾਲ ਜੇ ਅਸੀਂ ਉਹਨਾਂ ਨੂੰ ਸਮਝਾਈਏ, ਉਹਨਾਂ ਨੂੰ ਐਜੂਕੇਸ਼ਨ ਹੀ ਏਦਾਂ ਦੀ ਦੇ ਦਈਏ, ਤਾਂ ਮੈਂ ਸਮਝਦਾ ਵੀ ਇਹ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਆ। ਕਿਉਂਕਿ ਸਾਡੇ ਪੰਜਾਬੀ ਜਿਹੜਾ ਸਾਡਾ ਕਮਿਊਨਿਟੀ ਹੈ ਨਾ, ਸਾਨੂੰ ਜਿਸ ਤਰ੍ਹਾਂ ਸਾਡੀ ਜਿਹੜੀ ਪੀੜ੍ਹੀ ਹੈ, ਸਾਨੂੰ ਤਾਂ ਮਤਲਬ ਜਿੱਦਾਂ ਸਮਝਾਉਂਦੇ ਸਾਨੂੰ ਤਾਂ ਕੁੱਟ ਕੇ ਸਮਝਾਇਆ ਗਿਆ ਕਿ ਏਦਾਂ ਨੀ ਕਰਨਾ, ਅਸੀਂ ਡਰ ਕੇ ਡਰਦੇ ਹੋਏ ਮਤਲਬ ਅਸੀਂ ਚੀਜ਼ਾਂ ਤੋਂ ਹਟਦੇ ਸੀ। ਸਾਨੂੰ ਪਤਾ ਸੀ ਕਿ ਹੁਣ ਕਈ ਵਾਰੀ ਤਾਂ ਅਸੀਂ ਅੱਖ ਹੱਸਦੇ ਗੱਲਾਂ ਕਰਦੇ ਹੁੰਦੇ ਹਾਂ, ਤੇ ਕਈ ਵਾਰੀ ਤਾਂ ਇਹ ਨੀ ਪਤਾ ਲੱਗਦਾ ਸੀ ਵੀ ਜਦੋਂ ਸਾਡਾ ਸਮਾਂ ਸੀ ਕਿ ਕੁੱਟ ਕਿਹੜੀ ਗੱਲ ਤੇ ਪੈ ਗਈ, ਪਤਾ ਨੀ ਲੱਗਦਾ ਸੀ। ਅਸੀਂ ਮੈਂ ਬਹੁਤੇ ਮਾਪਿਆਂ ਨੂੰ ਇਹ ਗੱਲ ਕਹਿੰਦੇ ਸੁਣਿਆ ਕਿ ਬੱਚਿਆਂ ਤੇ ਨਿਗਾਹ ਰੱਖੋ। ਮੈਂ ਸਮਝਦਾ ਨਿਗਾਹ ਰੱਖਣ ਨਾਲੋਂ ਉਹਨਾਂ ਦੀ ਉਹਨੂੰ ਸਾਈਕੋਲੋਜੀਕਲੀ ਸਮਝ ਕੇ ਜੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਆਹ ਚੀਜ਼ ਤੇਰੇ ਲਈ ਚੰਗੀ ਹੈ, ਆਹ ਚੀਜ਼ ਮਾੜੀ ਹੈ, ਤਾਂ ਮੈਂ ਸਮਝਦਾ ਕਾਫੀ ਹੱਦ ਤੱਕ ਉਹਨਾਂ ਨਾਲ ਜਿਹੜਾ ਹੈ ਇਹ ਸਮੱਸਿਆ ਦਾ ਹੱਲ ਹੋ ਸਕਦਾ। ਇੱਕ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਅਕਸਰ ਮੈਂ ਲੋਕਾਂ ਤੋਂ ਸਿੱਖੀ ਵੀ ਹੈ, ਲੋਕਾਂ ਨੂੰ ਦੱਸਦੇ ਵੀ ਹਾਂ, ਅਕਸਰ ਗੱਲਾਂ ਕਰਦੇ ਹਾਂ ਕਿ ਸਾਨੂੰ ਬੱਚਿਆਂ ਦੇ ਮਾਂ ਪਿਓ ਹੋਣ ਦੇ ਨਾਲ ਨਾਲ ਉਹਨਾਂ ਦਾ ਦੋਸਤ ਬਣਨਾ ਬਹੁਤ ਜ਼ਰੂਰੀ ਹੈ ਜੀ। ਖਾਸ ਕਰ ਜਦੋਂ ਬੱਚੇ ਟੀਨ ਏਜ ਦੇ ਵਿੱਚ ਪਹੁੰਚਦੇ ਆ ਤਾਂ ਉਹਨਾਂ ਦੇ ਅਸੀਂ ਅਕਸਰ ਉਹ ਸਾਥੋਂ ਡਰਦੇ ਨੇ, ਅਸੀਂ ਉਹਨਾਂ ਨੂੰ ਗੱਲਾਂ ਹੀ ਏਦਾਂ ਦੀਆਂ ਸੁਣਾਉਂਦੇ ਹਾਂ ਜਾਂ ਵੀ ਸਾਡੇ ਮਾਪਿਆਂ ਐਂ ਕਰਦੇ ਸੀ, ਸਾਨੂੰ ਕੁੱਟਦੇ ਸੀ, ਤੇ ਉਹਨਾਂ ਦੇ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਹੈ। ਮੈਂ ਸਮਝਦਾ ਉਹਨੂੰ ਦੋਸਤ ਬਣੋ, ਖਾਸ ਕਰਕੇ ਇੱਕ ਮਾਂ, ਮੈਂ ਸਮਝਦਾ ਕਿ ਇੱਕ ਪਿਤਾ ਦੀ ਬਜਾਏ ਇੱਕ ਮਾਂ, ਮਾਂ ਬਹੁਤ ਸੋਹਣੇ ਵਧੀਆ ਦੋਸਤ ਆਪਣੀਆਂ ਬੇਟੀਆਂ ਦੀ, ਆਪਣੇ ਬੱਚਿਆਂ ਦੀ, ਬੇਟਿਆਂ ਦੀ, ਦੋਨਾਂ ਦੀ, ਚਾਹੇ ਉਹ ਬੇਟੀ ਹੈ ਚਾਹੇ ਬੇਟਾ, ਉਹਨਾਂ ਦੀ ਬਹੁਤ ਵਧੀਆ ਦੋਸਤ ਬਣ ਸਕਦੀ ਹੈ। ਮੈਂ ਸਮਝਦਾ ਅਸੀਂ ਵੀ ਕਰਦੇ ਰਹੇ ਸੀ, ਜਿਹੜੀ ਗੱਲ ਅਸੀਂ ਮਾਂ ਨੂੰ ਕਹਿ ਸਕਦੇ ਸੀ ਆਪਣੇ ਪਿਓ ਨੂੰ ਨੀ ਕਹਿ ਸਕਦੇ, ਉਹਨਾਂ ਤੋਂ ਡਰ ਵੀ ਲੱਗਦਾ ਸੀ ਜਾਂ ਕਿਤੇ ਨਾ ਕਿਤੇ ਝਿਜਕ ਮਹਿਸੂਸ ਹੁੰਦੀ ਸੀ। ਮੈਂ ਸਮਝਦਾ ਇੱਕ ਮਾਂ ਨੂੰ ਆਪਦੇ ਬੱਚਿਆਂ ਦੀ ਬਹੁਤ ਵਧੀਆ ਦੋਸਤ ਹੋਣੀ ਬਹੁਤ ਜ਼ਰੂਰੀ ਹੈ। ਔਰ ਇੱਕ ਗੱਲ ਹੋਰ ਜਿਹੜੀ ਅਕਸਰ ਅਸੀਂ ਘਰਾਂ ਦੇ ਵਿੱਚ ਮੈਂ ਸਮਝਦਾ ਕਿ ਲਾਗੂ ਕਰਨੀ ਚਾਹੀਦੀ ਹੈ ਜਾਂ ਅਸੀਂ ਕਰਦੇ ਹਾਂ ਜਾਂ ਮੈਂ ਦੇਖੇ ਆ ਲੋਕਾਂ ਦੇ, ਕਿ ਤੁਹਾਡੇ ਦੋਨਾਂ ਦੇ ਵਿੱਚੋਂ ਮਾਂ ਪਿਓ ਦੇ ਵਿੱਚੋਂ ਇੱਕ ਜਣਾ ਬੱਚਿਆਂ ਨਾਲ ਥੋੜਾ ਜਿਹਾ ਸਟ੍ਰਿਕਟ ਹੋਣਾ ਚਾਹੀਦਾ, ਇੱਕ ਥੋੜਾ ਜਿਹਾ ਲੀਨੀਅੰਟ ਹੋਣਾ ਚਾਹੀਦਾ, ਤਾਂ ਕਿ ਬੱਚਿਆਂ ਦੇ ਵਿੱਚ ਪੂਰਾ ਡਰ ਦਾ ਮਾਹੌਲ, ਬੱਚੇ ਨੂੰ ਲੱਗੇ ਕਿ ਜੇ ਮੇਰੇ ਮਾਂ, ਫਾਰ ਐਗਜ਼ਾਮਪਲ ਜਿਹੜਾ ਪਿਓ ਬੱਚਿਆਂ ਦਾ ਬੱਚਿਆਂ ਨਾਲ ਥੋੜਾ ਜਿਹਾ ਸਖ਼ਤ ਹੈ, ਤਾਂ ਆਪਣੀ ਮਾਂ ਨਾਲ ਗੱਲ ਕਰ ਸਕਣ ਤੇ ਮਾਂ ਉਹਨਾਂ ਦੀ ਜਿਹੜੀ ਹੈ ਸਟੇਟ ਆਫ ਮਾਇੰਡ ਉਹ ਆਪਣੇ ਹਸਬੈਂਡ ਨਾਲ, ਜਾਣੀ ਕਿ ਬੱਚਿਆਂ ਦੇ ਪਤੀ ਨਾਲ ਸਾਂਝੀ ਕਰਕੇ ਗੱਲ ਨੂੰ ਟੈਕਲ ਕਰ ਸਕਦੀ ਹੈ। ਮੈਂ ਸਮਝਦਾ ਬਹੁਤ ਸਾਰੀਆਂ ਏਦਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਅਸੀਂ ਇੱਥੋਂ ਹੀ ਸਿੱਖ ਕੇ ਤੇ ਬੱਚਿਆਂ ਤੇ ਲਾਗੂ ਕਰੀਏ, ਤਾਂ ਮੈਂ ਸਮਝਦਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਜੀ।
ਬਿਲਕੁਲ ਬਿਲਕੁਲ, ਔਰ ਜਿਵੇਂ ਤੁਹਾਡਾ ਕਹਿਣਾ ਕਿ ਜਦੋਂ ਬੱਚੇ ਟੀਨ ਏਜ ਦੇ ਵਿੱਚ ਐਂਟਰ ਕਰਦੇ ਆ, ਉੱਥੇ ਸਾਨੂੰ ਉਹਨਾਂ ਦੇ ਨਾਲ ਦੋਸਤਾਨਾ ਵਿਵਹਾਰ ਜਿਹੜਾ ਉਹ ਕਰਨਾ ਜ਼ਰੂਰੀ ਬਣ ਜਾਂਦਾ, ਕਿਉਂਕਿ ਇੱਕ ਜਿਹੜਾ ਡਰ ਆ, ਇੱਕ ਜਿਹੜੀ ਸਖਤਾਈ ਆ, ਉਹ ਪਹਿਲੀ ਉਮਰ ਦੇ ਦੌਰ ਦੇ ਵਿੱਚ ਜ਼ਰੂਰੀ ਵੀ ਹੈ, ਕਿਉਂਕਿ ਪਹਿਲੀ ਉਮਰ ਦੇ ਦੌਰ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਉਹਨਾਂ ਦੀ ਸਮਝ ਦੇ ਵਿੱਚ ਆਉਣੀਆਂ ਜ਼ਰੂਰੀ ਹੁੰਦੀਆਂ, ਥੋੜੀ ਜਿਹੀ ਸਖਤਾਈ ਜਿਹੜੀ ਆ ਉਹ ਪਹਿਲੀ ਉਮਰ ਦੇ ਦੌਰ ਦੇ ਵਿੱਚ ਜ਼ਰੂਰੀ ਹੁੰਦੀ ਆ, ਪਰ ਜਦੋਂ ਉਹ ਟੀਨ ਏਜ ਦੇ ਵਿੱਚ ਕਿਸ਼ੋਰ ਉਮਰ ਦੇ ਵਿੱਚ ਪੈਰ ਰੱਖਦੇ ਆ, ਤਾਂ ਉਸ ਉਮਰ ਦੇ ਵਿੱਚ ਜੇਕਰ ਉਹਨਾਂ ਦੇ ਅੰਦਰ ਮਾਪਿਆਂ ਪ੍ਰਤੀ ਕਿਸੇ ਤਰ੍ਹਾਂ ਦਾ ਸਹਿਮ ਆ, ਤਾਂ ਬਹੁਤ ਚੀਜ਼ਾਂ ਜਿਹੜੀਆਂ ਉਹ ਅੰਦਰੋਂ ਅੰਦਰ ਹੀ ਘੁੱਟ ਲੈਂਦੇ ਆ, ਬਹੁਤ ਚੀਜ਼ਾਂ ਜਿਹੜੀਆਂ ਸਾਡੇ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦੇ ਆ, ਜਦੋਂ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕਈ ਵਾਰ ਕੁਛ ਗਲਤ ਕਦਮ ਜਿਹੜੇ ਆ ਉਹ ਵੀ ਚੁੱਕ ਸਕਦੇ ਆ ਇਸ ਸਥਿਤੀ ਦੇ ਵਿੱਚ, ਜੇਕਰ ਅਸੀਂ ਉਹਨਾਂ ਦੇ ਨਾਲ ਦੋਸਤਾਨਾ ਵਿਵਹਾਰ ਨਹੀਂ ਕਰਦੇ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਉਹਨਾਂ ਦੇ ਨਾਲ ਇੱਕ ਦੋਸਤਾਨਾ ਸਾਂਝ ਜਿਹੜੀ ਆ ਬੱਚਿਆਂ ਦੇ ਨਾਲ ਉਸ ਉਮਰ ਦੇ ਵਿੱਚ ਬਣਾ ਕੇ ਰੱਖੀ ਜਾਵੇ, ਤਾਂ ਕਿ ਉਹ ਸਾਡੇ ਤੇ ਭਰੋਸਾ ਕਰ ਸਕਣ, ਸਾਡੇ ਨਾਲ ਆਪਣੀ ਗੱਲ ਖੋਲਣ ਦੇ ਵਿੱਚ ਜਿਹੜਾ ਇੱਕ ਉਹਨਾਂ ਦੀ ਜਿਹੜੀ ਝਿਜਕ ਆ ਜੇ ਅਸੀਂ ਆਪਣੀਆਂ ਵੀ ਗੱਲ ਕਰੀਏ ਨਾ, ਸਾਡੀਆਂ ਬਹੁਤੀਆਂ ਡਿਮਾਂਡਸ ਨਹੀਂ ਸੀ ਹੁੰਦੀਆਂ, ਪਤਾ ਸੀਗਾ ਕਿ ਜਿਸ ਤਰ੍ਹਾਂ ਦੇ ਵੀ ਮਾਹੌਲ ਦੇ ਵਿੱਚ ਅਸੀਂ ਪੜ ਰਹੇ ਹਾਂ ਭਾਵੇਂ ਉਹ ਡਿਮਾਂਡ ਜਿਹੜੀਆਂ ਪੂਰੀਆਂ ਵੀ ਕੀਤੀਆਂ ਜਾ ਸਕਦੀਆਂ ਸੀ ਮਾਪਿਆਂ ਵੱਲੋਂ, ਪਰ ਹਮੇਸ਼ਾ ਇੱਕ ਪੁੱਛਣ ਲੱਗੇ ਡਰ ਹੁੰਦਾ ਸੀਗਾ ਵੀ ਪਤਾ ਨੀ ਜਵਾਬ ਕਿਹੋ ਜਿਹਾ ਮਿਲਣਾ ਪੇਰੈਂਟਸ ਵੱਲੋਂ, ਜਿਵੇਂ ਤੁਸੀਂ ਕਿਹਾ ਵੀ ਇੱਕ ਡਰ ਜਿਹੜਾ ਹਮੇਸ਼ਾ ਹੁੰਦਾ ਸੀ ਪਹਿਲੇ ਉਮਰ ਦੇ ਜਿਹੜੇ ਸਾਡੇ ਉਮਰ ਦੇ ਜਿਹੜੇ ਲੋਕ ਆ ਉਹਨਾਂ ਦੇ ਅੰਦਰ, ਪਰ ਜਿਹੜੇ ਹੁਣ ਬੱਚੇ ਆ ਉਹਨਾਂ ਦੀ ਕੁਛ ਕਹਿ ਲਓ ਪਰਵਰਿਸ਼ ਜਿਹੜੀ ਉਹ ਇਹੋ ਜਿਹੇ ਮਾਹੌਲ ਚ ਹੋਈ ਹੈ, ਕਹਿ ਰਹੇ ਪਰਿਵਾਰ ਆ ਇੱਕ ਜਾਂ ਦੋ ਬੱਚੇ ਆ, ਵੱਧ ਤੋਂ ਵੱਧ ਜੇ ਜ਼ਿਆਦਾ ਵੱਡਾ ਪਰਿਵਾਰ ਦੇਖੀ ਤਾਂ ਤਿੰਨ ਬੱਚੇ ਹੋਣਗੇ ਇੱਕ ਪਰਿਵਾਰ ਦੇ ਵਿੱਚ ਹਨਾ, ਔਰ ਜਿਹੜੇ ਪਹਿਲੇ ਪਰਿਵਾਰ ਹੁੰਦੇ ਸੀ ਨੌ ਨੌ ਬੱਚੇ ਹੁੰਦੇ ਸੀ ਹਨਾ, ਨੌ ਭੈਣ ਭਰਾ ਹੁੰਦੇ ਸੀ, ਦਸ ਭੈਣ ਭਰਾ ਹੁੰਦੇ ਸੀ, ਔਰ ਉਹ ਹੁਣ ਜੇ ਦਸ ਬੱਚੇ ਆ ਤੇ ਦਸਾਂ ਬੱਚਿਆਂ ਦੀਆਂ ਜੇ ਅਸੀਂ ਦੇਖੀਏ ਵੀ ਮੰਗਾਂ ਜਾਂ ਇੱਛਾਵਾਂ ਜਿਹੜੀਆਂ ਜੇ ਪੂਰੀਆਂ ਕਰਨ ਲੱਗਦੇ ਮਾਪੇ ਤਾਂ ਬਹੁਤ ਮੁਸ਼ਕਲ ਹੁੰਦਾ ਉਸ ਸਮੇਂ ਦੇ ਵਿੱਚ, ਪਰ ਅੱਜ ਦੇ ਸਮੇਂ ਚ ਜਦੋਂ ਅਸੀਂ ਦੇਖਦੇ ਹਾਂ ਮਾਪੇ ਵੀ ਜਿਹੜੇ ਆ ਨਾ ਉਹ ਪੂਰੀ ਦੀ ਪੂਰੀ ਜਿਹੜੀ ਆਪਣੀ ਕੋਸ਼ਿਸ਼ ਇਹ ਰੱਖਦੇ ਆ ਕਿ ਪਦਾਰਥਕ ਜਿਹੜੇ ਸੁੱਖ ਆ ਉਹ ਉਸ ਪਾਸਿਓਂ ਕਿਸੇ ਤਰ੍ਹਾਂ ਦੀ ਘਾਟ ਨਾ ਰਹੇ, ਕਿਉਂਕਿ ਇੱਕ ਤਰ੍ਹਾਂ ਦੀ ਇੱਕ ਦੌੜ ਵੀ ਲੱਗੀ ਹੋਈ ਹੈ ਸਮਾਜ ਦੇ ਵਿੱਚ ਹਨਾ, ਵੀ ਇੱਕ ਦੂਜੇ ਤੋਂ ਵੱਧ ਕੇ ਵੀ ਫਲਾਨੇ ਦੇ ਬੱਚੇ ਨੂੰ ਉਹਨਾਂ ਨੇ ਫੋਨ ਲੈ ਦਿੱਤਾ ਤੇ ਸਾਨੂੰ ਲੱਗਦਾ ਵੀ ਸਾਡੇ ਬੱਚੇ ਕੋਲ ਤਾਂ ਹਲੇ ਹੈ ਨੀ ਹਨਾ, ਆਪਾਂ ਵੀ ਲੈ ਦਈਏ ਸਾਡਾ ਬੱਚਾ ਪਤਾ ਨੀ ਕੀ ਫੀਲ ਕਰਦਾ ਹੋਣਾ ਹਨਾ, ਔਰ ਤੁਸੀਂ ਦੇਖੋ ਵੀ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਛੋਟੀਆਂ ਛੋਟੀਆਂ ਆਪਣੀਆਂ ਡਿਮਾਂਡਸ ਤੋਂ ਸ਼ੁਰੂਆਤ ਕਰਦੇ, ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਡਿਮਾਂਡਸ ਆ ਮੰਗਾਂ ਜਿਹੜੀਆਂ ਆ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ, ਜਦੋਂ ਉਹਨਾਂ ਦੀਆਂ ਮੰਗਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਫੇਰ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਮਾਪਿਆਂ ਨੂੰ ਇਹ ਅਹਿਸਾਸ ਹੁੰਦਾ ਕਿ ਹੁਣ ਉਹਨਾਂ ਵੱਲੋਂ ਜਿਹੜੀ ਪੂਰਤੀ ਹੁਣ ਤੱਕ ਕੀਤੀ ਜਾ ਰਹੀ ਸੀ ਉਹਦਾ ਗਲਤ ਯੂਜ਼ ਹੋਣਾ ਸ਼ੁਰੂ ਹੋ ਗਿਆ ਉਮਰ ਦੇ ਅਗਲੇ ਪੜਾਅ ਚ ਜਾ ਕੇ, ਕਿਉਂਕਿ ਉਸ ਪੜਾਅ ਚ ਨਹੀਂ ਉਹਨਾਂ ਨੂੰ ਸਮਝ ਲੱਗਦੀ, ਪਰ ਉਮਰ ਦੇ ਅਗਲੇ ਪੜਾਅ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਗਲਤ ਯੂਜ਼ ਜਦੋਂ ਹੁੰਦਾ ਆ ਉਹਦਾ ਗਲਤ ਵਰਤੋਂ ਜਿਹੜੀ ਹੁੰਦੀ ਆ ਤਾਂ ਉਹ ਮਾਪਿਆਂ ਦੇ ਲਈ ਫਿਰ ਦੁਖਦਾਈ ਹੁੰਦੀ ਆ, ਉਸ ਤੋਂ ਬਾਅਦ ਉਹ ਰਵੱਈਆ ਜਿਹੜਾ ਆ ਉਹ ਸਖ਼ਤ ਕਰਨ ਦੀ ਕੋਸ਼ਿਸ਼ ਕਰਦੇ ਆ, ਜਦੋਂ ਰਵੱਈਆ ਸਖ਼ਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਬੱਚਾ ਜਿਹੜਾ ਆ ਉਹ ਉਸ ਵੇਲੇ ਬਾਕੀ ਹੋ ਜਾਂਦਾ ਆ, ਉਹ ਵਿਰੋਧ ਕਰਦਾ ਆ ਉਹਨਾਂ ਚੀਜ਼ਾਂ ਦਾ ਹਨਾ, ਔਰ ਜਦੋਂ ਵਿਰੋਧ ਕਰਦਾ ਆ ਤਾਂ ਫਿਰ ਉੱਥੇ ਉਹ ਜਾਂ ਤਾਂ ਫਿਰ ਨਸ਼ੇ ਵੱਲ ਭੱਜਦਾ ਜਾਂ ਫਿਰ ਉਹਨਾਂ ਗਲਤ ਦੋਸਤਾਂ ਦੀ ਮੰਡਲੀ ਵੱਲ ਭੱਜਦਾ ਜਿੱਥੇ ਉਹਨੂੰ ਲੱਗਦਾ ਕਿ ਇੱਥੇ ਜ਼ਿਆਦਾ ਸਕੂਨ ਹੈ, ਮਾਪੇ ਜਿਹੜੇ ਆ ਉਹ ਤਾਂ ਉਹਦੇ ਵੈਰੀ ਆ, ਉਹ ਤਾਂ ਉਹਦੇ ਦੁਸ਼ਮਣ ਆ ਹਨਾ, ਜਿਹੜੇ ਹੁਣ ਉਸ ਨੂੰ ਰੋਕ ਰਹੇ ਆ, ਪਹਿਲਾਂ ਇੰਨੀਆਂ ਸਹੂਲਤਾਂ ਦਿੱਤੀਆਂ ਜਦੋਂ ਉਦੋਂ ਤੱਕ ਕਦੇ ਮਨਾ ਨੀ ਕੀਤਾ, ਸੋ ਇੱਕ ਕਾਰਨ ਕੀ ਤੁਸੀਂ ਸਮਝਦੇ ਹੋ ਕਿ ਇਹ ਵੀ ਇੱਕ ਅਸਰ ਹੋ ਰਿਹਾ?
ਬਿਲਕੁਲ ਜੀ ਬਿਲਕੁਲ, ਇਹ ਤਾਂ ਮੈਂ ਸਮਝਦਾ ਕਿ ਸਭ ਤੋਂ ਪ੍ਰਮੁੱਖ ਗੱਲ ਹੈ ਕਿ ਜਦੋਂ ਅਸੀਂ ਬੱਚਿਆਂ ਦੀਆਂ ਅਨਯੂਜ਼ਲ ਡਿਮਾਂਡ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਤਾਂ ਉਹ ਫਿਰ ਡਿਮਾਂਡ ਇੰਨੀਆਂ ਜਿਸ ਤਰ੍ਹਾਂ ਤੁਸੀਂ ਕਹਿ ਕੇ ਵੱਧ ਜਾਂਦੀਆਂ ਨੇ ਤੇ ਜਦੋਂ ਕਿਸੇ ਗੱਲ ਤੋਂ ਮਨਾ ਕਰਤਾ, ਔਰ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਗੁੱਸਾ ਤੇ ਜਿਹੜਾ ਹੈ ਉਹ ਸੈਲਫ ਜਿਹਨੂੰ ਰਿਸਪੈਕਟ ਵੀ ਕਹਿੰਦੇ ਹੁੰਦੇ ਆਪਾਂ ਪੰਜਾਬੀ ਦੇ ਵਿੱਚ ਵਹਿਮਾਨ ਜਾ, ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ। ਤੁਸੀਂ 5 ਸਾਲ ਦੇ ਬੱਚੇ ਨੂੰ ਉਹਨੂੰ ਕੋਈ ਇੰਨੀ ਜ਼ਿਆਦਾ ਸਮਝ ਨਹੀਂ ਹੁੰਦੀ, ਉਹਨੂੰ ਕਿਸੇ ਚੀਜ਼ ਤੋਂ ਮਨਾ ਕਰ ਦਿਓ ਉਹ ਉਦਾਂ ਹੀ ਮਤਲਬ ਇੱਦਾਂ ਗੁੱਸੇ ਨਾਲ ਤੁਹਾਨੂੰ ਐਕਸਪ੍ਰੈਸ਼ਨ ਦੇਗਾ ਜਾਂ ਇੱਦਾਂ ਸ਼ੋ ਕਰੇਗਾ ਕਿ ਮੈਂ ਬਹੁਤ ਗੁੱਸੇ ਹਾਂ ਵੀ ਤੁਸੀਂ ਤਾਂ ਮੇਰੇ ਦੁਸ਼ਮਣ ਬਣ ਗਏ, ਤੁਸੀਂ ਮੇਰੀਆਂ ਡਿਮਾਂਡਸ ਨਹੀਂ ਪੂਰੀਆਂ ਕਰ ਰਹੇ। ਮੈਂ ਸਮਝਦਾ ਇੱਥੇ ਫਿਰ ਮਾਪਿਆਂ ਦੀ ਜ਼ਿੰਮੇਵਾਰੀ ਆ ਜਾਂਦੀ ਹੈ ਜੀ। ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਤਾਂ ਕੰਪੀਟੀਸ਼ਨ ਚ ਬਾਹਰ ਨਿਕਲੀ, ਅਸੀਂ ਤੁਸੀਂ ਗੱਲ ਕੀਤੀ ਨਾ ਕਿ ਫਲਾਣੇ ਦੇ ਬੱਚੇ ਕੋਲੇ ਫੋਨ ਆ ਸਾਡੇ ਕੋਲੇ ਨਹੀਂ, ਇਹ ਭਾਵਨਾ ਚ ਬਾਹਰ ਨਿਕਲਣ ਦੀ ਬਹੁਤ ਜ਼ਰੂਰਤ ਆ। ਫੋਨ ਮੈਂ ਸਮਝਦਾ ਕਿ ਫੋਨ ਮਾੜਾ ਨੀ, ਫੋਨ ਜ਼ਰੂਰਤ ਹੈ ਜੀ, ਕੋਈ ਬੱਚਾ ਕੋਈ ਵੱਡਾ ਹੋ ਗਿਆ ਉਹਨੇ ਸਕੂਲ ਕਾਲਜ ਜਾਂਦਾ ਸੇਫਟੀ ਲਈ ਜਸਟ ਫੋਰ ਐਮਰਜੈਂਸੀ ਨੂੰ ਫੋਨ ਲੋੜ ਮੁਤਾਬਕ ਜੇ ਐਮਰਜੈਂਸੀ ਲਈ ਫੋਨ ਦਿੱਤਾ ਸੀ ਦਿੰਦੇ ਆ ਬੱਚਿਆਂ ਨੂੰ, ਪਰ ਜਦੋਂ ਉਹਦਾ ਮਿਸਯੂਜ਼ ਹੋਣਾ ਸ਼ੁਰੂ ਹੋ ਜਾਂਦਾ ਕਿਸੇ ਚੀਜ਼ ਦਾ ਤਾਂ ਉੱਥੇ ਕਿਤੇ ਨਾ ਕਿਤੇ ਇਕੱਲੇ ਬੱਚੇ ਨੀ ਪਰ ਅਸੀਂ ਵੀ ਜ਼ਿੰਮੇਵਾਰ ਹੁੰਦੇ ਹਾਂ। ਸੋ ਜਿਹੜੀ ਤੁਸੀਂ ਗੱਲ ਕੀਤੀ ਕਿ ਡਿਮਾਂਡਸ ਵੀ ਬਿਲਕੁਲ ਸਾਡੀਆਂ, ਜਦੋਂ ਅਸੀਂ ਜੇ ਅਸੀਂ ਵੈਸੇ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਮਾਂ ਸਮੇਂ ਦੇ ਨਾਲ ਜ਼ਮਾਨੇ ਦਾ ਦਸਤੂਰ ਬਦਲਦਾ ਹੈ ਔਰ ਬਦਲਦਾ ਹੀ ਰਹੇਗਾ, ਤੇ ਅੱਜ ਦਾ ਸਮਾਂ ਹੋਰ ਹੈ ਜੀ, ਅੱਜ ਤੋਂ 25 ਸਾਲ ਨੂੰ ਪਤਾ ਨੀ ਜਿਹੜੇ ਸਾਡੇ ਬੱਚਿਆਂ ਦੇ ਬੱਚੇ ਹੋਣਗੇ ਉਹਨਾਂ ਦੇ ਪਤਾ ਨੀ ਕਿਸ ਤਰ੍ਹਾਂ ਦਾ ਮਾਹੌਲ ਉਦੋਂ ਹੋਏਗਾ ਔਰ ਕੀ ਡਿਮਾਂਡਸ ਹੋਣਗੀਆਂ, ਕਿੱਦਾਂ ਦਾ ਹੋਏਗਾ ਮਾਹੌਲ ਸਾਰਾ। ਸੋ ਇੱਕ ਲਿਮਿਟ ਹਰ ਇੱਕ ਗੱਲ ਦੇ ਵਿੱਚ ਹੱਦ ਹੋਣੀ ਜ਼ਰੂਰੀ ਹੈ ਜੀ, ਲਿਮਿਟ ਹੋਣੀ ਬਹੁਤ ਜ਼ਰੂਰੀ ਹੈ। ਔਰ ਮੈਂ ਨਾ ਤੁਸੀਂ ਵੀ ਦੇਖਿਆ ਹੋਏਗਾ ਕਿ ਜਿਹੜੇ ਬੱਚਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਜਿਹਨੂੰ ਟੀਨੇਜਰ ਕਹਿੰਦੇ ਆ, ਕਿਸ਼ੋਰ ਅਵਸਥਾ ਜਿਹਨੂੰ ਕਹਿੰਦੇ ਆ ਅਸੀਂ, ਉਹਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਸੁਸਾਈਡਲ ਜਿਹੜਾ ਰੁਝਾਨ ਹੈ ਉਹ ਵੀ ਦਿਨੋਂ ਦਿਨ ਵੱਧ ਰਿਹਾ ਹੈ। ਇਹ ਵੀ ਬਹੁਤ ਵੱਡਾ ਇੱਕ ਟੌਪਿਕ ਹੈ ਜਿਹਨੂੰ ਆਪਾਂ ਛੇੜੀਏ ਤਾਂ ਇਹਦੇ ਪਿੱਛੇ ਵੀ ਬਹੁਤ ਸਾਰੀਆਂ ਪਰਤਾਂ ਬਹੁਤ ਸਾਰੀਆਂ ਜੁੜੀਆਂ ਹੋਈਆਂ ਨੇ, ਖੁੱਲ ਸਕਦੀਆਂ ਨੇ। ਸੋ ਮੈਂ ਦੇਖਿਆ ਰੋਜ਼ ਹੀ ਕਈ ਵਾਰੀ ਖਬਰਾਂ ਪੜ੍ਹਦੇ ਹਾਂ ਜੀ ਕਿਸੇ ਬੱਚੇ ਦੀ ਡਿਮਾਂਡ ਨਾ ਪੂਰੀ ਹੋਣ ਕਰਕੇ, ਕਈ ਵਾਰੀ ਤਾਂ ਖੁਦਕੁਸ਼ੀ ਦਾ ਕਾਰਨ ਹੀ ਨੀ ਪਤਾ ਲੱਗਦਾ ਕਿ ਬੱਚੇ ਨੇ ਖੁਦਕੁਸ਼ੀ ਕਿਉਂ ਕਰ ਲਈ, ਕਿਉਂਕਿ ਅਸੀਂ ਉਹਨੂੰ ਸਮਝਿਆ ਨੀ ਹੁੰਦਾ। ਸੋ ਬੱਚਿਆਂ ਨੂੰ ਨੀ ਪਤਾ ਹੁੰਦਾ ਕਿ ਇੱਕ ਵਾਰੀ ਮਤਲਬ ਇੱਕ ਵਾਰੀ ਉਹ ਬੱਚਾ ਗਲਤ ਸਟੈਪ ਚੱਕ ਲੈਂਦਾ ਤੇ ਉਸ ਤੋਂ ਬਾਅਦ ਫਿਰ ਉਹਨੂੰ ਔਰ ਸਮਝਣਾ ਤੇ ਸਮਝਾਉਣਾ, ਮੈਂ ਸਮਝਦਾ ਦੋ ਚੀਜ਼ਾਂ ਨੇ ਜੀ। ਪਹਿਲਾਂ ਉਹਨਾਂ ਨੂੰ ਸਮਝਣਾ ਤੇ ਉਸ ਤੋਂ ਬਾਅਦ ਉਹਨਾਂ ਦੀ ਗੱਲ ਨੂੰ ਜਸਟੀਫਾਈ ਕਰਨਾ ਤੇ ਸਹੀ ਤਰੀਕੇ ਨਾਲ ਗੱਲ ਨੂੰ ਪ੍ਰੋਜੈਕਟ ਕਰਨਾ, ਸਮਝਾਉਣਾ ਉਹਨਾਂ ਨੂੰ ਕਿ ਨਹੀਂ ਇਹ ਜੇ ਤੂੰ ਗੱਲ ਕਹਿ ਰਹੇ ਨੇ ਮੰਗ ਰਹੇ ਜਾਂ ਜੋ ਕਰ ਰਹੇ ਇਹ ਠੀਕ ਹੈ ਜਾਂ ਗਲਤ ਹੈ, ਉਹਨਾਂ ਦੇ ਵੇ ਨਾਲ ਸਮਝਾਉਣਾ, ਇਹ ਸਭ ਤੋਂ ਵੱਡੀ ਗੱਲ ਹੈ ਜੀ। ਜੇ ਅਸੀਂ ਉਹਨਾਂ ਦੇ ਉਮਰ ਦੇ ਹਿਸਾਬ ਨਾਲ ਉਹਨਾਂ ਦੀ ਲੈਂਗੁਏਜ ਦੇ ਵਿੱਚ ਉਹਨਾਂ ਦੀ ਸੋਚ ਮੁਤਾਬਕ ਸਮਝਾ ਸਕੀਏ ਤਾਂ ਮੈਂ ਸਮਝਦਾ ਅਸੀਂ ਇੱਕ ਗ੍ਰੇਟ ਪੇਰੈਂਟਸ ਬਣ ਸਕਦੇ ਹਾਂ ਜੀ।
ਬਿਲਕੁਲ ਹਰਮਿੰਦਰ, ਜਿਵੇਂ ਤੁਸੀਂ ਇਸ ਗੱਲ ਦੇ ਉੱਤੇ ਕਾਫੀ ਜ਼ੋਰ ਦਿੱਤਾ ਕਿ ਬੱਚਿਆਂ ਦੇ ਪੱਧਰ ਤੱਕ ਜਾ ਕੇ ਉਹਨਾਂ ਨੂੰ ਸਮਝਣਾ ਇਸ ਵੇਲੇ ਜ਼ਰੂਰੀ ਹੈ, ਜੇ ਅੱਜ ਦੇ ਦੌਰ ਦੀ ਅਸੀਂ ਗੱਲ ਕਰਦੇ ਹਾਂ ਹਨਾ, ਜਿਵੇਂ ਤੁਸੀਂ ਸਵੈ ਮਾਣ ਦੀ ਗੱਲ ਕੀਤੀ ਹੈ, ਹੁਣ ਜਦੋਂ ਤੱਕ ਅਸੀਂ ਉਹਨਾਂ ਦੀ ਮਨੋਸਥਿਤੀ ਨਹੀਂ ਸਮਝ ਪਾਉਂਦੇ, ਜਦੋਂ ਤੱਕ ਅਸੀਂ ਆਪਣੀ ਇੱਕ ਤਰ੍ਹਾਂ ਦੀ ਪੇਰੈਂਟਸ ਵਾਲੀ ਡੋਮੀਨੈਂਸੀ ਜਿਹੜੀ ਆ ਉਹ ਉਹਨਾਂ ਦੇ ਉੱਤੇ ਰੱਖਦੇ ਹਾਂ, ਤਾਂ ਉਹਦੇ ਨਾਲ ਜਿਹੜਾ ਨਤੀਜਾ ਆ ਉਹ ਬਹੁਤ ਗਲਤ ਆਉਂਦਾ ਹਨਾ। ਗੱਲ ਤੁਸੀਂ ਕੀਤੀ ਕਿ ਕਈ ਵਾਰ ਜਿਹੜੀ ਸੁਸਾਈਡ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੱਚਿਆਂ ਵੱਲੋਂ ਜਾਂ ਕੀਤੇ ਵੀ ਜਾਂਦੇ ਆ ਹਨਾ, ਉਹਦੇ ਕਾਰਨ ਇਹ ਹੁੰਦੇ ਆ ਕਿ ਜਾਂ ਤਾਂ ਬੱਚਿਆਂ ਦੇ ਉੱਤੇ ਅਸੀਂ ਆਪਣਾ ਜ਼ਿਆਦਾ ਜਿਹੜਾ ਸਖ਼ਤ ਜਿਹੜਾ ਦਬਾਅ ਆ ਬਣਾਉਣਾ ਚਾਹੁੰਦੇ ਹਾਂ ਹਨਾ, ਜਾਂ ਫਿਰ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਅਸੀਂ ਲੋੜ ਤੋਂ ਵੱਧ ਆਜ਼ਾਦੀ ਦੇ ਦਿੱਤੀ ਹੁੰਦੀ ਆ, ਉਸ ਆਜ਼ਾਦੀ ਦਾ ਜਦੋਂ ਗਲਤ ਫਾਇਦਾ ਚੁੱਕਦੇ ਆ, ਜਦੋਂ ਸਿਰਫ ਆਪਣੀ ਇੱਕ ਮੰਗ ਪੂਰੀ ਕਰਨ ਦੇ ਲਈ ਉਹ ਇੱਕ ਧਮਕੀ ਦੇਣੀ ਸ਼ੁਰੂ ਕਰ ਦਿੰਦੇ ਵੀ ਜੇ ਤੁਸੀਂ ਏਦਾਂ ਨਾ ਕੀਤਾ, ਜੇ ਤੁਸੀਂ ਮੈਨੂੰ ਆਹ ਨਾ ਲੈ ਕੇ ਦਿੱਤਾ ਤੇ ਮੈਂ ਆਹ ਕਦਮ ਚੁੱਕ ਲੂ ਹਨਾ। ਔਰ ਦੇਖਣ ਦੇ ਵਿੱਚ ਇਹ ਵੀ ਔਰ ਬਹੁਤ ਵਾਰ ਕੀ ਹੁੰਦਾ ਆ ਕਿ ਪੜ੍ਹਾਈ ਨੂੰ ਲੈ ਕੇ, ਜੇ ਅਸੀਂ ਭਾਰਤ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਪੜ੍ਹਾਈਆਂ ਦਾ ਜਿਹੜਾ ਬੋਝ ਆ ਉਹ ਕਾਫੀ ਜ਼ਿਆਦਾ ਆ, ਉੱਥੇ ਹੁੰਦਾ ਕਿ ਰਿਜ਼ਲਟ ਅਸੀਂ ਲੈ ਕੇ ਆਉਣੇ ਆ, ਨਤੀਜੇ ਜਿਹੜੇ ਆ ਉਹ ਤਕਰੀਬਨ 100% ਨਤੀਜੇ ਜਿਹੜੇ ਆ ਉਹ ਮਾਪੇ ਚਾਹੁੰਦੇ ਆ, ਕਿਉਂਕਿ ਕੰਪੀਟੀਸ਼ਨ ਬਹੁਤ ਹਾਰਡ ਆ, ਮੁਕਾਬਲਾ ਇੰਨਾ ਕੁ ਜ਼ਿਆਦਾ ਆ ਕਿ ਬੱਚਿਆਂ ਦੇ ਉੱਤੇ ਹਮੇਸ਼ਾ ਹੀ ਇੱਕ ਸਟ੍ਰੈਸ ਬਣਿਆ ਹੋਇਆ ਕਿ ਕਿਹੜੀ ਲਾਈਨ ਚ ਜਾਣਾ, ਉਹਦੇ ਵਿੱਚ ਵੀ ਇੰਨੇ ਨੰਬਰ ਲੈਣੇ ਪੈਣੇ, ਉਹਦੇ ਵਿੱਚ ਵੀ ਇੰਨੇ ਨੰਬਰ ਲੈਣੇ ਪੈਣੇ ਆ, ਤੇ ਅਖੀਰ ਜਦੋਂ ਨੰਬਰ ਨਹੀਂ ਆਉਂਦੇ ਇੱਕ ਸਹਿਮ ਆ ਵੀ ਪੇਰੈਂਟਸ ਕੱਲ ਨੂੰ ਕੀ ਕਹੂਗੇ ਜੇ ਨੰਬਰ ਨਹੀਂ ਆਏ ਤਾਂ ਕੀ ਹੋ ਜਾਣਾ ਹਨਾ। ਔਰ ਜਦੋਂ ਉਹ ਇਹੋ ਜਿਹੀ ਕਿਸੇ ਪਰੇਸ਼ਾਨੀ ਚੋਂ ਨਿਕਲਦੇ ਆ ਤਾਂ ਫਿਰ ਉਹਨਾਂ ਨੂੰ ਐਂ ਲੱਗਦਾ ਕਿ ਪੇਰੈਂਟਸ ਨੂੰ ਜਵਾਬ ਦੇਣ ਦੀ ਬਜਾਏ ਇਹੋ ਜਿਹਾ ਕਦਮ ਚੁੱਕ ਲਓ ਔਰ ਆਪਣੀ ਜੀਵਨ ਲੀਲਾ ਜਿਹੜੀ ਉਹ ਖਤਮ ਕਰ ਲੈਂਦੇ ਆ ਹਨਾ। ਹੁਣ ਦੇਖੋ ਇਹ ਤਿੰਨਾਂ ਹੀ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਆ, ਚਾਹੇ ਉਹ ਆਪਾਂ ਮੰਗਾਂ ਦੀ ਗੱਲ ਕਰਦੇ ਆ, ਹੱਦ ਉੱਥੇ ਵੀ ਬਹੁਤ ਜ਼ਰੂਰੀ ਆ, ਡਿਮਾਂਡਸ ਨੂੰ ਲੈ ਕੇ ਜਦੋਂ ਆਜ਼ਾਦੀ ਦੀ ਗੱਲ ਕਰਦੇ ਆ, ਆਜ਼ਾਦੀ ਦੀ ਵੀ ਇੱਕ ਹੱਦ ਆ ਹਨਾ, ਉਹ ਕੀ ਹੋਣੀ ਚਾਹੀਦੀ ਆ ਇਹ ਸਾਨੂੰ ਸੈੱਟ ਕਰਨੀ ਪੈਣੀ ਆ ਹਨਾ। ਦੂਸਰੀ ਗੱਲ ਜਿਹੜੀ ਆਉਂਦੀ ਆ ਕਿ ਜਿਹੜਾ ਪੜ੍ਹਾਈ ਦਾ ਬੋਝ ਆ ਉਹ ਕਿਸ ਹੱਦ ਤੱਕ ਬੱਚਿਆਂ ਦੇ ਉੱਤੇ ਪਾਉਣਾ ਜ਼ਰੂਰੀ ਆ ਬੱਚਿਆਂ ਨੂੰ, ਕਿਉਂਕਿ ਬੱਚੇ ਜਿਹੜੇ ਆ ਉਹ ਆਜ਼ਾਦ ਪਰਿੰਦਿਆਂ ਵਰਗੇ ਹੁੰਦੇ ਆ ਹਨਾ। ਜਦੋਂ ਅਸੀਂ ਉਹਨਾਂ ਦੇ ਪਰਾਂ ਨੂੰ ਦਬੋਚਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹ ਕਿਤੇ ਨਾ ਕਿਤੇ ਤੜਫਦੇ ਜ਼ਰੂਰ ਆ ਹਨਾ। ਔਰ ਇਹ ਚੀਜ਼ ਜਿਹੜੀ ਆ ਇਹ ਉਹਨਾਂ ਦੇ ਮਾਨਸਿਕ ਸਿਹਤ ਦੇ ਉੱਤੇ ਸਿੱਧਾ ਹੀ ਅਸਰ ਪਾਉਂਦੀ ਆ ਹਨਾ। ਤੀਸਰੀ ਚੀਜ਼ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਬੱਚਿਆਂ ਦੀਆਂ ਕੁਛ ਕੋਮਲ ਭਾਵਨਾਵਾਂ ਆ ਜਿਹਨਾਂ ਨੂੰ ਸਮਝਣ ਦੀ ਲੋੜ ਆ, ਜਿਹਦੇ ਲਈ ਸਾਨੂੰ ਉਹਨਾਂ ਦੇ ਪੱਧਰ ਤੇ ਜਾਣਾ ਪੈਣਾ, ਜਿਵੇਂ ਤੁਸੀਂ ਲਗਾਤਾਰ ਗੱਲ ਕਰਦੇ ਆ ਰਹੇ ਹੋ ਕਿ ਅਸੀਂ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਕਰਦੇ ਵੀ ਅਸੀਂ ਸਿਆਣੇ ਆ ਹਨਾ, ਪਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਜਿਹੜੇ ਬੱਚੇ ਆ ਉਹ ਸਾਨੂੰ ਕਿਸ ਤਰ੍ਹਾਂ ਵੇਖਦੇ ਆ, ਉਹ ਸਾਨੂੰ ਕਿਸ ਤਰ੍ਹਾਂ ਸੋਚਦੇ ਆ। ਉਹਨਾਂ ਤੋਂ ਇਹ ਜਾਣਨਾ ਬਹੁਤ ਜ਼ਰੂਰੀ ਸਾਡੇ ਲਈ ਹੈਗਾ ਕਿ ਉਹ ਸਾਨੂੰ ਕਿਸ ਤਰ੍ਹਾਂ ਸੋਚਦੇ ਆ, ਕਿਸ ਤਰ੍ਹਾਂ ਸਾਡੇ ਨਾਲ ਉਹ ਚੱਲਣਾ ਚਾਹੁੰਦੇ ਆ ਅੱਗੇ ਪਰਿਵਾਰ ਦੇ ਵਿੱਚ, ਕਿ ਅਸੀਂ ਆਪਣੇ ਨਿੱਜੀ ਸੁੱਖਾਂ ਦੇ ਲਈ ਉਹਨਾਂ ਨੂੰ ਟੈਕਨੋਲੋਜੀ ਦੇ ਹਵਾਲੇ ਕਰਕੇ ਰਾਹਤ ਮਹਿਸੂਸ ਕਰਨੀ ਚਾਹੁੰਦੇ ਆ, ਔਰ ਉਹਦਾ ਨਤੀਜਾ ਜਦੋਂ ਸਾਨੂੰ ਮਿਲਦਾ ਹੈ ਤਾਂ ਉਸ ਨਤੀਜੇ ਨੂੰ ਭੁਗਤਣ ਦੇ ਲਈ ਅਸੀਂ ਤਿਆਰ ਆ, ਜਾਂ ਫਿਰ ਅਸੀਂ ਬੱਚਿਆਂ ਦੇ ਨਾਲ ਜਿਹੜਾ ਸਮਾਂ ਆ ਉਹ ਬਿਤਾ ਕੇ ਬੱਚਿਆਂ ਦੇ ਨਾਲ ਇੱਕ ਦੋਸਤਾਨਾ ਵਿਵਹਾਰ ਜਿਹੜਾ ਆ ਉਹ ਕਾਇਮ ਕਰਕੇ ਬੱਚਿਆਂ ਨੂੰ ਇੱਕ ਸਹੀ ਲੀਹ ਤੇ ਤੋਰਨ ਦੇ ਵਿੱਚ ਕਾਮਯਾਬ ਹੁੰਦੇ ਆ, ਇੱਕ ਸਹੀ ਸੇਧ, ਇੱਕ ਸਹੀ ਦਿਸ਼ਾ ਨਿਰਦੇਸ਼ ਜਿਹੜੇ ਆ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਇੱਕ ਸਹੀ ਲੀਹ ਦੇ ਉੱਤੇ ਲਿਆਉਣ ਚ ਕਾਮਯਾਬ ਹੁੰਦੇ ਆ। ਇਹ ਹੁਣ ਬਹੁਤ ਵੱਡੇ ਸਵਾਲ ਹੈ, ਜੇਕਰ ਅਸੀਂ ਕਹਿੰਦੇ ਆ ਕਿ ਬੱਚਿਆਂ ਦੀ ਮਾਨਸਿਕ ਸਿਹਤ ਜਿਹੜੀ ਹੈ ਉਸ ਨੂੰ ਅਸੀਂ ਉਹਦੇ ਵਿੱਚ ਸੁਧਾਰ ਲਿਆਉਣਾ ਆ, ਉਹਨੂੰ ਵੱਧ ਤੋਂ ਬਦਤਰ ਹੋਣ ਤੋਂ ਰੋਕਣਾ ਆ, ਤਾਂ ਇਹਦੇ ਲਈ ਕੋਸ਼ਿਸ਼ ਜਿਹੜੀ ਆ ਉਹ ਮਾਪਿਆਂ ਨੂੰ ਯਕੀਨਨ ਕਰਨੀ ਜ਼ਰੂਰੀ ਹੈ। ਉਹਨਾਂ ਨੂੰ ਜ਼ਿੰਮੇਵਾਰੀਆਂ, ਜਿੱਦਾਂ ਪਹਿਲਾਂ ਪੇਰੈਂਟਸ ਸੀਗੇ, ਆਪਾਂ ਕੰਪੈਰੀਜ਼ਨ ਦੀ ਗੱਲ ਕਰਦੇ ਹਾਂ, ਗੱਲ ਉੱਥੇ ਇੱਥੇ ਮੁਕਾਬਲੇ ਦੀ ਨਹੀਂ ਹੁਣ ਕਰਾਂਗੇ, ਗੱਲ ਇਹ ਆ ਕਿ ਛੋਟੀਆਂ ਛੋਟੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਅਸੀਂ ਬੱਚਿਆਂ ਨੂੰ ਵੰਡੀਏ ਜ਼ਰੂਰ ਸ਼ੁਰੂ ਤੋਂ। ਇਹ ਮੈਂ ਖੁਦ ਵੀ ਮਹਿਸੂਸ ਕਰਦੀ ਹਾਂ ਕਿਉਂਕਿ ਮੈਨੂੰ ਖੁਦ ਨੂੰ ਵੀ ਕਈ ਵਾਰ ਇਹ ਮਹਿਸੂਸ ਹੁੰਦਾ ਕਿ ਅਸੀਂ ਕਈ ਵਾਰ ਸਾਰਾ ਕੁਛ ਆਪਣੇ ਆਪ ਤੇ ਲੈ ਕੇ ਕਰਦੇ ਰਹਿੰਦੇ ਹਾਂ ਔਰ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੇ ਨਾਲ ਜੋੜਦੇ ਨਹੀਂ ਆ, ਜਿਹਦਾ ਨਤੀਜਾ ਇਹ ਹੁੰਦਾ ਕਿ ਬੱਚੇ ਜਿਹੜੇ ਆ ਉਹਨਾਂ ਚੀਜ਼ਾਂ ਦੇ ਵਿੱਚ ਉਹਦੇ ਵਿੱਚ ਉਹ ਆਪ ਵੀ ਬਹੁਤਾ ਕੰਫਰਟ ਜਿਹੜਾ ਆ ਉਹ ਮਹਿਸੂਸ ਨਹੀਂ ਕਰਦੇ। ਕਹਿ ਲਓ ਕਿ ਬਾਹਰ ਕੱਪੜੇ ਸੁੱਕਣੇ ਪਾਏ ਆ, ਉਹ ਕੱਪੜੇ ਸੁੱਕਣੇ ਜਿਹੜੇ ਪਾਏ ਹੋਏ ਉਹਨਾਂ ਨੂੰ ਕਹੋ ਕਿ ਲਾਹ ਕੇ ਲੈ ਆਓ, ਹਨਾ। ਮਤਲਬ ਇਹ ਛੋਟੇ ਛੋਟੇ
ਕਰਨੀ ਚਾਹੁੰਦਾ ਸੀ, ਮੈਂ ਇਹੀ ਗੱਲ ਤੇ ਆਉਣਾ ਚਾਹੁੰਦਾ ਸੀ ਕਿ ਘਰ ਦੇ ਵਿੱਚ ਬਹੁਤ ਸਾਰੇ ਕਾਰਜ ਹੁੰਦੇ, ਸਾਨੂੰ ਆਉਂਦਾ ਕਿ ਕੰਮ ਨਿਬੜੇ ਛੇਤੀ ਛੇਤੀ, ਜੇ ਬੱਚੇ ਨੂੰ ਰੋਟੀ ਖਾਣੇ ਛੇਤੀ ਛੇਤੀ ਖਵਾ ਦਈਏ, ਉਹਨੂੰ ਪਾਣੀ ਫੜਾ ਦਈਏ, ਆਪ ਨਹੀਂ ਚੱਕਣ ਦਿੰਦੇ ਉਹਨੂੰ। ਤੁਸੀਂ ਮੈਂ ਕੋਈ ਹਰ ਘਰ ਦੇ ਵਿੱਚ ਨਾ ਇੱਕ ਅਸੂਲ ਹੁੰਦਾ ਜੀ, ਹਰ ਇੱਕ ਜਿਸ ਤਰ੍ਹਾਂ ਪਹਿਲਾਂ ਰਾਜਾਂ ਦੇ ਵਿੱਚ ਕਾਨੂੰਨ ਹੁੰਦੇ ਸੀ ਜਾਂ ਗਵਰਨਮੈਂਟ ਦਾ ਕਾਨੂੰਨ ਹੁੰਦਾ, ਘਰ ਦੇ ਵਿੱਚ ਵੀ ਐਸਾ ਨਾ ਇੱਕ ਹਲਕਾ ਜਿਹਾ ਇੱਕ ਨਾ ਇੱਕ ਲਾ ਐਂਡ ਆਰਡਰ ਜ਼ਰੂਰ ਹੋਣਾ ਚਾਹੀਦਾ। ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਜੇ ਮੈਂ ਸਕੂਲੋਂ ਆਇਆ ਤਾਂ ਮੈਂ ਸ਼ੂਜ਼ ਕਿੱਥੇ ਲਾਉਣੇ ਨੇ, ਤੇ ਮੈਂ ਜੇ ਨਹਾ ਕੇ ਤੇ ਮੈਂ ਤੌਲੀਆ ਬਾਥਰੂਮ ਚ ਇੱਦਾਂ ਨਹੀਂ ਸਿੱਟਣਾ, ਇਹਨੂੰ ਬਾਹਰ ਵੀ ਸੁੱਕਣਾ ਵੀ ਪਾਉਣਾ, ਜੇ ਸੁੱਕਣਾ ਪਾਇਆ ਤਾਂ ਸ਼ਾਮ ਨੂੰ ਉਹਨੂੰ ਚੱਕ ਕੇ ਵਾਪਸ ਵੀ ਲੈ ਕੇ ਆਉਣਾ। ਮਤਲਬ ਉਹਦੇ ਮਾਇੰਡ ਦੇ ਵਿੱਚ ਇੱਕ ਇਸ ਤਰ੍ਹਾਂ ਦੀ, ਅਸੀਂ ਇੱਥੇ ਜਿਹੜੇ ਸਾਡੇ ਸਰੋਤੇ ਸਾਨੂੰ ਸੁਣ ਰਹੇ ਆ, ਜਾਂ ਤੁਸੀਂ ਇਹਦਾ ਮਤਲਬ ਇਹ ਵੀ ਨਾ ਸਮਝੋ ਕਿ ਅਸੀਂ ਬੱਚਿਆਂ ਨੂੰ ਕੰਮ ਕਰਾਉਣਾ ਜਾਂ ਉਹਨਾਂ ਨੂੰ ਏਦਾਂ ਉਹਨਾਂ ਤੇ ਸਟ੍ਰੈਸ ਪਾ ਰਿਹਾ, ਨਹੀਂ, ਉਹਨਾਂ ਨੂੰ ਸਿਖਾਉਣਾ ਜ਼ਰੂਰੀ ਹੈ। ਜਿਸ ਤਰ੍ਹਾਂ ਸਾਡੀਆਂ ਮਾਵਾਂ ਜਿਹੜੀਆਂ ਜਿਹੜਾ ਆਪਣਾ ਜਿਹੜੀ ਜਨਰੇਸ਼ਨ ਸੀ, ਖਾਸ ਕਰਕੇ ਕੁੜੀਆਂ ਨੂੰ ਉਹਨਾਂ ਦੀਆਂ ਮਾਵਾਂ ਖਾਣਾ ਬਣਾਉਣਾ ਸਿਖਾਉਂਦੀਆਂ ਸੀ, ਉਹਨਾਂ ਨੂੰ ਕੱਪੜੇ ਸੀਣੇ ਵੀ ਸਿਖਾ ਦਿੰਦੇ ਸੀ ਪਿੰਡਾਂ ਚ, ਤਾਂ ਹੋਰ ਬਹੁਤ ਸਾਰੇ ਘਰ ਦੇ ਕੰਮ ਜਿਹੜੇ ਕਿ ਉਹਦੇ ਦੂਸਰੇ ਜਦੋਂ ਵਿਆਹ ਹੁੰਦਾ ਸੀ ਦੂਸਰੇ ਘਰੇ ਜਾਂਦੀ ਸੀ ਬੇਟੀ, ਤਾਂ ਉਹਨੂੰ ਕਰਨੇ ਪੈਂਦੇ ਸੀ, ਸਿਖਾ ਦਿੰਦੇ ਸੀ। ਮੈਂ ਕਹਿੰਦਾ ਕੁੜੀਆਂ ਨੂੰ ਕਿਉਂ, ਮੁੰਡਿਆਂ ਨੂੰ ਕਿਉਂ ਨੀ ਸਿਖਾਏ ਜਾਂਦੇ ਵੀ, ਮੁੰਡਿਆਂ ਨੂੰ ਵੀ ਤਾਂ ਸਿਖਾਓ, ਠੀਕ ਹੈ ਨਾ ਜੀ। ਉਹਨਾਂ ਨੇ ਵੀ ਮਤਲਬ ਉਹਨਾਂ ਨੇ ਵੀ ਤਾਂ ਇੰਡੀਪੈਂਡੈਂਟ ਆਪਣੀ ਲਾਈਫ ਜਿਉਣੀ ਹੈ, ਉਹਨਾਂ ਨੂੰ ਵੀ ਕਿਉਂ ਨੀ ਸਿਖਾਉਂਦੇ ਸੀ। ਸੋ ਇਸੇ ਕਰਕੇ ਕਹਿੰਦੇ ਆ ਕਿ ਜਿਹੜੇ ਅਸੀਂ ਕੰਮ ਆਪ ਕਰਦੇ ਹਾਂ ਬੱਚਿਆਂ ਨੂੰ, ਜੇ ਨਹੀਂ ਉਹਨਾਂ ਤੋਂ ਕਰਾਉਣਾ, ਉਹਨਾਂ ਨਾਲ ਲਾ ਲਓ ਕੰਮ ਕਰਨ ਵਾਸਤੇ ਆਪਦੇ, ਕਿ ਆਹ ਨਹੀਂ ਤੂੰ ਏਦਾਂ ਕਰ। ਜੇ ਫਾਰ ਐਗਜ਼ਾਮਪਲ ਅਸੀਂ ਘਰੇ ਸਫਾਈ ਕਰ ਰਹੇ ਤਾਂ ਉਹਨੂੰ ਵੈਕਿਊਮ ਕਰਨ ਲਾ ਦੋ, ਯਾਰ ਵੈਕਿਊਮ ਤੂੰ ਕਰਦੇ ਬਾਕੀ ਕੰਮ ਅਸੀਂ ਕਰ ਦਿੰਦੇ ਹਾਂ। ਤਾਂ ਕਹਿਣ ਦਾ ਭਾਵ ਇਹ ਕਿ ਬੱਚਿਆਂ ਨੂੰ ਇੱਥੇ ਬੱਚਿਆਂ ਤੋਂ ਕੰਮ ਕਰਾਉਣ ਦਾ ਹਰ ਕਿਸੇ ਦਾ ਮਤਲਬ ਸਮਝਿਆ ਜਾਵੇ, ਜਸਟ ਇਹ ਸਮਝਿਆ ਜਾਵੇ ਕਿ ਬੱਚਿਆਂ ਨੂੰ ਇੱਕ ਤਾਂ ਅਸੀਂ ਸਿਖਾ ਰਹੇ ਹਾਂ, ਨੰਬਰ ਦੋ ਤੇ ਉਹਨਾਂ ਦਾ ਜਿਹੜੇ ਮੈਂ ਖਲਾਅ ਦੀ ਗੱਲ ਕੀਤੀ ਸੀ ਜੀ, ਉਹ ਖਲਾਅ ਪੂਰ ਰਹੇ ਹਾਂ, ਤੇ ਉਹ ਕਹਿੰਦੇ ਹੁੰਦੇ ਕਿ ਦੱਸੋ ਅਸੀਂ ਕੀ ਕਰੀਏ, ਕਹੋ ਤੁਸੀਂ ਆਹ ਕਰੋ। ਤਾਂ ਤੀਜੀ ਜਿਹੜੀ ਗੱਲ ਇਹ ਸੀ ਕਿ ਬੱਚਿਆਂ ਦੇ ਉੱਤੇ ਜਿੰਮੇਵਾਰੀਆਂ ਪਾਈਏ ਤਾਂ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਗਲਤ ਚੱਲ ਰਹੀਆਂ ਨੇ, ਉਹਨਾਂ ਉਹ ਸੈਟਅਪ ਹੋ ਜਾਣਗੀਆਂ। ਤੇ ਕਹਿਣ ਦਾ ਭਾਵ ਇਹ ਸੀ ਜੀ, ਮੁੱਕਦੀ ਗੱਲ ਇਹ ਹੈ ਕਿ ਬੱਚਿਆਂ ਨੂੰ ਨਿੱਕੇ ਹੁੰਦੇ ਤੋਂ ਨਿੱਕੀਆਂ ਨਿੱਕੀਆਂ ਜਿੰਮੇਵਾਰੀਆਂ ਦੇ ਵਿੱਚ ਜ਼ਰੂਰ ਅੰਗੇਜ ਕਰਨਾ ਚਾਹੀਦਾ ਜੀ।
ਜੀ ਜੀ ਬਿਲਕੁਲ ਜੀ। ਸੋ ਬਿਲਕੁਲ ਤੁਹਾਡੀ ਇਹ ਗੱਲ ਬੜੀ ਦਰੁਸਤ ਆ ਕਿ ਬੱਚਿਆਂ ਨੂੰ ਅਸਲ ਦੇ ਵਿੱਚ ਉਹ ਜਿਹੜਾ ਖਲਾਅ ਆ ਉਹ ਪੂਰਨ ਦੇ ਲਈ ਅਸੀਂ ਕਿੱਦਾਂ ਉਹਨਾਂ ਨੂੰ ਰੁਝੇਵਿਆਂ ਦੇ ਵਿੱਚ ਰੁੱਝੇ ਰੱਖ ਸਕਦੇ ਹਾਂ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਰੂਰੀ ਵੀ ਆ, ਔਰ ਤੁਸੀਂ ਦੇਖੋ ਵੀ ਇਹਦਾ ਜਿਹੜਾ ਫਾਇਦਾ ਆ ਉਹ ਵੀ ਲੇਟਰ ਆਨ ਬਾਅਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਹੋਣਾ, ਕਿਉਂਕਿ ਜੇ ਉਹ ਛੋਟੀਆਂ ਛੋਟੀਆਂ ਇਹ ਚੀਜ਼ਾਂ ਸਿੱਖ ਜਾਂਦੇ ਆ ਤਾਂ ਬਾਅਦ ਦੀ ਉਮਰ ਦੇ ਵਿੱਚ ਉਹਨਾਂ ਨੂੰ ਉਹਨਾਂ ਚੀਜ਼ਾਂ ਦਾ ਕਿੰਨਾ ਜ਼ਿਆਦਾ ਫਾਇਦਾ ਵੀ ਹੁੰਦਾ ਆ, ਹਨਾ। ਔਰ ਇਹਦੇ ਨਾਲ ਉਹਨਾਂ ਦੇ ਜਿਹੜੇ ਰੁਝੇਵੇਂ ਆ ਉਹ ਵੀ ਬਣੇ ਰਹਿੰਦੇ ਆ। ਸੋ ਇਹ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਛੋਟੀਆਂ ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਚ ਲਿਆਉਣਾ ਬਹੁਤ ਜ਼ਰੂਰੀ ਆ। ਔਰ ਜਦੋਂ ਅਸੀਂ ਬਾਰ ਬਾਰ ਬੱਚਿਆਂ ਦੇ ਮੂੰਹ ਤੋਂ ਇਹ ਸੁਣਦੇ ਹਾਂ ਫੀਲਿੰਗ ਬੋਰ, ਅਸੀਂ ਬੋਰ ਹੋ ਗਏ, ਅਸੀਂ ਬੋਰ ਹੋ ਗਏ, ਉਹ ਇੱਕ ਐਕਟੀਵਿਟੀ ਅਸੀਂ ਦਿੰਦੇ ਹਾਂ, ਉਸ ਤੋਂ ਬਾਅਦ ਉਹ ਬਹੁਤ ਜਲਦੀ ਜਲਦੀ ਉਹ ਉਸ ਨੂੰ ਮੁਕੰਮਲ ਕਰ ਲੈਂਦੇ ਆ, ਮੁਕੰਮਲ ਕਰਨ ਤੋਂ ਬਾਅਦ ਉਹ ਫਿਰ ਸਾਡੇ ਕੋਲ ਆਉਂਦੇ ਆ, ਫਿਰ ਪੁੱਛਦੇ ਆ ਹੁਣ ਸਾਡੇ ਕੋਲ ਕੁਛ ਨੀ ਆ, ਅਸੀਂ ਫੀਲਿੰਗ ਬੋਰ, ਹਨਾ। ਔਰ ਉਹ ਬਾਰ ਬਾਰ ਉਹ ਸ਼ਬਦ ਜਿਹੜਾ ਆ ਉਹ ਉਹਨਾਂ ਦੀ ਜ਼ੁਬਾਨ ਤੇ ਤੁਸੀਂ ਸੁਣ ਸਕਦੇ ਹੋ, ਪਰ ਉਹ ਇਹ ਸ਼ਬਦ ਜ਼ੁਬਾਨ ਤੇ ਨਾ ਲਿਆਉਣ, ਇਹਦੇ ਲਈ ਇਹ ਜ਼ਰੂਰੀ ਆ ਕਿ ਉਹਨਾਂ ਦੇ ਲਈ ਭਾਂਤ ਭਾਂਤ ਦੇ ਜਿਹੜੇ ਰੁਝੇਵੇਂ ਆ, ਗਤੀਵਿਧੀਆਂ ਆ, ਉਹ ਜ਼ਰੂਰ ਅਸੀਂ ਮੁਹੱਈਆ ਕਰ ਸਕੀਏ ਉਹਨਾਂ ਨੂੰ, ਉਹਨਾਂ ਨੂੰ ਕਸਰਤ ਦੇ ਵਿੱਚ, ਉਹਨਾਂ ਨੂੰ ਛੋਟੇ ਛੋਟੇ ਕੰਮਾਂ ਦੇ ਵਿੱਚ, ਉਹਨਾਂ ਨੂੰ ਉਹਨਾਂ ਦੇ ਅੰਦਰਲੀਆਂ ਜਿਹੜੀਆਂ ਜਿਹੜੇ ਉਹਨਾਂ ਦੇ ਅੰਦਰਲੇ ਹੁਨਰ ਆ ਉਹਨਾਂ ਨੂੰ ਪਛਾਣ ਕੇ ਨਾ ਉਹਦੇ ਵਿੱਚ ਅਸੀਂ ਹੋਰ ਜ਼ਿਆਦਾ ਉਹਨਾਂ ਨੂੰ ਤਰਾਸ਼ੀਏ, ਔਰ ਉਹ ਤਰਾਸ਼ ਕੇ ਜੇ ਅਸੀਂ ਉਹਨਾਂ ਨੂੰ ਅੱਗੇ ਲਿਆਉਂਦੇ ਹਾਂ ਤਾਂ ਉਹੀ ਉਹਨਾਂ ਦੀਆਂ ਜਿਹੜੀਆਂ ਅੰਦਰਲੀਆਂ ਐਨਰਜੀਜ਼ ਆ, ਉਹਨਾਂ ਦੀਆਂ ਜਿਹੜੀਆਂ ਉਹ ਸ਼ਮਤਾਵਾਂ ਆ, ਹਨਾ, ਉਹ ਉਹਨਾਂ ਦੀਆਂ ਜਿਹੜੀਆਂ ਕਾਬਲੀਅਤ ਆ ਜਿਹੜੀ ਉਹਨਾਂ ਦੀ ਉਹ ਵੀ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ। ਪਰ ਇਸ ਤਰ੍ਹਾਂ ਦੇ
ਰੋਗਾਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਮੈਂ ਕੱਟ ਰਿਹਾ, ਗੱਲ ਉਹੀ ਹੈ ਕਿ ਜਿਸ ਤਰ੍ਹਾਂ ਕਿਤੇ ਕਿਤੇ ਡੈਮ ਦੇ ਵਿੱਚ ਪਾਣੀ ਇਕੱਠਾ ਹੋ ਜਾਏ, ਉਹਦਾ ਨਿਕਾਸ ਸਹੀ ਢੰਗ ਨਾਲ ਹੋਵੇ ਤਾਂ ਮੈਂ ਸਮਝਦਾ ਕਿ ਉਹਦੀ ਵਰਤੋਂ ਵਧੀਆ ਕੀਤੀ ਜਾ ਸਕਦੀ ਹੈ। ਮੈਂ ਸਮਝਦਾ ਬੱਚਿਆਂ ਤੇ ਇਹ ਫਾਰਮੂਲਾ ਜ਼ਰੂਰ ਲਾਗੂ ਹੋਣਾ ਚਾਹੀਦਾ, ਜੇ ਉਹੀ ਪਾਣੀ ਇਕੱਠਾ ਹੋ ਕੇ ਕਿਸੇ ਆਸੇ ਪਾਸੇ ਟੁੱਟ ਜਾਵੇ ਤਾਂ ਤਬਾਹੀ ਵੀ ਚਾਹ ਦਿੰਦਾ। ਤਾਂ ਐਨਰਜੀ ਜਿਹੜੀ ਗੱਲ ਕੀਤੀ ਹੈ ਇਹ ਜ਼ਰੂਰੀ ਹੈ, ਇਹ ਸਾਰਿਆਂ ਦੇ ਵਿੱਚ ਹੀ ਐਨਰਜੀ ਸਾਡੇ ਚ ਵੀ ਬਾਲਕ ਜੇ ਹੋ ਕਿਸੇ ਸਿਆਣੀਆਂ ਜਾਂ ਗੱਲਾਂ ਕਰਨ ਲੱਗ ਜਾਂਦੇ, ਮੈਂ ਕਹਿੰਦਾ ਘਰੇ ਕਦੇ ਬੱਚਿਆਂ ਨਾਲ ਬੱਚੇ ਬਣ ਕੇ ਦੇਖੋ, ਬੜਾ ਸਵਾਦ ਆਉਂਦਾ ਜੀ।
ਬਹੁਤ ਹੀ ਸੋਹਣੀ ਉਦਾਹਰਨ, ਬੜੀ ਪਿਆਰੀ ਦਿੱਤੀ ਹੈ ਹਰਮੰਦਰ, ਔਰ ਅੱਜ ਦੀ ਗੱਲਬਾਤ ਦੇ ਵਿੱਚ ਵੀ ਤੁਸੀਂ ਜਿਹੜਾ ਯੋਗਦਾਨ ਪਾਇਆ। ਉਮੀਦ ਕਰਦੇ ਹਾਂ ਕਿ ਸਰੋਤੇ ਸਾਡੀ ਇਸ ਗੱਲਬਾਤ ਤੋਂ ਕੋਈ ਨਾ ਕੋਈ ਜਿਹੜਾ ਫਾਇਦਾ ਆ ਉਹ ਜ਼ਰੂਰ ਲੈ ਸਕਣਗੇ, ਔਰ ਅਸੀਂ ਖੁਦ ਵੀ ਇਹਨਾਂ ਚੀਜ਼ਾਂ ਨੂੰ ਅਮਲ ਦੇ ਵਿੱਚ ਲਿਆ ਕੇ ਆਪਣੇ ਬੱਚਿਆਂ ਦੇ ਲਈ ਇੱਕ ਐਗਜ਼ਾਮਪਲ ਜਿਹੜੀ ਉਹ ਸੈੱਟ ਕਰੀਏ, ਆਪ ਰੋਲ ਮਾਡਲ ਬਣੀਏ ਉਹਨਾਂ ਦੇ ਲਈ, ਤਾਂ ਕਿ ਕੱਲ ਬੱਚੇ ਜਿਹੜੇ ਆ ਉਹ ਇਸ ਗੱਲ ਦਾ ਜਿਹੜਾ ਨਿਹੋਰ ਆਇਆ ਉਹ ਨਾ ਮਾਰ ਸਕਣ, ਇਸ ਗੱਲ ਕਰਕੇ ਉਹ ਉਦਾਸੀ ਜਾਂ ਨਿਰਾਸ਼ਾ ਦੇ ਆਲਮ ਦੇ ਵਿੱਚ ਨਾ ਜਾਣ ਕਿ ਸਾਡਾ ਉਹਨਾਂ ਦੇ ਪ੍ਰਤੀ ਜਿਹੜਾ ਵਿਵਹਾਰ ਸੀ ਉਹ ਸਖਤ ਸੀ, ਇਸ ਕਰਕੇ ਉਹਨਾਂ ਦਾ ਜਿਹੜਾ ਉਹ ਨਤੀਜਾ ਆ ਉਹ ਇਸ ਰੂਪ ਦੇ ਵਿੱਚ ਦੇਖ ਰਹੇ ਆ। ਸੋ ਇਹ ਚੀਜ਼ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਵੇਲੇ ਕੁਝ ਦੋਸਤ ਸਾਡੇ ਨਾਲ ਬਣੇ ਹੋਏ, ਤੁਹਾਡੀ ਇਜਾਜ਼ਤ ਹੋਵੇ ਆਪਾਂ ਉਹਨਾਂ ਦੇ ਜਲਦੀ ਜਲਦੀ ਮੈਸੇਜਸ ਲੈ ਲਈਏ।
ਜੀ ਜੀ ਬਿਲਕੁਲ ਜੀ ਬਿਲਕੁਲ
ਜੀ। ਸਾਡੇ ਨਾਲ ਗਿੱਲ ਸਾਹਿਬ ਜੁੜੇ ਨੇ ਜੀ, ਟੁੱਟ ਕੇ ਹਾਂਗਕਾਂਗ ਤੋਂ, ਸਤਿ ਸ੍ਰੀ ਅਕਾਲ ਬੁਲਾਈਆ। ਪਹਿਲੀ ਖਬਰ ਜਿਹੜੀ ਸੀਗੀ ਸਾਡੀ ਉਹਦੇ ਨਾਲ ਸੰਬੰਧਿਤ ਇਹਨਾਂ ਦਾ ਮੈਸੇਜ ਹੈ। ਉਸ ਤੋਂ ਪਹਿਲਾਂ ਇੱਕ ਬਹੁਤ ਪਿਆਰਾ ਜਿਹਾ ਉਹਨਾਂ ਨੇ ਵਿਚਾਰ ਵੀ ਸਾਨੂੰ ਭੇਜਿਆ ਸੀ, ਕਹਿੰਦੇ ਥੱਕੀ ਟੁੱਟੀ ਤੇ ਹਾਰੀ ਵਸਤੂ ਵੀ ਕੈਮਰੇ ਕਦੇ ਵੀ ਕਿਸੇ ਦਾ ਦਿਲ ਜਿੱਤਣ ਦੀ ਤਾਕਤ ਰੱਖਦੀ ਹੈ। ਕਿਆ ਬਾਤ ਹੈ ਜੀ, ਬਹੁਤ ਹੀ ਸੋਹਣੀ ਜੀ ਇੱਕ ਤਸਵੀਰ, ਔਰ ਉਹ ਤਸਵੀਰ ਹੈਗੀ ਆ ਜੀ ਫੁੱਲ ਆ ਜਿਹੜਾ ਕਿ ਡਾਣੀ ਉਹ ਟੁੱਟਿਆ ਹੋਇਆ, ਔਰ ਉਹ ਟੁੱਟਿਆ ਹੋਇਆ ਫੁੱਲ ਮੁੱਦੇ ਮੂੰਹ ਜ਼ਮੀਨ ਦੇ ਉੱਤੇ ਡਿੱਗਿਆ ਹੋਇਆ, ਪਰ ਬਹੁਤ ਹੀ ਖੂਬਸੂਰਤ ਲੱਗ ਰਿਹਾ ਉਹ, ਔਰ ਉਸ ਤਸਵੀਰ ਦੇ ਨਾਲ ਉਹਨਾਂ ਨੇ ਇਹ ਵਿਚਾਰ ਭੇਜਿਆ ਜਿਹੜਾ ਕਿ ਸੋਨੇ ਤੇ ਸੁਹਾਗਾ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ ਇਸ ਵਿਚਾਰ ਨਾਲ ਸਾਂਝ ਪਾਉਣ ਦੇ ਲਈ। ਅੱਗੇ ਕਹਿੰਦੇ ਆ, ਭਾਰਤ ਦਾ ਸੰਵਿਧਾਨ ਕਹਿੰਦਾ ਪਾਣੀ ਸਿੱਖਿਆ ਖੇਤੀਬਾੜੀ ਬਾਰੇ ਅਧਿਕਾਰ ਹਰ ਸੂਬੇ ਕੋਲ ਆਪਣੇ ਹੁੰਦੇ ਆ, ਪਾਣੀ ਤੇ ਸਿੱਖਿਆ ਪੰਜਾਬ ਕੋਲ ਸੈਂਟਰ ਨੇ ਪਹਿਲਾਂ ਹੀ ਖੋਲ੍ਹੇ, ਹੁਣ ਖੇਤੀਬਾੜੀ ਤੇ ਹਮਲੇ ਹੋ ਰਹੇ ਆ, ਪੰਜਾਬ ਮੰਡੀਕਰਨ ਤੇ ਹਮਲੇ, ਪੰਜਾਬ ਮੰਡੀ ਬੋਰਡ ਦੀ ਕਮਾਈ ਖੋਹੀ ਜਾ ਰਹੀ ਹੈ, ਸਭ ਕਹਿੰਦੇ ਸਾਜ਼ਿਸ਼ ਤਹਿਤ ਹੋ ਰਿਹਾ। ਬਿਲਕੁਲ ਜੀ, ਇਹ ਤਾਂ ਮੰਨਣਾ ਪੈਣਾ, ਔਰ ਸਰਕਾਰਾਂ ਦੀਆਂ ਸਾਜ਼ਿਸ਼ਾਂ ਕੀ ਹੋ ਸਕਦੀਆਂ ਇਹਦਾ ਅੰਦਾਜ਼ਾ ਸ਼ਾਇਦ ਸਾਡੇ ਲਈ ਲਗਾਉਣਾ ਮੁਸ਼ਕਲ ਹੈ। ਅਗਲੀ ਜਿਹੜੀ ਈਮੇਲ ਸਾਡੇ ਤੱਕ ਪਹੁੰਚੀ ਹੈ ਜੀ ਘੁੰਮਣ ਸਾਹਿਬ ਦੀ ਹੈ। ਘੁੰਮਣ ਸਾਹਿਬ ਜੁੜੇ ਨੇ ਸਾਡੇ ਨਾਲ ਪੰਜਾਬ ਤੋਂ, ਬੱਸੀ ਪਠਾਣਾ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਰਤ ਨੂੰ ਪ੍ਰਧਾਨ ਮੰਤਰੀ ਦੋ ਵਧੀਆ ਮਿਲੇ, ਇੱਕ ਲਾਲ ਬਹਾਦਰ ਸ਼ਾਸਤਰੀ ਤੇ ਇੱਕ ਮਨਮੋਹਨ। ਮੋਦੀ ਤਾਂ ਕਹਿੰਦੇ ਜੁਮਲੇਬਾਜ਼ ਹੈ, ਕਾਲਾ ਧਨ ਲਿਆਉਣਾ ਤੇ ਪੱਤਰ ਨਾ ਲੱਖ ਦੇਣਾ ਸਭ ਕਹਿੰਦੇ ਝੂਠ ਹੈ। ਤੇ ਅੱਗੇ ਕਹਿੰਦੇ ਜਦੋਂ ਦੂਰ ਸੰਚਾਰ ਦੇ ਸਾਧਨ ਘੱਟ ਸੀ ਤੇ ਪੈਸੇ ਘੱਟ, ਲੋਕ ਸੁਖੀ ਤੇ ਖੇਡਾਂ ਵੀ ਸਰੀਰਕ ਵਰਜਿਸ਼ ਵਾਲੀਆਂ ਸੀ, ਉਦੋਂ ਬੱਚੇ ਕੁੱਟ ਜ਼ਰੂਰ ਲਈਦੇ ਸੀ ਪਰ ਬੱਚੇ ਖੁਦਕੁਸ਼ੀ ਕਹਿੰਦੇ ਨਹੀਂ ਸੀ ਕਰਦੇ, ਯਾਨੀ ਕਿ ਹੁਣ ਬੱਚੇ ਖੁਦਕੁਸ਼ੀ ਵੀ ਕਰ ਲੈਂਦੇ ਆ ਨਾ ਵੀ ਜੇ ਬੱਚਿਆਂ ਨਾਲ ਸਖਤੀ ਕਰਦੇ ਆ, ਤੇ ਇੱਕ ਬੱਚੇ ਦੇ ਕੱਪੜੇ ਦੂਜੇ ਨੂੰ ਪਾ ਦਿੰਦੇ ਸੀ ਤੇ ਇੱਦਾਂ ਹੀ ਪਾਲ ਜਾਂਦੇ ਸੀ। ਬਿਲਕੁਲ ਜੀ, ਤੁਹਾਡਾ ਕਹਿਣਾ ਸਹੀ ਹੈ, ਔਰ ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਵੀ ਗੱਲਬਾਤ ਜਿਹੜੀ ਉਹ ਕਰ ਰਹੇ ਸੀ। ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਵਾਲੇ ਵੀ ਜੁੜੇ ਆ, ਉਹਨਾਂ ਨੇ ਕਿਹਾ ਜੀ ਕਹਿੰਦੇ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਸਾਨੂੰ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ, ਅੱਜ ਕੱਲ ਦੀ ਦੌੜ ਭਰੀ ਜ਼ਿੰਦਗੀ ਵਿੱਚ ਸਾਡੇ ਕੋਲ ਬੈਠ ਕੇ ਖਾਣ ਲਈ ਸਮਾਂ ਹੀ ਨਹੀਂ ਹੈ। ਇਹ ਵੀ ਇੱਕ ਕਾਰਨ ਹੈ ਕਿਉਂਕਿ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ। ਸੋ ਬੱਚਿਆਂ ਤੇ ਨਿਗਰਾਨੀ ਰੱਖਣ ਦੀ ਬਜਾਏ ਕਹਿੰਦੇ ਜਿਵੇਂ ਤੁਸੀਂ ਕਿਹਾ ਵੀ ਨਿਗਰਾਨੀ ਨਹੀਂ ਰੱਖਣੀ, ਉਹਨਾਂ ਦੇ ਦੋਸਤ ਬਣਨਾ, ਸੋ ਦੋਸਤ ਬਣਾ ਲਓ ਕਹਿੰਦੇ ਮਾਹੌਲ ਵੱਖਰਾ ਹੀ ਹੋ ਜਾਣਾ ਉਹਦੇ ਨਾਲ। ਬਿਲਕੁਲ ਸਹੀ ਹੈ ਜੀ। ਸੋ ਹਰਮੰਦਰ, ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਲਗਭਗ ਸਮਾਪਤੀ ਵੱਲ ਹੈ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਕੋਈ ਮੈਸੇਜ ਟਾਈਪ ਕਰ ਰਹੇ ਨੇ, ਉਹਨਾਂ ਦਾ ਮੈਸੇਜ ਕੀ ਹੈ ਜ਼ਰੂਰ ਸ਼ਾਮਲ ਕਰਦੇ ਹਾਂ, ਪਰ ਗੱਲ ਜਿਹੜੀ ਆ ਉਹ ਇੱਥੇ ਆ ਕੇ ਮੁੱਕਦੀ ਆ ਕਿ ਇਸ ਵੇਲੇ ਜੇ ਅਸੀਂ ਇਹ ਸਮਝ ਰਹੇ ਹਾਂ ਕਿ ਇਹੋ ਜਿਹਾ ਅੰਕੜਾ ਪਿਛਲੇ 15 ਸਾਲਾਂ ਦੇ ਵਿੱਚ ਜਿਹੜਾ ਨਿਘਾਰ ਦੀ ਮਾਨਸਿਕ ਸਿਹਤ ਦੇ ਵਿੱਚ ਨਿਘਾਰ ਦੀ ਜਿਹੜੀ ਅਵਸਥਾ ਬਣੀ ਹੋਈ ਆ ਇਹ ਅੰਕੜਾ ਸਾਹਮਣੇ ਆ ਰਿਹਾ, ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਆ। ਜਿਵੇਂ ਕਿ ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਸਾਡੇ ਕੋਲ ਤਾਂ ਬੈਠ ਕੇ ਖਾਣ ਪੀਣ ਦੇ ਲਈ ਵੀ ਸਮਾਂ ਨਹੀਂ ਆ, ਸੋ ਇਹ ਸਮਾਂ ਜਿਹੜਾ ਉਹ ਸਾਨੂੰ ਕੱਢਣਾ ਹੀ ਪੈਣਾ ਹੈ, ਹਨਾ। ਕੈਨੇਡਾ ਦੇ ਵਿੱਚ ਜਿਹੜੇ ਪਹਿਲਾਂ ਲੋਕ ਗਏ, ਇੰਗਲੈਂਡ ਦੇ ਵਿੱਚ ਜਿਹੜੇ ਪਹਿਲਾਂ ਲੋਕ ਗਏ, ਉਹਨਾਂ ਨੇ ਇਹ ਸਾਰਾ ਕੁਝ ਭੁਗਤਿਆ, ਔਰ ਉਹ ਭੁਗਤਣ ਤੋਂ ਬਾਅਦ ਹੁਣ ਉਹਨਾਂ ਦੇ ਕੰਨ ਖੜੇ ਹੋਏ ਆ, ਔਰ ਉਹਨਾਂ ਪਰਿਵਾਰਾਂ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਹੁਣ ਸਾਨੂੰ ਪਤਾ ਲੱਗਦਾ ਕਿ ਅਸੀਂ ਪਹਿਲੀ ਸਟੇਜ ਤੇ ਆ ਆਸਟ੍ਰੇਲੀਆ ਦੇ ਵਿੱਚ ਅਜੇ, ਔਰ ਸਾਨੂੰ ਹੁਣੇ ਸੰਭਲ ਜਾਣਾ ਕਿੰਨਾ ਜ਼ਰੂਰੀ ਹੈ। ਜੇਕਰ ਅਸੀਂ ਨਹੀਂ ਸੰਭਲਦੇ, ਜੇਕਰ ਪੌਂਡ ਜਾਂ ਡਾਲਰ ਜਿਹੜੇ ਆ ਉਹ ਸਾਡੇ ਲਈ ਜ਼ਿਆਦਾ ਅਹਿਮੀਅਤ ਰੱਖਦੇ ਆ ਬੱਚਿਆਂ ਦੇ ਨਾਲੋਂ, ਤਾਂ ਫਿਰ ਪਛਤਾਵਾ ਸਾਡੀ ਜ਼ਿੰਦਗੀ ਦੇ ਵਿੱਚ ਅਖੀਰ ਸਾਡੇ ਕੋਲ ਬਚਣਾ। ਸੋ ਪਛਤਾਵੇ ਤੋਂ ਬਿਨਾਂ ਫਿਰ ਸਾਡੇ ਕੋਲ ਬੱਚੇ ਵੀ ਨਹੀਂ ਬਚਣੇ ਤੇ ਨਾ ਫਿਰ ਅਸੀਂ ਆਪਣਾ ਆਪਾ ਸੰਭਾਲਣ ਜੋਗੇ ਰਹਿਣਾ ਜੀ। ਜੀ, ਸੋ ਲਓ ਜੀ, ਪ੍ਰੋਗਰਾਮ ਜਿਹੜਾ ਉਹ ਹੁਣ ਇੱਥੇ ਹੀ ਖਤਮ ਕਰਦੇ ਹਾਂ, ਔਰ ਗੱਲਾਂ ਜਿਹੜੀਆਂ ਉਹ ਪਸੰਦ ਕੀਤੀਆਂ ਘੁੰਮਣ ਸਾਹਿਬ ਨੇ ਵੀ, ਗਿੱਲ ਸਾਹਿਬ ਨੇ ਵੀ, ਔਰ ਗਿੱਲ ਸਾਹਿਬ ਦਾ ਜਿਹੜਾ ਮੈਸੇਜ ਆ ਪਹੁੰਚਿਆ ਨਹੀਂ, ਮਾਫ਼ੀ ਚਾਹਾਂਗੀ ਗਿੱਲ ਸਾਹਿਬ, ਪਰ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਇਸ ਵੇਲੇ ਲਗਭਗ ਸਮਾਪਤ ਹੈ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੇ ਵਿੱਚ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝ ਬਣਾਵਾਂਗੇ ਕਿਸੇ ਵੱਖਰੇ ਵਿਸ਼ੇ ਤੇ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਕਰਾਂਗੇ ਤੇ ਗਿੱਲ ਸਾਹਿਬ ਦਾ ਆਖਿਰ ਚ ਮੈਸੇਜ ਆ ਗਿਆ ਕਹਿੰਦੇ ਮੈਂ ਕਦੇ ਕਦੇ ਘਰ ਚ ਬਚਾ ਕਦੇ ਕਦੇ ਘਰ ਚ ਮੈਂ ਬੱਚਾ ਬਣਦਾ ਕਦੇ ਪੁੱਠੀ ਚੱਪਲ ਪਾ ਲੈਣੀ ਕਦੇ ਕਮੀਜ਼ ਦੇ ਬਟਨ ਉੱਪਰ ਨੀਚੇ ਲਾ ਲੈਣੇ ਬੱਚੇ ਬਹੁਤ ਖੁਸ਼ ਹੁੰਦੇ ਆ ਜਦੋਂ ਮੈਨੂੰ ਠੋਕਦੇ ਆ ਕਿਆ ਬਾਤ ਹੈ ਜੀ ਬਿਲਕੁਲ ਇਹ ਛੋਟੀਆਂ ਛੋਟੀਆਂ ਚੀਜ਼ਾਂ ਜੀ ਬਹੁਤ ਸਾਰੀਆਂ ਖੁਸ਼ੀਆਂ ਛੁਪੀਆਂ ਹੁੰਦੀਆਂ ਲੁਕੀਆਂ ਹੁੰਦੀਆਂ ਔਰ ਇਹਨਾਂ ਖੁਸ਼ੀਆਂ ਨੂੰ ਬੱਚਿਆਂ ਦੇ ਸੰਗ ਮਾਨਣਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਸੋ ਗੱਲ ਇੱਥੇ ਹੀ ਖਤਮ ਕਰਦੇ ਹਾਂ ਹਰਮਿੰਦਰ ਜੀ ਤੁਸੀਂ ਆਪਣੇ ਕੀਮਤੀ ਅਜਿਹਿਆਂ ਦੇ ਵਿੱਚੋਂ ਅੱਜ ਸਮਾਂ ਕੱਢਿਆ ਉਮੀਦ ਕਰਦੇ ਆਉਣ ਵਾਲੇ ਪ੍ਰੋਗਰਾਮਾਂ ਚ ਵੀ ਇਸੇ ਤਰ੍ਹਾਂ ਸਾਡੇ ਨਾਲ ਜਿਹੜੀ ਵਿਚਾਰਾਂ ਦੀ ਸਾਂਝ ਆ ਉਹ ਬਣੀ ਰਹੇਗੀ ਔਰ ਇਸੇ ਤਰ੍ਹਾਂ ਪ੍ਰੋਗਰਾਮਾਂ ਚ ਤੁਹਾਡੀ ਜਿਹੜੀ ਸ਼ਿਰਕਤ ਆ ਉਹ ਹੁੰਦੀ ਰਹੇਗੀ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਰੋਤਾਂ ਦਾ ਵੀ ਸ਼ੁਕਰੀਆ ਜੀ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਜੀ ਤੇ ਅੱਜ ਦੀ ਗੱਲਬਾਤ ਵਿੱਚ ਸ਼ਾਮਲ ਕਰਨ ਲਈ ਬਹੁਤ ਬਹੁਤ ਧੰਨਵਾਦ
ਜੀ ਸ਼ੁਕਰੀਆ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
I can't believe that it's real.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LR MR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT Road ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9887809001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਤਾਲ .com
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
अपनी बिजनेस की तरक्की लाई तुम भी हरमन रेडियो दया सेवावा हासिल कर सकते हो। हरमन रेडियो ऐसी अपने बिजनेस की एड देने या किसी भी पसंदीदा प्रोग्राम स्पॉन्सर करने लाई संपर्क करो accounts@harmanradio.com या harmanradio.com ती एडवरटाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
हस पैनी तू मैनू कमला कमला कहनी आ मेरे प्यार ते भी हस पैनी बेशक लम्मे कद दी तू नी पर तेरी अकल ने आनी आ अजकल कमले नहीं लभदे ते दुनिया बहुत सियाणी आ मोतियां दा जो तेरी अख दा पानी आ अजकल कमले नहीं लभदे ते दुनिया बहुत सियाणी आ निका दा मान राजिया दा बदल दे नित ही राणी आ अजकल कमले नहीं लभदे ते दुनिया बहुत सियाणी आ निका दा मान राजिया दा बदल दे नित ही राणी आ। ਕੋਈਆਂ ਤਾਂ ਤੇਰੀ ਰੂਹ ਦਾ ਹੀ ਹਾਣੀਆਂ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆਂ ਬਹੁਤ ਸਿਆਣੀ ਆ ਨਿਕਾ ਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ ਆ ਅੱਜ ਕੱਲ ਕਮਲੇ ਨਹੀਂ ਲੱਭਦੇ ਤੇ ਦੁਨੀਆਂ ਬਹੁਤ ਸਿਆਣੀ ਆ ਨਿਕਾ ਦਾ ਮਾਣ ਰਾਜਿਆਂ ਦਾ ਬਦਲਦੇ ਨਿਤ ਹੀ ਰਾਣੀ ਆ।
ਕੱਢ ਲੈਂਦਾ ਏ ਰੱਬ ਫੁੱਲ ਜਾਵੇ ਜਦੋਂ ਕੋਲ ਮੇਰੇ ਪੈਂਦਾ ਏ
ਕੋਈ ਮੀਂਹ ਵਿਚ ਬਾਹਰ ਨਹੀਂ ਰੱਖਦਾ ਅਤੇ ਅਫਗਾਨਿਸਤਾਨ ਵਾਲੇ ਕਹਿੰਦੇ ਹਨ ਚਾਕੂ ਭਾਵੇਂ ਸੋਨੇ ਦਾ ਬਣਿਆ ਹੋਵੇ ਬੰਦਾ ਇਸ ਨੂੰ ਆਪਣੀ ਛਾਤੀ ਚ ਨਹੀਂ ਖੋਭ ਸਕਦਾ। ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਕਈ ਸਾਲ ਪਹਿਲੇ ਜਿਹੜੀ ਮੇਰੀ ਟੁੱਟ ਗਈ ਸੀ ਨਾ ਚਾਹੁੰਦੇ ਵੀ ਮੇਰੀ ਬਾਂਹ ਹੱਥੋਂ ਛੁੱਟ ਗਈ ਸੀ ਅੱਜ ਉਹਨੇ ਤੱਕ ਕੇ ਸਬੂਤ ਜਿਹਾ ਦਿੱਤਾ ਏ ਸਾਲਾਂ ਪਹਿਲਾਂ ਦਿੱਤਾ ਹੋਇਆ ਜ਼ਖਮ ਤਾਂ ਸੀਤਾ ਏ ਦਿਲ ਨੂੰ ਤਸੱਲੀ ਹੋਈ ਏ ਜਾਣਦੀ ਆ ਮੈਨੂੰ ਤੱਕ ਚੱਲੀ ਹੋਈ ਐ ਕਾਨ ਮੈਥੋਂ ਮੂੰਹ ਮੋੜ ਗਈ ਸੀ ਕਰਕੇ ਪਿਆਰ ਮੇਰਾ ਦਿਲ ਤੋੜ ਗਈ ਸੀ ਕਰਕੇ ਪਿਆਰ ਮੇਰਾ ਦਿਲ ਤੋੜ ਗਈ ਸੀ ਅੱਜ ਉਹ ਵੀ ਉਹ ਅੱਜ ਉਹ ਵੀ ਕੱਲੀ ਹੋਈ ਹੈ ਜਾਣਦੀ ਆ ਮੈਨੂੰ ਤੱਕ ਚੱਲੀ ਹੋਈ ਐ ਜਾਣਦੀ ਆ ਮੈਨੂੰ ਤੱਕ ਚੱਲੀ ਹੋਈ ਐ ਜਾਣਦੀ ਆ ਮੈਨੂੰ ਇੱਕ ਵੀ ਨਾ ਮੰਨੀ ਉਹਨੇ ਮੈਂ ਤੇ ਮੰਨਿਆ ਸੀ ਲੱਖ ਲੱਗਦਾ ਏ ਖੁਸ਼ ਨਹੀਂ ਹੋ ਕੇ ਮੇਰੇ ਕੋਲੋਂ ਵੱਖ ਲੱਗਦਾ ਏ ਖੁਸ਼ ਨਹੀਂ ਹੋ ਕੇ ਮੇਰੇ ਕੋਲੋਂ ਵੱਖ ਅੱਖਿਆ ਦੀਓ ਅੱਖਿਆ ਦੀ ਗਿੱਲੀ ਹੋਈ ਐ ਜਾਣਦੀ ਆ ਮੈਨੂੰ ਤੱਕ ਚੱਲੀ ਹੋਈ ਐ ਜਾਣਦੀ ਆ
ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਪ੍ਰਭਗਿੱਲ ਤੇ ਸੁਣਦੇ ਰਹੋ ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ
ਤੇਰੇ ਸੁਪਨੇ ਲੱਗੇ ਆ ਮੈਨੂੰ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗਿਆ ਇੱਕ ਹੋ ਹਾਏ ਓ ਰੱਬ ਖੈਰ ਕਰੇ ਤੇਰੇ ਸੁਪਨੇ ਲੱਗਿਆ ਮੈਨੂੰ ਓੜ ਹਾਏ ਓ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗਿਆ ਇੱਕ ਹੋਣ ਹਾਏ ਓ ਰੱਬ ਖੈਰ ਕਰੇ ਹਾਏ ਓ ਰੱਬ ਖੈਰ ਕਰੇ ਉੱਥੇ ਮੇਲਣਾ ਨੂੰ ਥੋੜੇ ਨੀ ਵਿਆਹ ਸਾਡੇ ਵਿੱਚ ਕਿਹੜਾ ਰਹਿ ਗਏ ਹੋਰ ਗੋਡੇ ਨੀ ਹੋ
ਜਿੱਥੇ ਜਾਂਜੀਆਂ ਨੂੰ ਚਾਹੇ ਉੱਥੇ ਮੇਲਣਾ ਨੂੰ ਥੋੜੇ ਨੀ ਵਿਆਹ ਸਾਡੇ ਵਿੱਚ ਕਿਹੜਾ ਰਹਿ ਗਏ ਹੋਰ ਗੋਡੇ ਨੀ ਤੂੰ ਵੀ ਚੁੰਨੀਆਂ ਨੂੰ ਹਾਏ ਨੀ ਚੁੰਨੀਆਂ ਨੂੰ ਤੂੰ ਵੀ ਚੁੰਨੀਆਂ ਨੂੰ ਲੱਗੀ ਗੋਡੇ ਲੋਣ ਹਾਏ ਉਹ ਰੱਬ ਖੈਰ ਕਰੇ ਆਪਾਂ ਦੋ ਤੋਂ ਲੱਗਿਆਂ ਇੱਕ ਹੋਣ ਹਾਏ ਉਹ ਰੱਬ ਖੈਰ ਕਰੇ ਤੇਰੇ ਸੁਪਨੇ ਲੱਗਿਆ ਮੈਨੂੰ ਹਾਏ ਉਹ ਰੱਬ ਖੈਰ ਕਰੇ ਹਾਏ ਉਹ ਰੱਬ ਖੈਰ ਕਰੇ ਜਲੇਬੀਆਂ ਦੀ ਚਾਣੀ ਵਾਂਗੂ ਚਾਹ ਲੱਗੇ ਚੋਣਨੀ ਉਹ ਲੱਡੂਆਂ ਨਾ ਸੋਹਣੀਏ ਮਖਾਣੇ ਲੱਗੇ ਗਾਉਣਨੀ ਜਲੇਬੀਆਂ ਦੀ ਚਾਣੀ ਵਾਂਗੂ ਚਾਹ ਲੱਗੇ ਚੋਣਨੀ ਲੱਡੂਆਂ ਨਾ ਸੋਹਣੀਏ ਮਖਾਣੇ ਲੱਗੇ ਗਾਉਣਨੀ ਜਾਗ ਲੱਗਿਆ ਜਾਗ ਲੱਗਿਆ
ਜਾਗ ਦੁੱਧ ਨੂੰ ਲੱਗੇ ਬਾਬੀ ਲੋਣ ਹਾਏ ਰੱਬ ਖੈਰ ਕਰੇ
ਤੇਰੇ ਸੁਪਨੇ ਲੱਗਿਆ ਮੈਨੂੰ ਆਉਣ ਹਾਏ ਰੱਬ ਖੈਰ ਕਰੇ
ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹਿੱਕ ਚੋਂ ਕੱਢ ਕੇ ਹਿੱਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਦਿਲ ਲਾਉਣ ਦੀਆਂ ਗੱਲਾਂ ਕਰਦੀ ਯਾਰ ਬਾਰੇ ਨਾ ਜਾਣੇ ਦਾਰੂ ਦੇ ਨਾਲ ਚਿਕਨ ਫਰਾਈ ਚੱਲਦਾ ਏ ਅਣਜਾਣੇ ਤੇਰੀ ਮੇਰੀ ਤਾਰ ਨੀ ਜੁੜਨੀ ਆਖਰ ਹੋਣੀ ਖਰਾਬੀ ਆ ਮਾਰ ਕੇ ਸੁਣ ਲਈ ਜੇ ਚਿੱਤ ਕਰਿਆ ਉਹ ਗੀਤ ਸ਼ਰਾਬਾਂ ਵਾਲੇ ਸੁਣ ਕੇ ਆਖੇਗੀ ਪਿਆ ਯੂਟਿਊਬ ਤੇ ਸਰਚ ਮਾਰ ਕੇ ਸੁਣ ਲਈ ਜੇ ਚਿੱਤ ਕਰਿਆ ਗੀਤ ਸ਼ਰਾਬਾਂ ਵਾਲੇ ਸੁਣ ਕੇ ਆਖੇਗੀ ਪਿਆ ਸਰਿਆ ਗੀਤੂ ਵਿਰਕ ਦੇ ਯਾਰ ਨਸ਼ੇੜੀ ਪੀਂਦੇ ਵੇ ਹਸਾਬੀਆ ਮੌਤ ਤੋਂ ਭੈੜਾ ਲਾ ਕੇ ਦੱਸ ਕੀ ਲੈਣਾ ਰੋਗ ਬੰਦੇ ਨਾਲ ਅੱਖੀਆਂ ਲਾ ਕੇ ਔਖਾ ਹੋ ਜੂ ਰੋਗ ਇਸ਼ਕ ਦਾ ਮੌਤ ਤੋਂ ਭੈੜਾ ਲਾ ਕੇ ਦੱਸ ਕੀ ਲੈਣਾ ਰੋਗ ਬੰਦੇ ਨਾਲ ਅੱਖੀਆਂ ਲਾ ਕੇ ਔਖਾ ਹੋ ਜੂ ਰਹਿਣਾ ਚੰਚਲ ਦਾ ਮਨ ਕੈਦ ਹੋ ਜਾਂਦਾ ਗੁੰਮ ਹੋ ਜਾਂਦੀ ਚਾਬੀ ਆ ਸਾਡਾ ਲਾਣਾ ਸ਼ਰਾਬੀ ਆ ਨੀ ਸਾਡਾ ਲਾਣਾ ਸ਼ਰਾਬੀ ਆ ਅਸੀਂ ਗਲਤ ਬੰਦੇ ਆ ਧੋਖਾ ਨਾ ਕਿਤੇ ਖਾ ਲਈ ਸਵਰਗ ਭੁਲੇਖੇ ਜ਼ਿੰਦਗੀ ਨਾ ਕਿਤੇ ਨਰਕ ਦੇ ਵਿੱਚ ਤੂੰ ਟਲ ਜਾਣੀ ਅਸੀਂ ਗਲਤ ਬੰਦੇ ਆ ਧੋਖਾ ਨਾ ਕਿਤੇ ਖਾ ਲਈ ਸਵਰਗ ਭੁਲੇਖੇ ਜ਼ਿੰਦਗੀ ਨਾ ਕਿਤੇ ਨਰਕ ਦੇ ਵਿੱਚ ਫਸਾ ਲਈ ਕਾਲੇ ਹਲਵਾਈ ਦੇ ਲੜ ਲੱਗ ਕੇ ਫਸ ਗਈ ਕਹਿੰਦੀ ਭਾਬੀ ਆ